ਸਿਰਤ ਕਵਿ ਆਇਆ ਪਰਿਆ ਤੋਂ ਸ਼ਰਮਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਪਤੀ ਆਏ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਅਹੰਕਾਰ ਸੁਣ ਸੁਆਦੀ ਆਪਣ ਕੀਆ ਨਾਨਕਾ ਆਪੇ ਹੀ ਖੇਜਾ।
ਵਿਰਤੀਆਂ ਨੂੰ ਛੱਡ ਕੇ ਜੋ ਚੌਥੀ ਵਿਰਤੀ ਇਕਾਗਰਤਾ ਦੀ ਹੁੰਦੀ ਹੈ, ਇਸ ਦੇ ਵਿੱਚ ਆਪਣੇ ਮਨ ਨੂੰ ਲੀਨ ਕਰੋ। ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰੋ, ਰਸਨਾਂ ਦੇ ਨਾਲ ਗੱਜ ਵੱਜ ਕੇ ਬੋਲੋ, ਕਿਉਂਕਿ ਸਮਾਂ ਜੋ ਹੈ ਰਾਤ ਕਾਫੀ ਬੀਤ ਗਈ। ਤੜਕੇ ਅੱਜ ਅੰਮ੍ਰਿਤ ਵੇਲੇ 2 ਵਜੇ ਤੋਂ ਆਪ ਸਾਰੇ ਜਾਗ ਰਹੇ ਹੋ, 1 ਵਜੇ ਉੱਠ ਕੇ ਸਭ ਨੇ ਇਸ਼ਨਾਨ ਕਰਿਆ, ਉਹਦੇ ਬਾਅਦ ਸਾਰਾ ਦਿਨ ਲਗਾਤਾਰ ਆਪਨੇ ਸਤਸੰਗ ਸਮਾਗਮ ਦੇ ਵਿੱਚ ਹਿੱਸਾ ਲਿਆ, ਸੁਣਦੇ ਰਹੇ ਹੋ। ਸੋ ਹੁਣ ਕਾਫੀ ਵੱਡੀ ਰਾਤ ਹੋਣ ਦੇ ਨਾਲ ਆਲਸ ਆ ਜਾਣੀ ਕੁਦਰਤੀ ਬਾਤ ਹੁੰਦੀ ਹੈ। ਦੂਸਰਾ ਇਹ ਵੀ ਹੈ ਕਿ ਮੇਰਾ ਕੀਰਤਨ ਇੰਨਾ ਕੋਈ ਸੋਹਣਾ ਨਹੀਂ ਹੈ ਜਿਹਦੇ ਨਾਲ ਆਪ ਜਾਗਦੇ ਰਹੋ। ਕਿਉਂਕਿ ਮੈਨੂੰ ਕਈ ਵਾਰੀ ਬੀਬੀ ਨੇ ਕਿਹਾ, ਕਹਿੰਦੀ ਹੈ ਜਦ ਤੁਸੀਂ ਕੀਰਤਨ ਕਰਨ ਲੱਗਦੇ ਹੋ ਲੋਕ ਸੌਂ ਜਾਂਦੇ ਨੇ ਸਾਰੇ, ਉਹ ਐਂ ਕਰਿਆ ਕਰੋ ਨੇਤਰ ਨਾ ਬੰਦ ਕਰਿਆ ਕਰੋ, ਕਿਉਂਕਿ ਨੇਤਰ ਬੰਦ ਕਰਨ ਵਾਲੀ ਅਵਸਥਾ ਵਿਰਲੇ ਵਿਰਲੇ ਦੀ ਹੁੰਦੀ ਹੈ। ਮਨ ਵਿਚ ਸੁੱਖ ਪੈਦਾ ਹੋ ਜਾਂਦਾ ਹੈ, ਸੁੱਖ ਪੈਣ ਦੇ ਨਾਲ ਆ ਜਾਂਦਾ ਹੈ ਤੇ ਫੇਰ ਤੁੰਦਰਾ ਪੈ ਜਾਂਦੀ ਹੈ। ਪਤਾ ਨਹੀਂ ਲੱਗਦਾ ਵੀ ਇਹ ਸਮਾਧੀ ਵਿਚ ਹੈ ਕਿ ਤੁੰਦਰਾ ਨੀਂਦ ਵਿਚ ਹੈ। ਸੋ ਇਸ ਕਰਕੇ ਅਜਿਹਾ ਜਿਹਾ ਵੀ ਪਰਮੇਸ਼ਰ ਨੇ ਬੋਲ ਦਿੱਤਾ ਹੈ, ਜਿਹੇ ਜਿਹੇ ਥੋੜੇ ਬਹੁਤੇ ਟੁੱਟੇ ਫੁੱਟੇ ਅੱਖਰ ਦਿੱਤੇ ਨੇ। ਹੌਲੀ ਬੋਲਣਾ, ਉੱਚੀ ਬੋਲ ਨਹੀਂ ਹੁੰਦਾ ਕਿਉਂਕਿ ਉਮਰ ਨਹੀਂ ਹੈ ਉਹ ਵੀ ਮੈਂ ਗੱਜ ਵੱਜ ਕੇ ਬੋਲਾਂ। ਸੋ ਇਸ ਨੂੰ ਇਹ ਪ੍ਰਵਾਨ ਕਰ ਲਿਆ ਕਰੋ। ਸੋ ਚਿੱਤ ਵਿਰਤੀਆਂ ਨੂੰ ਇਕਾਗਰ ਕਰਕੇ ਸ਼ਬਦ ਦੇ ਨਾਲ ਮਨ ਜੋੜੋ। ਜੋ ਵਿਚਾਰ ਸੰਤਾਂ ਨੇ, ਰੰਧਾਵੇ ਵਾਲਿਆਂ ਨੇ, ਬੜੇ ਸੁਲਝੇ ਹੋਏ ਮਹਾਂਪੁਰਸ਼ ਨੇ, ਤੱਤ ਦੀ ਬਾਤ ਕਰਦੇ ਨੇ। ਸੰਤ ਅਵਤਾਰ ਸਿੰਘ ਜੀ ਪਿਆਰ ਦੀ ਉਹ ਮੂਰਤ ਹੈ ਨਿਰੇ, ਜਦੋਂ ਕੀਰਤਨ ਕਰਦੇ ਨੇ ਪਤਾ ਨਹੀਂ ਕੀ ਭਾਵ ਦੇ ਵਿਚ ਬਹਿ ਜਾਈਦਾ, ਨੇਤਰਾਂ ਚੋਂ ਜਲ ਚੱਲਣ ਲੱਗ ਜਾਂਦਾ। ਬਹੁਤ ਵਾਰੀ ਭਗਤੀ ਭਾਵ ਹੈ, ਇਹਨਾਂ ਕੋਲ ਗਿਆਨ ਹੈ। ਸੋ ਆਪਨੇ ਸਰਵਣ ਕੀਤਾ ਹੈ ਗੁਰੂ ਨਾਨਕ ਦਾ ਜੋ ਮਤ ਹੈ ਇਹਨੂੰ ਕੋਈ ਦੱਸ ਨਹੀਂ ਸਕਦਾ। ਜਿੰਨਾ ਪੜ੍ਹਿਆ ਲਿਖਿਆ ਵਰਗ ਹੈ ਉਹ ਇਹ ਤਾਂ ਕਹੀ ਜਾਂਦੇ ਨੇ ਵੀ ਸਾਡਾ ਜੀ ਗੁਰਮੁਖ ਨਾਮ ਦਾਨ ਇਸ਼ਨਾਨ। ਜੇ ਕੋਈ ਅੰਗਰੇਜ਼ ਪੁੱਛੇ ਵੀ ਤੁਹਾਡਾ ਮਤ ਕੀ ਹੈ, ਤੁਸੀਂ ਕਾਹਦੇ ਵਾਸਤੇ ਇਹ ਤਰੱਦਦ ਕਰ ਰਹੇ ਹੋ, ਯਤਨ ਕਰ ਰਹੇ ਹੋ, ਕੀਰਤਨ ਕਰਦੇ ਹੋ, ਅੰਮ੍ਰਿਤ ਵੇਲੇ ਜਾਗਦੇ ਹੋ, ਤੁਹਾਡਾ ਟਾਰਗੇਟ ਕੀ ਹੈ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ? ਇੰਨੇ ਅਣਜਾਣਾ ਅਸੀਂ ਅੰਮ੍ਰਿਤ ਛਕ ਲਿਆ ਤੇ ਉਹਦੇ ਬਾਅਦ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਟਾਰਗੇਟ ਕੀ ਹੈ, ਮੰਜ਼ਿਲ ਕਿਹੜੀ ਹੈ ਜਿੱਥੇ ਅਸੀਂ ਪਹੁੰਚਣਾ। ਮੰਜ਼ਿਲ ਦੀ ਵਿਆਖਿਆ ਤਾਂ ਹੈ ਬੇਗਮਪੁਰਾ ਸ਼ਹਿਰ ਕੋ ਨਾ, ਲੇਕਿਨ ਉਹ ਮੰਜ਼ਿਲ ਕਿਹੜੀ ਹੈ ਜਿੱਥੇ ਤੁਸੀਂ ਪਹੁੰਚਣਾ ਅਸੀਂ ਦੱਸ ਨਹੀਂ ਸਕਦੇ। ਇਧਰਲੀਆਂ ਉਧਰਲੀਆਂ ਗੱਲਾਂ ਮਾਰਾਂਗੇ ਕਿ ਕਿਰਤ ਕਰਨਾ, ਵੰਡ ਕੇ ਛਕਣਾ, ਨਾਮ ਜਪਣਾ, ਕਿਤਾਬਾਂ ਭਰੀਆਂ ਪਈਆਂ ਇਹਨਾਂ ਗੱਲਾਂ ਦੀਆਂ। ਬਾਹਰਲੇ ਲੋਕਾਂ ਨਾਲ ਜਦ ਵਾਹ ਪੈਂਦਾ ਹੈ, ਅੰਗਰੇਜ਼ੀ ਜਾਣਨ ਵਾਲਿਆਂ ਨਾਲ, ਬਹੁਤੇ ਪੜ੍ਹਿਆਂ ਨਾਲ, ਦੂਸਰੇ ਮਤਾਂ ਦੇ, ਉਹ ਬਹੁਤ ਅੱਗੇ ਲੰਘੇ ਸੱਤੇ, ਕਿਉਂਕਿ ਸਾਡੇ ਕੋਲ ਵਿਆਖਿਆ ਨਹੀਂ ਹੈ, ਦੱਸ ਨਹੀਂ ਸਕਦੇ ਅਸੀਂ। ਤੇ ਜੇ ਅਸੀਂ ਕਿਹਾ ਜੀ ਸਾਡਾ ਤਾਂ ਕਿਰਤ ਕਰਨਾ, ਵੰਡ ਕੇ ਛਕਣਾ, ਨਾਮ ਜਪਣਾ, ਕਿਰਤ ਤਾਂ ਸਾਡੇ ਨਾਲੋਂ ਚੰਗੀ ਅਮਰੀਕਾ ਵਾਲੇ ਕਰਦੇ ਨੇ, ਸਾਡੇ ਤਾਂ ਕਿਰਤ ਦੇ ਵਿੱਚ ਸੁਸਤੀ ਹੈ, ਦਫ਼ਤਰਾਂ ਦੇ ਵਿੱਚ ਕੰਮ ਕਰਦੇ ਹਾਂ, ਬਿਲਕੁਲ ਨਹੀਂ ਅਸੀਂ ਕਿਰਤ ਕਰਦੇ। ਪਰੇਸ਼ਾਨੀਆਂ ਨੇ, ਜਾਂਦੇ ਨੇ ਲੋਕ, ਮੇਰਾ ਆਹ ਕੰਮ ਨਹੀਂ ਹੋਇਆ, ਆਹ ਕੰਮ ਨਹੀਂ ਹੋਇਆ, ਕੁਛ ਵੀ ਨਹੀਂ ਹੁੰਦਾ। ਕੰਮ 10 ਮਿੰਟ ਦਾ ਹੁੰਦਾ, 10 ਦਿਨ ਲੱਗ ਜਾਂਦੇ ਨੇ, ਇਹ ਕਿਰਤ ਕਾਹਦੀ ਹੋਈ? ਬਾਕੀ ਥਾਵਾਂ ਤੇ ਵੀ ਅਸੀਂ ਕਿਰਤ ਕਰਦੇ ਹਾਂ, ਜੇ ਭਜਨ ਬੰਦਗੀ ਵੀ ਕਿਰਤ ਕਹੀਏ, ਇਹ ਵੀ ਇਮਾਨਦਾਰੀ ਨਾਲ ਨਹੀਂ ਅਸੀਂ ਕਰਦੇ, ਕਰ ਛੱਡ ਦਿੰਦੇ ਹਾਂ, ਗੁਰੂ ਘਰ ਚ ਆ ਜਾਂਦੇ ਹਾਂ, ਡੇਰਿਆਂ ਚ ਆ ਜਾਂਦੇ ਹਾਂ। ਕੋਈ ਬਿਰਲਾ ਹੈ ਜਿਹੜਾ ਸੁਜਾਗ ਹੈ, ਜਿਵੇਂ ਸੰਤਾਂ ਨੇ ਹੁਣੇ ਹੀ ਦੱਸਿਆ ਸੀ, ਧਰਮਸ਼ਾਲਾ ਦੀਆਂ ਰੋਟੀਆਂ 3 ਕੰਮ ਕਰੇ, ਮਤ ਮਾਰਨ, ਹੱਡ ਗਾਲਣ, ਭਜਨ ਕਰਨਾ ਦੇਣ। ਭਜਨ ਦੇ ਅੰਦਰ ਬਹੁਤ ਬੜਾ ਵਾਧਾ ਪੈ ਜਾਂਦਾ ਹੈ, ਉਹ ਪਹਿਲਾਂ ਹੀ ਇਰਾਦਾ ਕਮਜ਼ੋਰ ਹੁੰਦਾ ਤੇ ਉਹਦੇ ਬਾਅਦ ਫਿਰ ਇਹ ਰੋਟੀਆਂ ਵੀ ਕੁਛ ਖਰਾਬ ਕਰ ਦਿੰਦੀਆਂ। ਇਹਦੇ ਵਾਸਤੇ ਤਾਂ ਜੇ ਲਗਨ ਹੋਵੇ ਸੀਨੇ ਖਿੱਚ, ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਫਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤ ਰਹਿੰਦੇ। ਜਿਨ੍ਹਾਂ ਦਾ ਨਿਸ਼ਾਨਾ ਹੈ ਕਿ ਅਸੀਂ ਆਖਰੀ ਹੱਦ ਤੱਕ ਜਾ ਕੇ ਦਮ ਲੈਣਾ ਹੈ, ਉਹ ਤਾਂ ਲੰਘ ਜਾਂਦੇ ਨੇ, ਜਿਹੜੇ ਸੁਸਤ ਹੁੰਦੇ ਨੇ ਉਹ ਰਹਿ ਜਾਂਦੇ ਨੇ, ਇਹ ਵੀ ਕਿਰਤ ਕਰਦੇ ਨੇ, ਕਿਰਤ ਹੀ ਹੈ। ਬਾਕੀ ਦੁਨਿਆਵੀ ਕਿਰਤਾਂ ਨੇ, ਉਹਨਾਂ ਦੇ ਵਿੱਚ ਵੀ ਸਾਡੀ ਇਮਾਨਦਾਰੀ ਨਹੀਂ ਹੈ। ਸਾਤੋਂ ਵੱਧ ਅਮਰੀਕਾ ਚਲੇ ਜਾਓ ਤੁਸੀਂ, 8 ਘੰਟੇ ਉਹਨਾਂ ਨੇ ਡਿਊਟੀ ਦੇਣੀ ਓ ਦੇਣੀ ਹੈ। ਮੈਂ ਇੱਥੋਂ ਜਾ ਲੰਘਦਾ, ਸੜਕਾਂ ਦੇ ਉੱਤੇ ਕਈਆਂ ਰੱਖੀਆਂ ਹੁੰਦੀਆਂ ਨੇ, ਕੱਪੜਾ ਵਿਛਾ ਕੇ ਸੁੱਤੇ ਪਏ ਹੁੰਦੇ ਨੇ ਮਜ਼ਦੂਰ। ਬੜਾ ਮਨ ਵਿੱਚ ਆਉਂਦਾ ਵੀ ਉਤਰ ਕੇ ਇਹਨਾਂ ਨੂੰ ਕਹੀਏ ਵੀ ਤੁਸੀਂ ਪਬਲਿਕ ਦਾ ਪੈਸਾ ਲੈਂਦੇ ਹੋ ਭਾਈ, 8 ਘੰਟੇ ਦੀ ਡਿਊਟੀ ਤਾਂ ਦਿਓ ਤੁਸੀਂ, ਨਾ ਦੇਣੀ ਨਹੀਂ ਹੈ। ਇਹ ਗੁਰਦੁਆਰਾ ਵੀ ਪ੍ਰਵਾਨ ਨਹੀਂ ਉਸ ਨੂੰ ਕਰਦਾ, ਕਿਉਂਕਿ ਇਮਾਨਦਾਰੀ ਨਹੀਂ ਹੈ ਉਹਦੇ ਅੰਦਰ। ਸੋ ਕਿਰਤ ਸੁੱਚੀ ਹੋਣੀ ਚਾਹੀਦੀ ਹੈ, ਲਗਨ ਨਾਲ ਹੋਣੀ ਚਾਹੀਦੀ ਹੈ। ਉਹਨਾਂ ਲੋਕਾਂ ਚ ਦੇਖਿਆ 8 ਘੰਟੇ ਕੋਈ ਬਾਤ ਨਹੀਂ ਕਰਦੇ, ਗੱਲ ਵੀ ਨਹੀਂ ਕਰਦੇ, ਬਹਿੰਦੇ ਵੀ ਨਹੀਂ ਹੈ, ਇੰਨੀ ਤੇਜ਼ੀ ਨਾਲ ਚੱਲਦੇ ਨੇ, ਅਸੀਂ ਤਾਂ ਥੱਕ ਜਾਈਏ ਇੰਨੀ ਤੇਜ਼ੀ ਦੇ ਨਾਲ। ਸੋ ਬਾਕੀ ਵੰਡ ਛਕਣਾ ਉੱਥੇ ਮੇਰੇ ਹੁੰਦੇ ਪਿਛਾ ਆ ਗਿਆ ਬੰਗਲਾਦੇਸ਼ ਚ ਹੜ੍ਹ। 3 ਘੰਟੇ ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ, 3,12,00,000 ਰੁਪਈਆ ਇਕੱਠਾ ਹੋ ਗਿਆ। ਉਸੇ ਵੇਲੇ ਭੇਜਤਾ ਇਥੋਪੀਆ ਦਾ ਆ ਗਿਆ, ਉਹਦੇ ਬਾਰੇ ਪ੍ਰੋਗਰਾਮ ਕਰਿਆ, 12,60,00,000 ਰੁਪਈਆ ਭੇਜਤਾ। ਉਹ ਵੰਡਣ ਚ ਵੀ ਸਾਡੇ ਨਾਲੋਂ ਜ਼ਿਆਦੇ ਨੇ। ਬਾਕੀ ਆ ਨਾਮ ਜਪਣਾ, ਨਾਮ ਨਾ ਅਸੀਂ ਜਪਦੇ ਹਾਂ ਨਾ ਉਹਨਾਂ ਵਿਚਾਰਿਆਂ ਨੂੰ ਪਤਾ, ਕੋਈ ਬਿਰਲਾ ਹੈ ਜਿਹੜਾ ਨਾਮ ਜਪਦਾ। ਆ 3 ਦਿਨ ਜਿਹੜੇ ਪਿਛਲੇ ਲੰਘੇ ਨੇ ਇਹਨਾਂ ਦੇ ਵਿੱਚ ਇਹੀ ਸਬਜੈਕਟ ਦਿੱਤੇ ਸੀ ਕਿ ਨਾਮ ਕਿਵੇਂ ਜਪੀਦਾ। ਇਹ ਭਗਤ ਸਿੰਘ ਹੀਰਾ ਇਹਨੇ ਬੜੇ ਚੰਗੇ ਢੰਗ ਨਾਲ ਸਮਝਾਇਆ ਸੀ ਕਿ ਨਾਮ ਕਿਵੇਂ ਜਪਿਆ ਜਾਂਦਾ। ਸੋ ਸਾਡਾ ਜੋ ਅੰਤਮ ਗੋਲ ਹੈ, ਜਿੱਥੇ ਅਸੀਂ ਪਹੁੰਚਣਾ, ਜਿਹੜਾ ਨਿਸ਼ਾਨਾ ਲੈ ਕੇ ਅਸੀਂ ਤੁਰਨਾ, ਉਹ ਆਹੀ ਹੈ। ਆਪੇ ਪੱਟੀ ਕਲਮ ਆਪ, ਉੱਪਰ ਲੇਖ ਵੀ ਤੂੰ, ਏਕੋ ਕਹੀਆ ਨਾਨਕਾ ਦੂਜਾ ਕਾਹੇ ਕਾ, ਏਕੋ ਵਰਮ ਦੁਤੀਆ ਨੇਸ਼ਤ। ਇਹਦੇ ਚ ਅਸੀਂ ਫੇਰ ਰਾਹ ਕੱਢ ਲੈਂਦੇ ਹਾਂ, ਕਿਉਂ ਅਕਲ ਹੈ ਅਸੀਂ, ਸਾਡੀ ਜਿਹੜੀ ਹਮ ਹੈ ਉਹ ਕਦੇ ਵੀ ਨਹੀਂ ਮਨਜ਼ੂਰ ਕਰੇਗੀ ਕਿ ਮੇਰਾ ਖਾਤਮਾ ਹੋ ਜਾਵੇ, ਮੈਂ ਨਾ ਹੋਵਾਂ। ਦਰਗਾਹ ਦੇ ਵਿੱਚ ਸੱਚਖੰਡ ਦੇ ਵਿੱਚ ਜਾ ਕੇ ਵੀ ਕਹੇਗੀ ਕਿ ਮੈਂ ਹੋਵਾਂ ਇੱਕ ਰੱਬ ਹੋਵੇ, ਉੱਥੇ ਮੈਂ ਨੂੰ ਬਚਾ ਕੇ ਰੱਖਦਾ। ਮਹਾਰਾਜ ਕਹਿੰਦੇ ਪਿਆਰਿਆ, ਫੇਰ ਤੂੰ ਸਿੱਖੀ ਦੇ ਰਾਹ ਤੇ ਨਹੀਂ ਚੱਲਿਆ, ਸਿੱਖੀ ਦਾ ਰਾਹ ਤਾਂ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ। ਆ ਜਿਹੜਾ ਤੂੰ ਜੀਵਨ ਜਿਉਂਦਾ ਨਾ, ਝੂਠਾ ਜਿਉਂਦਾ ਜੀਵਨ ਹੈ, ਹਮੇ ਵਾਲਾ ਜੀਵਨ, ਇਹਨੂੰ ਮਰਨਾ ਕਬੂਲ ਕਰ ਲੈ। ਜਦ ਤੂੰ ਇਹਨੂੰ ਮਾਰ ਦੇਗਾ, ਹਮੇ ਨੂੰ ਦੋ ਰਹਿੰਦੇ ਨੇ, ਇਹਦੇ ਚ ਇੱਕ ਪਰਮੇਸ਼ਰ ਰਹਿੰਦਾ, ਇੱਕ ਝੂਠੀ ਮੈਂ ਰਹਿੰਦੀ ਹੈ, ਦੋ ਵਸਦੇ ਆ ਅਸੀਂ ਐਸੇ ਘਰ ਦੇ ਅੰਦਰ, ਇੱਕ ਮੈਂ ਹੈ ਇੱਕ ਤੂੰ ਹੈ। ਉਹ ਜਦ ਮੈਂ ਮਰ ਜਾਂਦੀ ਹੈ, ਫਿਰ ਮੈਂ ਤਾਂ ਜਿਉਂਦੀ ਰਹੀ ਨਾ ਦੇਖਣ ਵਾਸਤੇ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਮੈਂ ਖਤਮ ਹੋ ਗਈ। ਸੋ ਇਹ ਸਾਡਾ ਅਸੀਂ ਲਕਸ਼ ਹੈ ਸਾਡਾ ਜਿੱਥੇ ਅਸੀਂ ਪਹੁੰਚਣਾ। ਪਰ ਮਹਾਂਪੁਰਸ਼ਾਂ ਦੀ ਸੰਗਤ ਦੇ ਨਾਲ ਜਦੋਂ ਸਾਡੇ ਉੱਤੇ ਉਹਨਾਂ ਦੀ ਰਹਿਮਤ ਹੁੰਦੀ ਹੈ, ਉਹਨਾਂ ਦੀ ਮਿਹਰ ਹੁੰਦੀ ਹੈ, ਦ੍ਰਿਸ਼ਟੀ ਹੁੰਦੀ ਹੈ, ਉਹ ਕੁਦਰਤੀ ਹੈ। ਮਹਾਰਾਜ ਫਰਮਾਨ ਕਰਦੇ ਆ ਕਿ ਉਹਨਾਂ ਨੂੰ ਜਦੋਂ ਦੇਖਦੇ ਆ ਉਸੇ ਵੇਲੇ ਨਾਮ ਜਪਣਾ ਸ਼ੁਰੂ ਕਰ ਲਈਦਾ, ਆਵੇ ਸਾਹਿਬ ਚੇਤੇ ਰਿਹਾ ਭਗਤਾਂ ਦੇ। ਮਹਾਰਾਜ ਜੀ ਦੇ ਵੱਡੇ ਮਹਾਰਾਜ ਬਾਬਾ ਬਹਾਦਰ ਸਿੰਘ ਜੀ ਰੇਰੂ ਸਾਹਿਬ ਵਾਲੇ ਪਟਿਆਲੇ ਬਹੁਤ ਉਹਨਾਂ ਦੇ ਪ੍ਰੇਮੀ ਸੀਗੇ, ਕਿਉਂਕਿ ਆਪ ਉੱਥੇ ਫੌਜ ਵਿੱਚ ਫੌਜੀ ਆਦਮੀ ਉਹਨਾਂ ਕੋਲ ਜਾਂਦੇ ਸੀ। ਪਹਿਲਾਂ ਆਪ ਵੀ ਹੋਤੀ ਮੈਦਾਨ ਦੀਆਂ ਜੋ ਫੌਜਾਂ ਸਨ ਉਹਨਾਂ ਦੇ ਵਿੱਚ ਸਨ, ਤੇ ਉਹ ਫੌਜੀ ਜਾਇਆ ਕਰਦੇ ਸੀ। ਉਹ ਮੈਨੂੰ ਦੱਸਿਆ ਕਰਨਗੇ ਜਦੋਂ ਅਸੀਂ ਟਿਕਟ ਲੈ ਕੇ ਦਰਾਹੇ ਦਾ ਗੱਡੀ ਚੜ ਜਾਂਦੇ ਹਾਂ, ਫੇਰ ਉਸ ਵੇਲੇ ਆਪਣੇ ਆਪ ਹੀ ਸਾਡਾ ਨਾਮ ਚੱਲ ਪੈਂਦਾ, ਅਜੇ ਚੱਲਦੇ ਨੇ ਉਧਰ ਨੂੰ ਸੰਤਾਂ ਵੱਲ ਨੂੰ, ਨਾਮ ਚੱਲ ਪਿਆ ਹੁੰਦਾ। ਸਾਡੇ ਪ੍ਰੇਮੀ ਵੀ ਕਿਹਾ ਕਰਨ, ਕਹਿੰਦੇ ਜਦੋਂ ਅਸੀਂ ਦਬਲਾਨ ਵਾਸਤੇ ਤੁਰਦੇ ਹਾਂ ਪਟਿਆਲੇ ਤੋਂ, ਕਹਿੰਦੇ ਪਤਾ ਨਹੀਂ ਕੀ ਹੁੰਦਾ, ਪਹਿਲਾਂ ਜ਼ੋਰ ਲਾ ਲੈਂਦੇ ਹਾਂ, ਬਿਰਤੀ ਨਹੀਂ ਲੱਗਦੀ, ਫੇਰ ਕਹਿੰਦੇ ਬੋਲਣ ਨੂੰ ਜੀ ਨਹੀਂ ਕਰਦਾ, ਆਪੇ ਹੀ ਨਾਮ ਜਪ ਹੁੰਦਾ। ਕਿਉਂ ਜਪ ਹੁੰਦਾ? ਕਿਉਂਕਿ ਜਿਹੜੇ ਨਾਮ ਜਪਦੇ ਨੇ, ਜਦ ਸਾਡੀ ਸੂਈ ਸੋਚਦੀ ਉਹਨਾਂ ਵੱਲ ਨੂੰ ਹੋ ਜਾਂਦੀ ਹੈ ਸਿੱਧੀ, ਤਾਂ ਉਹ ਚੈਨਲ ਦੇ ਵਿੱਚੋਂ ਅਸਰ ਆਉਣਾ ਸ਼ੁਰੂ ਹੋ ਜਾਂਦਾ। ਉਸੇ ਵੇਲੇ ਜਿਵੇਂ ਟੈਲੀਵਿਜ਼ਨ ਦੀ ਚੈਨਲ ਲਾ ਦਈਏ ਵੀ 8 ਲਾ ਤੀ, 7 ਲਾ ਤੀ, ਉਹ ਚੈਨਲ ਦੇ ਨਾਲ ਜੁੜ ਜਾਂਦੀ ਹੈ ਮਸ਼ੀਨ। ਐਸੇ ਤਰ੍ਹਾਂ ਦੇ ਨਾਲ ਜਦ ਸੰਤਾਂ ਦੀ ਚੈਨਲ ਦੇ ਨਾਲ ਸਾਡਾ ਮਨ ਲੱਗਦਾ, ਉਸ ਵੇਲੇ ਅੰਦਰ ਆਪੇ ਹੀ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਹੋ ਜਾਂਦਾ। ਪਹਿਲਾਂ ਕਹਿੰਦੇ ਨੇ ਵੀ ਆਹ ਗੱਲ ਪੁੱਛਣੀ ਹੈ, ਮੇਰੇ ਨਾਲ ਜਾਂਦੇ ਹੁੰਦੇ ਦਵਲਾਨ ਬਹੁਤ ਸਾਰੇ ਪ੍ਰੇਮੀ ਪਟਿਆਲੇ ਦੇ, ਆਹ ਗੱਲ ਪੁੱਛਣੀ ਹੈ। ਮੈਂ ਕਿਹਾ ਤੁਸੀਂ ਉੱਥੇ ਜਾ ਕੇ ਕੋਈ ਵੀ ਗੱਲ ਨਹੀਂ ਪੁੱਛਣੀ, ਰੂਹਾਨੀ ਗੱਲ ਜਿਹੜੀ ਹੈ ਤੁਹਾਡੇ ਅੰਦਰ ਆਪਣੇ ਆਪ ਹੀ ਜਵਾਬ ਆ ਜਾਣਾ, ਕਿਉਂਕਿ ਮਹਾਤਮਾ ਦੀ ਕਮਾਈ ਕਰੀ ਹੁੰਦੀ ਹੈ ਸਾਸ ਨੇ ਜੀ, ਉਹ ਸਰਵਾਤਮਾ ਹੁੰਦੇ ਨੇ, ਦੇਖਣ ਵਾਸਤੇ ਤਾਂ ਸਰੀਰ ਲੱਗਦੇ ਨੇ ਵੀ ਫਲਾਣੇ ਸੰਤਾਂ ਦਾ ਸਰੀਰ ਹੈ, ਫਲਾਣਿਆਂ ਦਾ। ਸੰਤ ਦੋ ਨਹੀਂ ਕਦੇ ਵੀ ਹੋਏ, ਸੰਤ ਇੱਕੋ ਹੀ ਹੈ ਸੰਸਾਰ ਦੇ ਅੰਦਰ। ਸੰਤ ਕਹਿੰਦੇ ਹੀ ਉਹਨੂੰ ਨੇ ਜਿਹਦੇ ਵਿੱਚੋਂ ਮੈਂ ਦਾ ਨਾਸ਼ ਹੋ ਜਾਵੇ। ਪਿਛਲੇ ਸਾਲ ਇੱਕ ਇੱਥੇ ਪ੍ਰੇਮੀ ਬੋਲਦੇ ਸੀ, ਹਮੇਂ ਦਾ ਸਬਜੈਕਟ ਲਿਆ ਹੋਇਆ ਸੀ ਉਹਨਾਂ ਨੇ, ਵੱਡੇ ਅਫਸਰ ਸੀ IAS। ਉਹ ਜਾਂਦੇ ਜਾਂਦੇ ਇੱਕ ਗੱਲ ਕਹਿ ਗਏ, ਕਹਿੰਦੇ ਸੰਤਾਂ ਵਿੱਚ ਵੀ ਹਮੇਂ ਹੁੰਦੀ ਹੈ। ਜਦ ਮੈਨੂੰ ਮਿਲਣਾ ਏ, ਮੈਂ ਕਿਹਾ ਕਮਿਸ਼ਨਰ ਸੀ ਉਹ, ਮੈਂ ਕਮਿਸ਼ਨਰ ਸਾਹਿਬ ਤੁਸੀਂ ਆਪਣੇ ਆਪ ਨੂੰ ਦਰੁਸਤ ਕਰੋ। ਕਹਿੰਦੇ ਕਿਉਂ? ਮੈਂ ਕਿਹਾ ਸੰਤ ਤਾਂ ਉਹ ਹੁੰਦਾ ਜਿਹੜਾ ਕੁਛ ਵੀ ਨਹੀਂ ਹੁੰਦਾ, ਜਿਹਦੇ ਵਿੱਚ ਹੈ ਹੀ ਨਹੀਂ ਕੁਛ, ਆਪੇ ਹੀ ਆਪ ਹੈ ਪਰਮੇਸ਼ਰ, ਉਹ ਸੰਤ ਹੋਇਆ ਕਰਦਾ। ਦੂਜਾ ਤਾਂ ਸੰਤ ਹੀ ਨਹੀਂ ਹੁੰਦਾ, ਪਰਮੇਸ਼ਰ ਵਿੱਚ ਹਉਮੈ ਨਹੀਂ ਹੈ, ਇਸ ਕਰਕੇ ਸੰਤ ਚ ਕਿਵੇਂ ਹਉਮੈ ਆ ਗਈ? ਕਹਿੰਦਾ ਮੇਰੇ ਅੱਜ ਗੱਲ ਸਮਝ ਆਈ ਹੈ, ਇਹ ਮੇਰੇ ਸਮਝ ਚ ਨਹੀਂ ਸੀ ਆਈ। ਮੈਂ ਸੰਤਾਂ ਚ ਹਉਮੈ ਨਹੀਂ ਹੁੰਦੀ, ਸੰਤ ਉਹੀ ਹੁੰਦਾ ਜਿਹਦੀ ਹਉਮੈ ਦਾ ਨਾਸ਼ ਹੋ ਜਾਵੇ, ਜਿਹਦੀ ਮੈਂ ਬਣ ਜਾਵੇ, ਤੂੰ ਬਣ ਜਾਵੇ, ਉਹ ਸੰਤ ਸਾਧੂ ਹੋਇਆ ਕਰਦਾ। ਸੋ ਐਸੇ ਮਹਾਂਪੁਰਸ਼ਾਂ ਦਾ ਜਦ ਅਸੀਂ ਜੀਵਨ ਵਿਚਾਰਦੇ ਹਾਂ, ਬਹੁਤ ਪੱਖ ਤੋਂ ਵਿਚਾਰਦੇ ਹਾਂ, ਕਿਉਂਕਿ ਸਾਡਾ ਮਨ ਬੜੀਆਂ ਚੀਜ਼ਾਂ ਜਾਣਨ ਵਾਸਤੇ ਕਾਲਾ ਪੈਂਦਾ ਵੀ ਉਹ ਕਰਨੀ ਕਮਾਈ ਵਾਲੇ ਵੀ ਸੀ ਜਾਂ ਕਿਤੇ ਕਿਤਾਬਾਂ ਪੜ੍ਹਨ ਵਾਲੇ ਸੀ। ਕਿਤਾਬਾਂ ਪੜ੍ਹਨ ਵਾਲੇ ਨੂੰ ਵੀ ਗਿਆਨ ਹੋ ਜਾਂਦਾ, ਪਰ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਨਾਮ ਨਹੀਂ ਵਸਦਾ ਕਿਤਾਬਾਂ ਪੜ੍ਹਨ ਵਾਲਿਆਂ ਦੇ। ਪੜ੍ਹ ਪੜ੍ਹ ਪੰਡਿਤ ਮੋਨੀ ਥੱਕੇ, ਵੇਦਾਂ ਕਾ ਵਿਆਸ, ਹਰ ਨਾਮ ਚਿੱਤ ਨਾ ਆਵੇ, ਨਾ ਨਿਜ ਘਰ ਹੋਵੇ ਬਾਸ। ਜਿਸ ਘਰ ਦਾ ਜ਼ਿਕਰ ਹੁਣੇ ਹੀ ਤੁਸੀਂ ਸੁਣਿਆ ਸੀ, ਉਹ ਨਿਜ ਘਰ ਚ ਵਾਸ ਹੁੰਦਾ ਹੀ ਨਹੀਂ ਜਿੰਨਾ ਚਿਰ ਨਾਮ ਚਿੱਤ ਦੇ ਵਿੱਚ ਨਹੀਂ ਵਸਦਾ। ਜਮਕਾਲ ਸਿਰੋਂ ਨਾ ਉਤਰੇ, ਜਮਕਾਲ ਨਹੀਂ ਹੁੰਦਾ। ਅੰਤਰ ਕਪਟ ਵਿਨਾਸ਼, ਅੰਦਰ ਉਹੀ ਕਰੁਪਟਨੈਸ ਹੈ ਤੇ ਵਿਨਾਸ਼ ਹੁੰਦਾ। ਸੋ ਨਾਮ ਜਪਣ ਵਾਲਿਆਂ ਦਾ, ਸੰਤਾਂ ਦਾ, ਸੰਤਾਂ ਦੀ ਜੋ ਮਹਿਮਾ ਹੈ, ਉਹਨਾਂ ਦੀਆਂ ਜੋ ਕਥਾ ਕਹਾਣੀਆਂ ਨੇ, ਉਹ ਕਰੀ ਜਾਓ, ਹਰ ਚੀਜ਼ ਉਹਨਾਂ ਦੀ ਸਾਨੂੰ ਪ੍ਰੇਰਣਾ ਦਿੰਦੀ ਹੈ। ਮਹਾਰਾਜ ਜੀ ਦਾ ਅਸੀਂ ਵਿਚਾਰ ਕਰਦੇ ਹਾਂ, ਕਿਉਂਕਿ ਪਹਿਲਾਂ ਤਿੰਨ ਪ੍ਰੋਗਰਾਮਾਂ ਦੇ ਅੰਦਰ ਬਹੁਤ ਮਹਾਰਾਜ ਮਹਾਂਪੁਰਸ਼ਾਂ ਦੇ ਕੀਤੇ ਨੇ। ਛੋਟੀ ਉਮਰ ਵਿੱਚ ਆਪ ਨੂੰ ਐਸਾ ਦੱਸਿਆ ਜਿਨ੍ਹਾਂ ਨੇ ਲਿਖਿਆ ਕਿ ਛੋਟੀ ਉਮਰ ਚੌਂਕੜਾ ਮਾਰ ਕੇ ਬਹਿਣਾ। ਵੀਰ ਅਮਦਾਸ ਦੇ ਪਾਸ ਆਪ ਜਾਂਦੇ ਨੇ, ਜਿਵੇਂ ਉਹ ਬੈਠੇ ਹੋਵੇ ਜਿਵੇਂ ਆਪ ਬਹਿ ਗਏ। ਕਈ ਵਾਰੀ ਨਿਗਾਹ ਕਰੀ, ਕਹਿੰਦੇ ਆਹ ਤਾਂ ਜਿਹੜਾ ਬਾਲਕ ਹੈ ਛੋਟਾ ਜਿਹਾ, ਇੱਕ ਦਿਨ ਬਹੁਤ ਵੱਡਾ ਸੰਸਾਰ ਪ੍ਰਸਿੱਧ ਹੋਏਗਾ, ਨਾਮ ਜਪਾਏਗਾ। ਜਦ ਮਹਾਰਾਜ ਜੀ ਛੇਵੀਂ ਚ ਦਾਖਲ ਹੋਏ ਇੱਥੇ ਆ ਕੇ ਪਟਿਆਲੇ, ਇੱਕ ਵਾਰੀ ਮੈਨੂੰ ਦੱਸਦੇ ਸੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਰੁਟੀਨ ਦੇ ਅੰਦਰ ਮਹਾਂਪੁਰਸ਼ਾਂ ਤੇ ਸਹਿਜ ਸੁਭਾਅ ਪੁੱਛੋ ਜਾਂਦੀਆਂ ਸੀ, ਜਾਣ ਕੇ ਨਹੀਂ ਸੀ ਪੁੱਛਦੇ, ਸਹਿਜ ਸੁਭਾਅ। ਕੋਈ ਐਸਾ ਵਚਨ ਚੱਲ ਰਿਹਾ ਸੀ ਤਾਂ ਮਹਾਰਾਜ ਕਹਿਣ ਲੱਗੇ ਕਿ ਜਦੋਂ ਅਸੀਂ ਇੱਥੇ ਆਏ ਤਾਂ ਇੱਥੇ TL ਵਿਸਵਾਨੀ, ਜਿਨ੍ਹਾਂ ਨੂੰ ਮਹਾਤਮਾ ਕਹਿੰਦੇ, ਸਿੰਧੀ ਸੀਗੇ ਉਹ ਸਾਡੇ ਪ੍ਰੋਫੈਸਰ ਸੀ, ਤੇ ਉਹਨਾਂ ਨੇ ਇਹ ਗੱਲ ਕਹੀ ਵੀ ਜਿਹਦੇ ਜਪਜੀ ਸਾਹਿਬ ਯਾਦ ਨਹੀਂ ਨਾ ਹੈ, ਉਹ ਗੁਰੂ ਨਾਨਕ ਸਾਹਿਬ ਨੂੰ ਨਹੀਂ ਮਿਲ ਸਕਦਾ। ਅਸੀਂ ਮਹਾਤਮਾ ਨੇ ਗੱਲ ਕਹਿਤੀ, ਕਹਿੰਦੇ ਅਸੀਂ ਉਸੇ ਵੇਲੇ ਗੁਟਕਾ ਲੈ ਲਿਆ ਤੇ ਜਪਜੀ ਸਾਹਿਬ ਯਾਦ ਕਰਕੇ ਹੀ ਸਕੂਲ ਗਏ। ਫੇਰ ਕਹਿਣ ਲੱਗੇ ਇੱਕ ਦਿਨ, ਉਹੀ ਕਹਿਣ ਲੱਗੇ ਵੀ ਜਿਹੜੇ ਮਹਾਤਮਾ ਹੁੰਦੇ ਆ ਉਹ 5 ਘੰਟੇ ਦੀ ਸਮਾਧੀ ਹੁੰਦੀ ਹੈ, ਕਿਉਂਕਿ ਇਹ ਪਤੰਜਲ ਦਾ ਜਿਹੜਾ ਕਾਸ਼ਟੀ ਯੋਗ ਹੈ ਉਹਦੇ ਅੰਦਰ 3 ਆਉਂਦੀਆਂ ਨੇ, ਇੱਕ ਧਾਰਨਾ ਆਉਂਦੀ ਹੈ, ਇੱਕ ਧਿਆਨ ਆਉਂਦਾ, ਇੱਕ ਸਮਾਧੀ ਆਉਂਦੀ ਹੈ। 12 ਸੈਕਿੰਡ ਦੀ ਇੱਕ ਧਾਰਨਾ ਹੋਇਆ ਕਰਦੀ ਹੈ। ਜੇ ਮਨ 12 ਸੈਕਿੰਡ ਰੁਕ ਜਾਵੇ, ਰੋਕ ਕੇ ਦੇਖਿਓ ਕਦੇ ਨਹੀਂ ਰੁਕਦਾ। ਜੇ 12 ਸੈਕਿੰਡ ਰੋਕ ਲਿਆ ਨਾ ਤਾਂ ਸਮਝ ਲਓ ਇੱਕ ਧਾਰਨਾ ਹੋ ਗਈ, ਤੇ ਜੇ 12 ਧਾਰਨਾ ਬਣਾ ਲਈਆਂ ਇੱਕ ਧਿਆਨ ਹੋ ਗਿਆ 2.5 ਮਿੰਟ ਦਾ। 2.5 ਮਿੰਟ ਦੀ ਸਮਾਧੀ, 2.5 ਮਿੰਟ ਮਨ ਰੋਕੀ ਜਾਓ, ਪਹਿਰਾ ਦੇਵੋ ਮਨ ਦੇ ਉੱਤੇ ਵੀ 2.5 ਮਿੰਟ ਕੋਈ ਫੁਰਨਾ ਨਹੀਂ ਕਰਨਾ। ਉਹਦੇ ਬਾਅਦ 5 ਮਿੰਟ ਬਣਾ ਲਓ, 10 ਮਿੰਟ ਬਣਾ ਲਓ, 15 ਬਣਾ ਲਓ, ਤੇ ਜਦੋਂ ਇਹ 2.5 ਘੰਟੇ ਦਾ ਹੋ ਜਾਵੇ ਇਹਨੂੰ ਧਿਆਨ ਕਹਿੰਦੇ ਨੇ, ਪੂਰਾ ਧਿਆਨ ਹੋ ਗਿਆ। ਉਹਦੇ ਬਾਅਦ ਇਹ ਸਮਾਧੀ ਬਣ ਜਾਂਦੀ ਹੈ। ਸਮਾਧੀ 3 ਘੰਟੇ 5 ਘੰਟੇ ਉਹਨਾਂ ਨੇ ਕਿਹਾ ਵੀ 5 ਘੰਟੇ ਜਿਹਨੂੰ ਫੁਰ ਸਮਾਧੀ ਲੱਗ ਜੇ, ਫੁਰਨਾ ਨਾ ਆਵੇ, ਵੀ ਉਹ ਮਹਾਤਮਾ ਹੁੰਦਾ। ਮਹਾਰਾਜ ਜੀ ਕਹਿੰਦੇ ਅਸੀਂ ਉਸ ਵੇਲੇ 7ਵੀਂ ਜਮਾਤ ਸੀਗੇ ਤੇ ਅਸੀਂ ਅੰਮ੍ਰਿਤ ਵੇਲੇ ਉੱਠ ਕੇ 1 ਵਜੇ ਚਲੇ ਜਾਣਾ। ਸੁਧਾ ਸਰ ਸਰੋਵਰ ਹੈ ਮੋਤੀ ਬਾਗ ਦੇ ਇੱਕ ਪਾਸੇ, ਕਹਿੰਦੇ ਉੱਥੇ ਹੀ ਇਸ਼ਨਾਨ ਕਰਨਾ ਸਰੋਵਰ 'ਚ ਅਤੇ ਉਸਦੇ ਕੰਢੇ ਹੀ ਬੈਠ ਜਾਣਾ ਅਤੇ ਉੱਥੇ 5 ਪਾਠ ਸੁਖਨੀ ਸਾਹਿਬ ਦੇ ਕਰਨੇ, ਜਪਜੀ ਸਾਹਿਬ ਦੇ ਕਰਨੇ 25 ਪਾਠ, ਬਾਕੀ ਸਿਮਰਨ ਕਰਨਾ। ਕਹਿੰਦੇ ਐਸੀ ਅਵਸਥਾ ਹੋ ਜਾਣੀ ਕਿ ਜਿਵੇਂ ਅਸੀਂ ਫੁੱਲਾਂ 'ਤੇ ਬੈਠੇ ਹਾਂ ਅਤੇ ਪਾਣੀ ਦੇ ਉੱਤੇ ਤੈਰ ਰਹੇ ਹਾਂ, ਕੋਈ ਫੁਰਨਾ ਨਾ ਆਉਣਾ, ਰੋਸ਼ਨੀ ਓ ਰੋਸ਼ਨੀ। ਉਸ ਵੇਲੇ ਤਾਂ ਕੋਈ ਮਹਾਤਮਾ ਨਹੀਂ ਸੀ ਮਿਲਿਆ ਆਪ ਨੂੰ, ਇਹ ਤਾਂ ਜਦੋਂ 10ਵੀਂ ਵਿੱਚ ਹੋਏ ਉਸ ਵੇਲੇ ਵੱਡੇ ਮਹਾਂਪੁਰਸ਼ਾਂ ਕੋਲ ਆਏ, ਉਹਨਾਂ ਨੇ ਉਸੇ ਵੇਲੇ ਦੇਖ ਲਿਆ ਕਿ ਇਹ ਤਾਂ ਕਿੱਧਰੇ ਕਿੱਥੇ ਤੁਰੇ ਫਿਰਦੇ ਨੇ, ਪਛਾਣ ਲਿਆ। ਕਹਿੰਦੇ ਆ ਗਿਆ ਤੂੰ। ਸੋ ਉਸ ਵੇਲੇ ਇਹੋ ਜਿਹਾ ਇੱਕ ਦੂਏ ਦੇ ਉੱਤੇ ਅਸਰ ਹੋਇਆ ਕਿ ਦਿਨਾਂ ਦਾ ਹੀ ਸੌਦਾ ਕਰ ਲਿਆ। ਫਿਰ ਨਹੀਂ ਮਹਾਰਾਜ ਗਏ, ਭੇਜੇ ਵੀ ਇਹਨਾਂ ਨੇ ਵੀ ਇਮਤਿਹਾਨ ਦਿਆ। ਮਹਾਰਾਜ ਜੀ ਕਹਿੰਦੇ ਵਾਹ ਮਹਾਰਾਜ ਜੀ ਫਿਰ ਤੁਸੀਂ ਪੜ੍ਹਦੇ ਰਹੇ? ਕਹਿੰਦੇ ਨਹੀਂ, ਅਸੀਂ ਫਿਰ ਐਂ ਕਰਦੇ ਸੀ, ਪਹਿਲਾਂ ਅਸੀਂ ਪਹਿਲੇ ਬੈਂਚ 'ਤੇ ਬਹਿੰਦੇ ਸੀ, ਫਸਟ ਆਉਂਦੇ ਹੁੰਦੇ ਸੀ, ਫਿਰ ਕਹਿੰਦੇ ਅਸੀਂ ਪਿਛਲੇ ਬੈਂਚ 'ਤੇ ਬੈਠਣਾ ਸ਼ੁਰੂ ਕਰ ਦਿੱਤਾ। ਬਥੇਰਾ ਮਾਸਟਰ ਨੇ ਕਿਹਾ ਸਾਡੇ ਨੇ ਵੀ ਤੂੰ ਅਗਲੇ ਬੈਂਚ 'ਤੇ ਕਿਉਂ ਨਹੀਂ ਬਹਿੰਦਾ? ਕਹਿੰਦੇ ਅਸੀਂ ਉਹਦੇ ਵਿੱਚ ਗੁਟਕੇ ਰੱਖ ਲੈਣੇ ਵੱਡੇ ਜਿਹੜੇ ਹੁੰਦੇ ਨੇ, ਉਹ ਪਾਠ ਕਰੀ ਜਾਣਾ, ਕਿਤਾਬ ਦੇ ਵਿੱਚ ਰੱਖ ਲੈਣਾ। ਕਹਿੰਦੇ ਇਹਨਾਂ ਨੇ ਮੁੰਡਿਆਂ ਨੇ ਕਈ ਵਾਰੀ ਸਾਡੀ ਸ਼ਿਕਾਇਤ ਲਾ ਦੇਣੀ ਜੀ, ਇਹ ਕਿਤਾਬ ਦੇ ਵਿੱਚ ਗੁਟਕਾ ਰੱਖੀ ਬੈਠਾ, ਕਿਤਾਬ ਨਹੀਂ ਪੜ੍ਹਦਾ ਮਾਸਟਰ ਜੀ। ਕਹਿੰਦੇ ਉਹਨੇ ਕਹਿਣਾ ਵੀ ਸਟੈਂਡ ਅਪ ਆਨ ਦਾ ਬੈਂਚ। ਕਹਿੰਦੇ ਬੈਂਚ 'ਤੇ ਅਸੀਂ ਖੜੇ ਹੋ ਜਾਣਾ, ਸੁਰਤ ਚਾੜ ਲੈਣੀ, ਕਹਿੰਦੇ ਸਮਾਧੀ ਚਲੇ ਜਾਣਾ। ਮੁੰਡਿਆਂ ਨੇ ਕਹਿਣਾ ਜੀ ਸੌਂ ਗਿਆ, ਸੌਂ ਜਾਂਦਾ ਬੈਂਚ 'ਤੇ ਖੜ ਕੇ। ਸੋ ਇਸ ਤਰ੍ਹਾਂ ਦੇ ਨਾਲ ਲਗਨ ਮੁੱਢ ਤੋਂ ਲੱਗੀ ਹੋਈ ਸੀ ਬਚਪਨ ਤੋਂ ਹੀ, ਲੇਕਿਨ ਮਹਾਤਮਾ ਨਹੀਂ ਸੀ ਪੂਰੇ ਮਿਲੇ। ਜਿਸ ਵਕਤ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਉਸ ਵੇਲੇ ਫਿਰ ਨਹੀਂ ਇਹਨਾਂ ਦਾ ਜੀ ਕਰਿਆ ਕਿ ਅਸੀਂ ਜਾਇਆ, ਕਿਉਂਕਿ ਉਹਨਾਂ ਦੀ ਕਿਰਿਆ ਜਿਹੜੀ ਵੱਡੇ ਮਹਾਂਪੁਰਸ਼ਾਂ ਦੀ ਸੀ ਬਾਬਾ ਬਹਾਦਰ ਸਿੰਘ ਜੀ ਦੀ, ਉਹ ਵੀ ਸਾਡੇ ਵਾਸਤੇ ਬਹੁਤ ਹੀ ਪ੍ਰੇਰਨਾ ਵਾਲੀ ਹੈ। ਕਿਰਤ ਵੀ ਕਰਨੀ ਅਤੇ ਨਾਮ ਇੰਨਾ ਜਪਣਾ ਕਿ ਸੋਚਿਆ ਵੀ ਨਹੀਂ ਜਾ ਸਕਦਾ। ਮਹਾਤਮਾ ਤਾਂ ਹਰ ਵਕਤ ਨਾਮ ਜਪਦੇ ਨੇ, ਕੋਈ ਟਾਈਮ ਨਹੀਂ ਹੈ ਜਦੋਂ ਨਾਮ ਨਾ ਜਪਣ। ਉਹ ਸੋ ਪਹਿਲੇ ਜਿਹੜੇ ਮਹਾਂਪੁਰਸ਼ ਸੀ ਇਹਨਾਂ 'ਤੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਉਹ ਪੂਰਨ ਮਹਾਤਮਾ ਸੀ। ਜਿੰਨੀ ਇਹ ਸੰਪਰਦਾ ਆਉਂਦੀ ਹੈ ਤੁਸੀਂ ਮੁੱਢ ਤੋਂ ਲੈ ਲਓ ਭਾਈ ਦਿਆਲ ਸਿੰਘ ਜੀ 'ਤੇ। ਇਹ ਜੋ ਭਾਈ ਦਿਆਲ ਸਿੰਘ ਜੀ ਸੀਗੇ ਪੂਰੇ ਵਿਦਵਾਨ ਸੀ। ਔਰੰਗਜ਼ੇਬ ਨਾਲ ਜਦ ਬਾਤ ਕਰੀ ਹੈ, ਪੰਜਾਬੀ 'ਚ ਨਹੀਂ ਕਰੀ ਉਹਨਾਂ ਨੇ, ਫਾਰਸੀ 'ਚ ਬਾਤ ਕਰੀ। ਵਿਦਵਾਨ ਸੀ, ਪੂਰੇ ਗਿਆਤਾ ਸੀ 6 ਸ਼ਾਸਤਰਾਂ ਦੇ। ਗੁਰੂ 10ਵੇਂ ਪਾਤਸ਼ਾਹ ਦੇ ਪਾਸ ਇੱਕ ਵਾਰੀ ਸਵਾਲ ਸੰਗਤ ਨੇ ਬੇਨਤੀ ਕਰੀ ਕਿ ਮਹਾਰਾਜ ਸਾਨੂੰ ਸਮਝ ਨਹੀਂ ਆਉਂਦੀ ਕਰਮਾਂ ਦੀ, ਵੀ ਇਹ ਕਿਵੇਂ ਕੰਮ ਕਰ ਰਹੇ ਹਾਂ। ਗੁਰੂ ਮਹਾਰਾਜ ਕਹਿਣ ਲੱਗੇ ਸਾਧ ਸੰਗਤ ਜੀ, ਇਹ ਭਾਈ ਦਿਆਲ ਸਿੰਘ ਜੀ ਸਮਝਾਉਣਗੇ, ਅਤੇ ਮੇਰੇ ਆਰੇ ਦੇ ਵਿੱਚ ਤੁਸੀਂ ਕੋਈ ਭੇਦ ਨਾ ਜਾਣੋ, ਜੋ ਕੁਛ ਇਹ ਬੋਲਣਗੇ ਮੈਂ ਹੀ ਬੋਲਦਾ ਹੋਵਾਂਗਾ, ਕਿਉਂਕਿ ਵਿਦਵਾਨ ਸੀ ਇਹ। ਸੋ ਇਸ ਕਰਕੇ ਸੰਪਰਦਾ ਦੇ ਵਿੱਚ ਜਿੱਥੇ ਭਜਨ ਬੰਦਗੀ ਦੇ ਉੱਤੇ ਜ਼ੋਰ ਹੈ, ਉੱਥੇ ਨਾਲ ਹੋਰ ਵਿਦਿਆ ਪੜ੍ਹਨ ਦੇ ਉੱਤੇ ਵੀ ਬੜਾ ਜ਼ੋਰ ਹੈ। ਵਿਦਵਾਨ ਮਹਾਂਪੁਰਸ਼ ਤੁਰੇ ਆਉਂਦੇ ਨੇ, ਬ੍ਰਹਮ ਗਿਆਨ ਦੇ ਗਿਆਤਾ ਪੂਰਨ ਵਿਦਵਾਨ ਪੁਰਸ਼। ਸੋ ਨਾਲ ਕਰਮਯੋਗੀ ਨੇ, ਇਕੱਲੇ ਨਹੀਂ ਹੈ, ਕਰਮਯੋਗ ਵੀ ਨਾਲ ਰੱਖਦੇ ਨੇ। ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਹੁੰਦਾ, ਕਿਉਂਕਿ ਸੁਭਾਅ ਪਿਆ ਹੁੰਦਾ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਜਿਸ ਵਕਤ ਗਦਰ ਜਿਹਨੂੰ ਕਹਿੰਦੇ ਨੇ ਪਹਿਲੀ ਲੜਾਈ ਲੱਗੀ 1857 ਦੀ, ਆਪ ਫੌਜ ਵਿੱਚ ਸਨ। ਉਸ ਵੇਲੇ ਫੌਜ ਦਿੱਲੀ ਚਲੀ ਗਈ, ਦਿੱਲੀ ਜਾ ਕੇ ਅੰਗਰੇਜ਼ ਨੇ ਇੱਕ ਗੱਲ ਕਹਿਤੀ, ਉਹਦੀ ਚਲਾਕੀ ਸੀ ਕਿ ਮੈਂ ਫੌਜ ਤੋਂ ਇਹ ਲੋਕਾਂ ਦੇ ਵਿੱਚ ਬੇਦਿਲੀ ਪੈਦਾ ਕਰਾਂ। ਉਸ ਵੇਲੇ ਛੁੱਟੀ ਦੇ ਤੀ ਵੀ ਕੁਛ ਕਰ ਲਓ, ਤੁਹਾਨੂੰ ਛੁੱਟੀ ਹੈ, ਦਿੱਲੀ ਲੁੱਟ ਲਓ, ਇੱਕ ਦਿਨ ਵਾਸਤੇ ਤੁਹਾਨੂੰ ਛੁੱਟੀ ਹੈ 24 ਘੰਟੇ ਵਾਸਤੇ। ਕਮਜ਼ੋਰ ਬੰਦੇ ਉਸੇ ਵੇਲੇ ਪੈ ਗਏ ਲੋਕਾਂ ਦੇ, ਘਰ ਲੁੱਟਣੇ ਸ਼ੁਰੂ ਹੋ ਗਏ, ਬੀਬੀਆਂ ਦੀ ਬੇਪਤੀ ਹੋਣੀ ਸ਼ੁਰੂ ਹੋ ਗਈ। ਉਸ ਵੇਲੇ ਮਹਾਂਪੁਰਸ਼ਾਂ ਦਾ ਜਿਹੜਾ ਹਿਰਦਾ ਸੀ ਉਹ ਪਿਘਲ ਰਿਹਾ ਸੀ, ਗਰੀਬਾਂ ਨੂੰ ਆਪ ਬਚਾ ਰਹੇ ਸੀ, ਕਿਉਂਕਿ ਮਹਾਂਪੁਰਸ਼ਾਂ ਦੇ ਅੰਦਰ ਪਰਮੇਸ਼ਰ ਦਿਸਦਾ ਸਾਰੇ, ਦੂਜਾ ਨਜ਼ਰ ਨਹੀਂ ਆਉਂਦਾ, ਤੇ ਉਹਦੇ ਉਹਨਾਂ ਦੇ ਅੰਦਰ ਪਰਉਪਕਾਰ ਦਾ ਇੱਕ ਚਸ਼ਮਾ ਚੱਲ ਜਾਂਦਾ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਪਰਉਪਕਾਰੀ ਜੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਪਰਉਪਕਾਰੀ ਜੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਨਾਹੀਂ ਕਛ ਪੋਛ। ਪਰਮੇਸ਼ਰ ਦੇ ਬੰਦਿਆਂ ਦੇ ਅੰਦਰ ਪਰਉਪਕਾਰ ਦਾ ਮਾਹ ਹੋਇਆ ਕਰਦਾ। ਉਹ ਇਸ ਤਰ੍ਹਾਂ ਨਹੀਂ ਕਹਿੰਦੇ ਵੀ ਦੁਨੀਆਂ ਮਿਥਿਆ, ਸੰਸਾਰ ਮਿਥਿਆ, ਇਹ ਤਾਂ ਤਿੰਨ ਕਾਲ ਹੋਇਆ ਹੀ ਨਹੀਂ, ਉਹ ਗੱਲ ਹੋਰ ਹੈ। ਲੇਕਿਨ ਪ੍ਰੈਕਟੀਕਲ ਜੀਵਨ ਜਿਉਂਦੇ ਨੇ ਜਿਹਨੂੰ ਕਰਮ ਯੋਗ ਕਹਿੰਦੇ। ਆਪਨੇ ਉਸ ਵੇਲੇ ਰਾਈਫਲ ਉਠਾਈ ਮੋਢੇ ਦੇ ਉੱਤੇ ਤੇ ਸ਼ਹਿਰ ਦੇ ਵਿੱਚ ਜਾਂਦੇ ਨੇ, ਮਨ ਵਿੱਚ ਹੈ ਕਿ ਮੈਂ ਦੁਖੀਆਂ ਦੀ ਮਦਦ ਕਰਾਂ। ਦੂਜੇ ਪਾਸੇ ਕੀ ਦੇਖਦੇ ਆ, ਟਰੰਕ ਚੱਕੀ ਜਾਂਦਾ, ਕੋਈ ਗਹਿਣੇ ਚੱਕੀ ਜਾਂਦਾ, ਕੋਈ ਖੋਹ ਰਿਹਾ, ਬੀਬੀਆਂ ਦੇ ਬਾਹਾਂ ਚੋਂ ਲਾ ਰਿਹਾ, ਤੇ ਇਹ ਕੀ ਦੇਖਦੇ ਨੇ, ਅੱਗ ਲੱਗੀ ਹੋਈ ਹੈ ਘਰ ਦੇ ਵਿੱਚ, ਰੋਣ ਦੀ ਆਵਾਜ਼ ਆ ਰਹੀ ਹੈ, ਇੱਕ ਬੀਬੀ ਰੋ ਰਹੀ ਹੈ, ਕੋਈ ਬੰਦਾ ਮੇਰੇ ਪੁੱਤਰ ਨੂੰ ਬਚਾ ਦਿਓ। ਉਸ ਵੇਲੇ ਬਾਬਾ ਜੀ, ਬਾਬਾ ਲਾਲ ਸਿੰਘ ਜੀ ਨੂੰ ਕਹਿਣ ਲੱਗੇ ਕਿ ਲਾਲ ਸਿੰਘ ਪੌੜੀ ਛੇਤੀ ਲਿਆਓ, ਕਿਤੋਂ ਘਰ ਮਚ ਰਿਹਾ ਤੇ ਇਹਦਾ ਬੱਚਾ ਅੰਦਰ ਆ, ਇੱਕੋ ਇੱਕ ਬੱਚਾ। ਬਾਬਾ ਜੀ ਕਹਿਣ ਲੱਗੇ, ਛੋਟੇ ਬਾਬਾ ਲਾਲ ਸਿੰਘ ਜੀ ਕਹਿੰਦੇ ਆਪਾਂ ਆਪੇ ਨਾ ਚਲ ਜਾਈਏ? ਉਹ ਕਹਿੰਦੇ ਕੋਈ ਗੱਲ ਨੀ, ਵਾਹਿਗੁਰੂ ਮਦਦ ਕਰੇਗਾ। ਉਸੇ ਵੇਲੇ ਪੌੜੀ ਲਿਆਂਦੀ, ਲਿਆ ਕੇ ਖਿੜਕੀ ਨੂੰ ਲਾ ਕੇ ਬਾਬਾ ਜੀ ਕੰਬਲ ਗਿੱਲਾ ਕਰਕੇ ਅੰਦਰ ਚਲੇ ਗਏ ਤੇ ਬੱਚੇ ਨੂੰ ਵਿੱਚ ਬਲੇਟ ਕੇ ਉਸੇ ਧੂੰਏ ਦੇ ਵਿੱਚੋਂ ਬਾਹਰ ਲਏ। ਉਹ ਭੱਲਿਆਂ ਦੀ, ਭੱਲਾ ਖਾਨਦਾਨ ਦੀ ਸੀ, ਕਹਿਣ ਲੱਗੀ ਮੈਂ ਗੁਰੂ ਅਮਰਦਾਸ ਦੇ ਨਾਲ ਸੰਬੰਧ ਰੱਖਦੀ ਹਾਂ। ਮਾਈ ਆ ਗਈ, ਕਹਿਣ ਲੱਗੀ ਬੇਟਾ ਇੱਕ ਦਿਨ ਤੂੰ ਸੰਸਾਰ ਵਿੱਚ ਚਮਕੇਗਾ, ਤੈਂ ਐਸਾ ਪਰਉਪਕਾਰ ਕਰੇ। ਅੱਗੇ ਜਾਂਦੇ ਨੇ ਤਾਂ ਇੱਕ ਮੰਦਰ ਨੂੰ ਅੱਗ ਲੱਗੀ ਹੋਈ ਹੈ, ਉਹਦੇ ਅੰਦਰ ਲੋਕ ਕਰੀ ਜਾਂਦੇ ਨੇ ਵੀ ਸੰਤ ਰਹਿ ਗਏ, ਅੰਦਰ ਸੰਤ ਰਹਿ ਗਏ। ਇੱਕ ਵੱਡੀ ਉਮਰ ਦਾ ਯੋਗੀ ਹੈ, ਉਸ ਵੇਲੇ ਬਾਬਾ ਜੀ ਉਸੇ ਤਰ੍ਹਾਂ ਅੰਦਰ ਵੜੇ, ਜਾ ਕੇ ਉਹਨਾਂ ਨੂੰ ਬਾਹਰ ਕੱਢ ਲਏ। ਉਹ ਵੱਡਾ ਸਾਧਨਾ ਸੰਪੰਨ ਪੁਰਸ਼ ਸੀ, ਕਹਿਣ ਲੱਗੇ ਵੀ ਤੂੰ ਬੜਾ ਪਰਉਪਕਾਰੀ ਹੈ, ਪਰ ਮੈਂ ਤੈਨੂੰ ਇਹਦਾ ਬਦਲਾ ਦੇਵਾਂਗਾ, ਇੱਕ ਜਨਮ ਧਾਰਾਂਗਾ ਅਤੇ ਤੇਰੀ ਮੈਂ ਸੇਵਾ ਕਰਾਂਗਾ। ਬਾਬਾ ਆਇਆ ਸਿੰਘ ਜੀ ਦੇ ਰੂਪ ਵਿੱਚ ਪ੍ਰਗਟ ਹੋਇਓ। ਉਸ ਦੇ ਅੱਗੇ ਕੀ ਦੇਖਦੇ ਹਾਂ, ਇੱਕ ਸੈਯਦਾਂ ਦਾ ਘਰ ਹੈ। ਉਹ ਸੈਯਦ ਦੇ ਘਰ ਲੜਕੀਆਂ ਨੇ, ਬੰਦੇ ਨੱਠੇ ਹੋਏ ਨੇ ਤੇ ਉਹਨਾਂ ਦੇ ਅੰਦਰ ਮੰਦੀ ਵਾਸ਼ਨਾ ਵਾਲੇ ਬੰਦੇ ਲੜਕੀ ਨੂੰ ਖਿੱਚ ਰਹੇ ਨੇ, ਕੱਪੜੇ ਉਤਾਰ ਰਹੇ ਨੇ। ਉਸੇ ਵੇਲੇ ਬਾਬਾ ਜੀ ਨੇ ਜਾ ਕੇ ਗਰਜ ਕੇ ਕਿਹਾ, ਕਹਿਣ ਲੱਗੇ ਤੁਸੀਂ ਹਟਦੇ ਨਹੀਂ, ਵੱਡੇ ਸਾਹਿਬ ਦਾ ਹੁਕਮ ਹੈ ਵੀ ਇਸ ਪਰਿਵਾਰ ਨੂੰ ਕੁਛ ਨਹੀਂ ਕਹਿਣਾ। ਸਾਰੀ ਰਾਤ ਉੱਥੇ ਖੜਕੇ ਪਹਿਰਾ ਦਿੰਦੇ ਰਹੇ। ਜਦ ਕਿਸੇ ਨੇ ਕਹਿਣਾ ਵੀ ਤੂੰ ਇੱਥੇ ਖੜਾ, ਕਹਿੰਦੇ ਸਾਹਿਬ ਨੇ ਕਿਹਾ ਵੀ ਇਸ ਘਰ ਦੀ ਰਾਖੀ ਕਰਨੀ ਹੈ। ਨਾਲਦਿਆਂ ਨੇ ਕਿਹਾ, ਕਹਿੰਦੇ ਬਾਬਾ ਆਹ ਵੇਲਾ ਮੁੜ ਕੇ ਨਹੀਂ ਹੱਥ ਆਉਣਾ ਜਿਹੜਾ ਦੁਨੀਆਂ ਦੇ ਆਇਆ ਹੋਇਆ। ਪੁਸ਼ਤਾਂ ਦੀਆਂ ਗਰੀਬੀਆਂ ਲੋਕਾਂ ਨੇ ਦੂਰ ਕਰ ਲੈਣੀਆਂ ਨੇ, ਬੇਅੰਤ ਧਨੀ ਹੈ ਇਹ। ਮੁਗਲਾਂ ਦਾ ਇੱਥੇ ਵੱਡਾ ਹੈਡਕੁਆਟਰ ਹੈ ਤੇ ਇਹਨਾਂ ਕੋਲ ਬੇਅੰਤ ਧਨ ਹੈ, ਤੂੰ ਵੀ ਥੋੜਾ ਬਹੁਤਾ ਧਨ ਲੁੱਟ ਲੈ। ਬਾਬਾ ਜੀ ਕਹਿਣ ਲੱਗੇ, ਪਿਆਰਿਓ ਤੁਹਾਨੂੰ ਨਹੀਂ ਪਤਾ, ਤੁਸੀਂ ਉਸ ਧਨ ਦੇ ਮਗਰ ਪਏ ਹੋਏ ਹੋ ਜਿਹੜਾ ਨਾਲ ਨਹੀਂ ਜਾਂਦਾ, ਜਿਹੜਾ ਪਿਆ ਹੀ ਛੱਡ ਜਾਂਦਾ। ਅਸੀਂ ਵੀ ਲੁੱਟ ਰਹੇ ਹਾਂ ਪਰ ਉਹ ਧਨ ਦਾ ਤੇ ਥੋੜੇ ਤੁਹਾਡੇ ਧਨ ਦਾ ਫਰਕ ਹੈ। ਉਸ ਵੇਲੇ ਇਸ ਤਰ੍ਹਾਂ ਨਾਲ ਪ੍ਰਮਾਣ ਕਰਦੇ ਨੇ,
ਲੁੱਟ ਲੁੱਟ ਲੋ ਨਸੀਬਾਂ ਬਣੇ ਬੰਦੇ, ਲੁੱਟ ਪੈ ਗਈ
ਤੁਸੀਂ ਲੁੱਟ ਰਹੇ ਹੋ ਇਹ ਨਾਲ ਨਹੀਂ ਜਾਣੀ। ਉਸ ਵੇਲੇ ਹੁਕਮ ਬੰਦ ਹੋ ਗਿਆ ਤੇ ਬੰਦ ਹੋਣ ਨਾਲ ਸਾਰੇ ਘਰਾਂ ਵਿੱਚ ਆ ਗਏ ਤੇ ਜਿਸ ਵਕਤ ਬਾਬਾ ਜੀ ਤੁਰਨ ਲੱਗੇ, ਬੀਬੀਆਂ ਨੇ ਰੌਲਾ ਪਾਤਾ ਕਿ ਕੋਈ ਫਰਿਸ਼ਤਾ ਆਇਆ ਦਰਗਾਹ ਦੇ ਵਿੱਚ, ਇਹਨਾਂ ਨੇ ਸਾਡੀ ਰਾਖੀ ਕਰੀ ਹੈ, ਨਹੀਂ ਘਰ ਵਿੱਚ ਕੁਛ ਨਹੀਂ ਸੀ ਰਹਿਣਾ, ਸਾਡੀ ਵੀ ਬੇਪਤੀ ਹੋ ਜਾਣੀ ਸੀ, ਖਾਨਦਾਨ ਬਹੁਤ ਉੱਚਾ ਸੀ। ਉਸ ਵੇਲੇ ਉਹ ਸੱਯਦ ਆਇਆ, ਥਾਲੀ ਭਰੀ ਹੋਈ ਹੈ ਪੈਸਿਆਂ ਨਾਲ, ਮੋਹਰਾਂ ਦੇ ਨਾਲ, ਰੁਪਈਆਂ ਨਾਲ। ਕਹਿਣ ਲੱਗੇ ਹੈ ਫਰਿਸ਼ਤੇ, ਖੁਦਾਵੰਦ ਤਾਲਾ ਨੇ ਤੈਨੂੰ ਭੇਜਿਆ, ਇੱਕ ਗੱਲ ਤਾਂ ਦੱਸ ਦੇ, ਤੂੰ ਸੱਚਮੁੱਚ ਫਰਿਸ਼ਤਾ ਹੈ ਕਿ ਬੰਦਾ? ਤੇ ਮੈਨੂੰ ਅਜੇ ਤੱਕ ਭਰਮ ਪੈਂਦਾ ਕਿ ਸਾਡੀ ਦੁਆ ਸੁਣ ਕੇ ਪਰਮੇਸ਼ਰ ਫਰਿਸ਼ਤਾ ਭੇਜ ਦਿੱਤਾ ਤੇ ਸਾਡੇ ਘਰ ਦੇ ਅੱਗੇ ਰਿਹਾ, ਸਾਡੀ ਰਾਖੀ ਕਰੀ ਹੈ ਇਸਨੇ। ਤੇ ਆਹ ਸਾਡੀ, ਜੇ ਤੂੰ ਬੰਦਾ ਵੀ ਹੈ ਤਾਂ ਆਹ ਸਾਡੇ ਤੇ ਥੋੜੀ ਜਿਹੀ ਭੇਟਾ ਹੈ, ਕਿਰਪਾ ਕਰਕੇ ਪ੍ਰਵਾਨ ਕਰ। ਬਾਬਾ ਜੀ ਨੇ ਹੱਥ ਦੇ ਨਾਲ ਮੋੜਤੀ, ਕਹਿੰਦੇ ਸੱਯਦ ਸਾਹਿਬ, ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਨਹੀਂ ਸਿਖਾਈ ਹੈ। ਉਹਨਾਂ ਨੇ ਤਾਂ ਗਰੀਬਾਂ ਤੇ ਮਜ਼ਲੂਮਾਂ ਦੀ ਮਦਦ ਵਾਸਤੇ ਆਪਣੀ ਜਾਨ ਦੇਣ ਦੀ ਗੱਲ ਸਿਖਾਈ ਹੈ। ਪੈਸੇ ਨਹੀਂ ਚਾਹੀਦੇ ਬਾਬਾ, ਤੂੰ ਮੈਨੂੰ ਕੋਈ ਦੁਆ ਦੇ। ਕਹਿੰਦਾ ਆਇਆ ਅੱਲਾਹ ਤਾਲਾ, ਆਹ ਫਰਿਸ਼ਤਾ ਜਿਹੜਾ ਜੇ ਮਨੁੱਖ ਹੈ, ਸੱਚਮੁੱਚ ਫਰਿਸ਼ਤਾ ਹੈ, ਤੂੰ ਇਹਨੂੰ ਆਪਣਾ ਗਿਆਨ ਦੇ, ਆਪਣਾ ਨਾਮ ਦੇ, ਆਪਣੇ ਲੜ ਲਾ। ਅਜੀਬ ਹੁੰਦੀਆਂ ਸਾਖੀਆਂ, ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਏ ਨਾ ਕਬੂ ਮਰਤੇ, ਪਾਰ ਬ੍ਰਹਮ ਸੰਗਾਰੀ। ਬਾਬਾ ਜੀ ਫੌਜ ਵਿੱਚ ਆ ਗਏ, ਸੂਬੇਦਾਰ ਮੇਜਰ ਉਹਨਾਂ ਦੇ ਬਹੁਤ ਜ਼ਿਆਦਾ ਵਾਕਫ ਭੇਤੀ ਸੀਗੇ। ਆਪਨੇ ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਜਾ ਕੇ ਕਲਪਾਣੀ ਨਦੀ ਤੇ ਕੰਢੇ ਜਾ ਕੇ ਇਸ਼ਨਾਨ ਕਰਨਾ, ਉੱਥੇ ਬੈਠੇ ਰਹਿਣਾ ਤੇ ਆਪਣੀ ਡਿਊਟੀ ਤੇ ਆ ਕੇ ਹਾਜ਼ਰੀ ਦੇ ਦੇਣੀ। ਇੱਕ ਵਾਰੀ ਉਹਨਾਂ ਦੀ ਡਿਊਟੀ ਸਾਹਿਬ ਦੇ ਵੱਡੇ ਕਮਾਂਡੈਂਟ ਦੇ ਬੰਗਲੇ ਲੱਗ ਗਈ, ਉੱਥੋਂ ਆਪ ਆਪਣੇ ਨੇਮ ਦੇ ਅਨੁਸਾਰ ਚਲੇ ਗਏ, ਜਾ ਕੇ ਇਸ਼ਨਾਨ ਕਰਿਆ ਤੇ ਬੈਠ ਗਏ। ਜਿਹੜੇ ਇਹਨਾਂ ਦੇ ਨਾਲ ਕੋਈ ਖੁਣਸ ਖਾਂਦੇ ਸੀ, ਉਹਨਾਂ ਨੇ ਉਸੇ ਵੇਲੇ ਸਾਹਿਬ ਨੂੰ ਜਾ ਕੇ ਕਹਿਤਾ, ਕਹਿੰਦੇ ਸਾਹਿਬ ਬਹਾਦਰ, ਇਹ ਜੋ ਕਰਮ ਸਿੰਘ ਸਿਪਾਹੀ ਹੈ, ਇਹ ਡਿਊਟੀ ਦਾ ਪੱਕਾ ਨਹੀਂ ਹੈ, ਇਹ ਕਿਤੇ ਧੋਖਾ ਦਊਗਾ, ਕਿਉਂਕਿ ਕਬਾਇਲੀਆਂ ਦਾ ਇਲਾਕਾ ਹੈ ਤੇ ਆਪਣੀ ਡਿਊਟੀ ਤੇ ਨਹੀਂ ਹੁੰਦਾ, ਤੇ ਮੈਂ ਤੁਹਾਨੂੰ ਦਿਖਾਉਣਾ ਨਦੀ ਦੇ ਕੰਢੇ ਬੈਠਾ, ਮੈਂ ਹੁਣੇ ਦੇਖ ਕੇ ਆਇਆ। ਸਾਹਿਬ ਕਹਿਣ ਲੱਗਿਆ, ਡਿਊਟੀ ਤਾਂ ਉਸਦੀ ਮੇਰੇ ਬੰਗਲੇ ਉੱਤੇ ਲੱਗੀ ਹੋਈ ਹੈ, ਕਿੱਥੇ ਹੈ? ਇੱਧਰ ਦੇਖਦਾ ਸਾਹਿਬ, ਇੱਥੇ ਨਜ਼ਰ ਆਉਂਦਾ ਤੇ ਉਹ ਕਹਿੰਦਾ ਮੈਂ ਤੁਹਾਨੂੰ ਉੱਥੇ ਦਿਖਾਉਣਾ। ਜਦ ਉੱਥੇ ਜਾ ਕੇ ਦੇਖਦੇ ਹਾਂ, ਬਾਬਾ ਜੀ ਸਮਾਧੀ ਲਾਈ ਬੈਠੇ ਹਾਂ। ਮੁੜ ਕੇ ਫੇਰ ਆ ਗਿਆ, ਆ ਕੇ ਦੇਖਿਆ, ਕਹਿੰਦਾ ਕਰਮ ਸਿੰਘ ਹਾਜ਼ਰ? ਕਹਿੰਦੇ ਹਾਂਜੀ ਹਾਜ਼ਰ। ਉਹ ਕਹਿੰਦਾ ਮਹਾਰਾਜ, ਕਰਮ ਸਿੰਘ ਉੱਥੇ ਬੈਠਾ, ਦੁਬਾਰਾ ਫੇਰ ਅੰਗਰੇਜ਼ ਚਲਿਆ ਗਿਆ, ਕਨਫਿਊਜ਼ ਹੋ ਗਿਆ, ਪਤਾ ਨਾ ਲੱਗਿਆ। ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ, ਪਰਮੇਸ਼ਰ ਕੋਈ ਸੁਣ ਮੁਣ ਚੀਜ਼ ਨਹੀਂ ਹੈ, ਸਾਧ ਸਿੰਘ ਜੀ, ਜ਼ੀਰੋ ਨਹੀਂ ਹੈ, ਉਹ ਐਸੀ ਸੁਣ ਨਹੀਂ ਹੈ ਜਿਹਦੇ ਵਿੱਚ ਕੁਛ ਵੀ ਨਹੀਂ ਹੈ, ਉਹ ਤਾਂ ਹਸਤੀ ਹੈ, ਪਿਆਰ ਵਾਲੀ ਹਸਤੀ। ਤੇ ਜਦੋਂ ਉਹਨਾਂ ਨੇ ਦੇਖਿਆ ਕਿ ਮੇਰਾ ਪਿਆਰਾ ਜਿਹੜਾ ਹੈ ਉਹ ਸੰਕਟ ਵਿੱਚ ਆ ਜਾਏਗਾ, ਉਸ ਵੇਲੇ ਨਿਰਾਕਾਰ ਤੋਂ ਸਾਕਾਰ ਰੂਪ ਧਾਰ ਕੇ, ਬਾਬਾ ਕਰਮ ਸਿੰਘ ਜੀ ਦਾ ਰੂਪ ਧਾਰ ਕੇ, ਰਾਈਫਲ ਮੋਢੇ ਤੇ ਰੱਖ ਲਈ, ਪੱਟੀਆਂ ਲਾ ਲਈਆਂ, ਬੂਟ ਪਾ ਲਏ, ਫੌਜੀ ਵਰਦੀ ਪਾ ਲਈ, ਲੈਫਟ ਰਾਈਟ ਕਰ ਰਿਹਾ ਵਾਹਿਗੁਰੂ। ਗੁਰੂ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਹਰਜੀ ਛੱਡ ਕੇ ਸੰਗਾਸਨ ਆ ਗਏ, ਪਹਿਰਾ ਦੇਣ ਪਿਆਰਿਆਂ ਦਾ, ਛੱਡ ਕੇ ਸੰਗਾਸਨ ਆ ਗਏ, ਪਹਿਰਾ ਦੇਣ ਪਿਆਰਿਆਂ ਦਾ, ਸਤਿ ਸ਼੍ਰੀ ਅਕਾਲ। ਨਿਰਾਕਾਰ ਤੋਂ ਸਾਕਾਰ ਰੂਪ ਹੋ ਕੇ ਬਾਬੇ ਕਰਮ ਸਿੰਘ ਉਹਨਾਂ ਦਾ ਰੂਪ ਧਾਰ ਲਿਆ, ਸਿਪਾਹੀ ਬਣ ਗਿਆ ਵਾਹਿਗੁਰੂ ਤੇ ਰਾਜੇ ਦਾ ਪਹਿਰਾ ਦੇ ਰਿਹਾ, ਕਮਾਂਡੈਂਟ ਦਾ ਪਹਿਰਾ ਦੇ ਰਿਹਾ। ਕਮਾਂਡੈਂਟ ਹੈਰਾਨ ਹੈ, ਕਨਫਿਊਜ਼ ਹੋ ਗਿਆ ਵੀ ਆਹ ਗੱਲ ਕੀ ਹੋਈ। ਉੱਥੇ ਜਾਂਦਾ ਸਮਾਧੀ ਲਈ ਬੈਠਾ, ਇੱਥੇ ਉਹਨਾਂ ਤਾਂ ਲੈਫਟ ਰਾਈਟ ਕਰ ਰਿਹਾ, ਪਹਿਰੇ ਦੇ ਉੱਤੇ ਹਾਜ਼ਰ ਹੈ। ਸਮਝ ਚ ਨਾ ਆਏ ਕੋਈ ਗੱਲ। ਅਖੀਰ ਜਿਸਨੇ ਚੁਗਲੀ ਕਰੀ ਸੀ ਉਸਨੂੰ ਡਾਂਟ ਪਾਈ, ਕਹਿੰਦਾ ਜਦ ਕਰਮ ਸਿੰਘ ਇੱਥੇ ਹੈ ਹੋ ਸਕਦਾ ਕੋਈ ਹੋਰ ਹੋਵੇ ਇਹੋ ਜਿਹਾ ਹੀ, ਮੈਨੂੰ ਕੀ ਹੈ ਉਸ ਬੰਦੇ ਦੀ ਖੋਜ ਪੜਤਾਲ ਕਰਨ ਦੀ ਲੋੜ। ਤੇ ਮਨ ਵਿੱਚ ਆਇਆ ਕਿ ਅੱਜ ਮੈਂ ਇਹਨਾਂ ਨੂੰ ਵੱਡਾ ਅਹੁਦਾ ਦੇ ਦਾਂਗਾ। ਉਹਨਾਂ ਦਿਨਾਂ ਚ ਵੱਡੇ ਤੇ ਵੱਡਾ ਅਹੁਦਾ ਸੂਬੇਦਾਰ ਮੇਜਰ ਦਾ ਹੁੰਦਾ ਸੀ, ਤੇ ਇਹਨਾਂ ਦਾ ਸੀ ਵੀ ਨਾਇਬ ਸੂਬੇਦਾਰ ਬਣਾ ਦੂ। ਕਮਾਂਡੈਂਟ ਦੇ ਹੱਥ ਵਿੱਚ ਹੁੰਦਾ ਪ੍ਰਮੋਸ਼ਨ ਦੇਣੀ ਇਹਨੇ, ਤੇ ਜਿਸ ਵਕਤ ਉਹਨਾਂ ਨੇ ਹੁਕਮ ਕਰ ਦਿੱਤਾ ਵੀ ਕਰਮ ਸਿੰਘ ਨੂੰ ਮੇਰੇ ਪਾਸ ਹਾਜ਼ਰ ਕਰਿਓ ਦਫ਼ਤਰ। ਬਾਬਾ ਜੀ ਆਏ ਤਾਂ ਮੁਬਾਰਕਾਂ ਮਿਲਣ ਲੱਗ ਗਈਆਂ, ਰਸਤੇ ਚ ਕੁਆਟਰ ਗਾਰਡ ਕੋਲ ਦੀ ਲੰਘਣ ਲੱਗੇ ਮੁਬਾਰਕਾਂ, ਲਾਈਨ ਵਿੱਚ ਆਏ ਮੁਬਾਰਕਾਂ। ਹੈਰਾਨ ਹੋ ਗਏ ਵੀ ਮੁਬਾਰਕਾਂ ਕਿਹੜੀ ਗਲਤੀਆਂ ਦੇ ਰਹੇ ਨੇ। ਸੂਬੇਦਾਰ ਮੇਜਰ ਕੋਲ ਗਏ, ਕਹਿਣ ਲੱਗੇ ਤੁਹਾਨੂੰ ਕਰਨਲ ਸਾਹਿਬ ਨੇ ਬੁਲਾਇਆ, ਦਫ਼ਤਰ ਜਾਣਾ। ਕਹਿਣ ਲੱਗੇ ਕੀ ਗੱਲ? ਕਹਿੰਦੇ ਖੁਸ਼ ਸੀ ਬਹੁਤ ਜ਼ਿਆਦਾ। ਫਿਰ ਵੀ ਗੱਲ ਦਾ ਤਾਂ ਪਤਾ ਲੱਗਿਆ ਹੋਣਾ। ਕਹਿੰਦੇ ਕਿੱਥੇ ਚੁਗਲ ਸੀ, ਉਹਨਾਂ ਨੇ ਤੁਹਾਡੀ ਚੁਗਲੀ ਕਰਤੀ, ਤੇ ਸਾਫ ਜਿਹੜਾ ਸੀ ਨਦੀ ਤੇ ਜਾਵੇ ਉੱਥੇ ਵੀ ਤੁਹਾਨੂੰ ਦੇਖੇ, ਇੱਥੇ ਆਵੇ ਤੁਸੀਂ ਪਹਿਰਾ ਦੇ ਰਹੇ ਸੀ, ਪਤਾ ਨਹੀਂ ਵਾਹਿਗੁਰੂ ਜਾਣੇ ਕੀ ਗੱਲ ਸੀ। ਬਾਬਾ ਜੀ ਕਹਿਣ ਲੱਗੇ ਫਿਰ ਤਾਂ ਮੇਰੇ ਹੁਣ ਗੱਲ ਸਮਝ ਆ ਗਈ। ਕਹਿਣ ਲੱਗੇ ਮੇਜਰ ਸਾਹਿਬ ਇਹ ਤਾਂ ਖੇਡ ਵਰਤ ਗਈ ਪਰਮੇਸ਼ਰ ਵੱਲੋਂ, ਤੇ ਮੈਂ ਨਹੀਂ ਹੁਣ ਨੌਕਰੀ ਕਰਨੀ। ਜਦ ਮੇਰੀ ਥਾਂ ਤੇ ਆਪ ਆ ਕੇ ਨੌਕਰੀ ਕਰੀ ਉਸਨੇ, ਹੁਣ ਤਾਂ ਮੈਂ ਸਾਰੀ ਜ਼ਿੰਦਗੀ ਸਾਰੇ ਸਵਾਸ ਉਸ ਦੀ ਨੌਕਰੀ ਤੇ ਲਾਊਂਗਾ। ਸਾਹਿਬ ਨੇ ਬੁਲਾਇਆ, ਕਹਿਣ ਲੱਗਿਆ ਵੈਲ ਕਰਮ ਸਿੰਘ, ਮੈਂ ਆਪ ਪਰ ਬਹੁਤ ਖੁਸ਼ ਹਾਂ, ਆਪਕੋ ਸਪੈਸ਼ਲ ਰੈਂਕ ਦੇਤੇ ਹੈ। ਬਾਬਾ ਜੀ ਕਹਿੰਦੇ ਸਾਹਿਬ ਬਹਾਦਰ, ਮੈਨੂੰ ਤਾਂ ਹੁਣ ਨੌਕਰੀ ਦੀ ਲੋੜ ਨਹੀਂ ਰਹੀ, ਨੌਕਰੀ ਨੇ ਮੈਂ ਕਰਨੀ। ਕਹਿੰਦਾ ਬਿਲਕੁਲ ਨਹੀਂ, ਹਮ ਤੋ ਆਪਕਾ ਨਾਮ ਨਹੀਂ ਕਾਟੇਂਗੇ। ਕਹਿੰਦਾ ਮੇਰਾ ਤਾਂ ਕੱਟ ਦਿਆ ਗੌਡ ਨੇ, ਰਜਿਸਟਰ ਮੰਗਾ ਲਿਆ, ਲੌਂਗ ਰਿਆਲ ਮੰਗਵਾ ਕੇ ਦੇਖਿਆ, ਬਾਬਾ ਕਰਮ ਸਿੰਘ ਦਾ ਨੰਬਰ ਖਾਲੀ ਹੋ ਗਿਆ। ਸ਼ੀਟ ਰੋਲ ਮੰਗਾਈ, ਲੇ ਸਾਰਾ ਹੀ ਬਲੈਂਕ ਹੋ ਗਈ। ਜਿਹੜੇ ਰਜਿਸਟਰਾਂ ਤੇ ਦਸਖਤ ਕਰਦਾ ਹੁੰਦਾ ਤਨਖਾਹ ਲੈਣ ਵੇਲੇ, ਉਹ ਮੰਗਾਏ, ਉੱਥੇ ਕੁਛ ਮਿਲਾ ਖਾਲੀ। ਸਾਹਿਬ ਕਹਿਣ ਲੱਗਿਆ ਟੋਪੀ ਲਾ ਲਈ, ਵੈਲ ਕਰਮ ਸਿੰਘ, ਤੁਮ ਸੱਚਮੁੱਚ ਈਸਾ ਹੋ, ਹਮ ਤੁਮਕੋ ਸਲਾਮ ਕਰਤਾ ਹੈ, ਦੁਆ ਕਰਤਾ ਹੈ, ਤੁਹਾਰਾ ਨਾਮ ਖੁਦਾ ਨੇ ਕੱਟ ਦਿਆ, ਅਬ ਹਮ ਕਿਆ ਕਰੇ। ਪਰ ਇੱਕ ਹਮ ਬਾਤ ਕਹਤੇ ਹੈ ਕਿ ਦੂਰ ਨਾ ਜਾਣਾ, ਆਪਣੇ ਯਹਾਂ ਹੀ ਰਹਿਣਾ। ਸੋ ਬਾਬਾ ਜੀ ਹੋਤੀ ਮਰਦਾਨ, ਆਪਨੇ ਬਹੁਤ ਭਾਰੀ ਤਪੱਸਿਆ ਕਰੀ। ਇੱਕ ਵਾਰੀ ਐਸਾ ਹੋਇਆ ਕਿ ਆਪ ਦਾ ਪਤਾ ਨਾ ਲੱਗੇ, ਉੱਥੇ ਹੋ ਗਿਆ ਕਬੈਲੀ ਚੱਕ ਕੇ ਲੈ ਗਏ, 3 ਮਹੀਨੇ ਨਾ ਪਤਾ ਲੱਗਿਆ। 3 ਮਹੀਨੇ ਤੇ ਬਾਅਦ ਬੜੀ ਤਲਾਸ਼ ਕਰੀ, ਦੂਰ ਦੂਰ ਜਿਹੜੇ ਜਿਰ ਗਏ ਸੀ ਉਹਨਾਂ ਨੂੰ ਸੁਨੇਹੇ ਭੇਜੇ ਵੀ ਸਾਡਾ ਬੰਦਾ ਮੋੜ ਦੋ, ਨਹੀਂ ਅਸੀਂ ਹਮਲਾ ਕਰ ਦਾਂਗੇ। ਉਹ ਕਹਿੰਦੇ ਅਸੀਂ ਚੱਕਿਆ ਹੀ ਨਹੀਂ, ਚੱਕਿਆ ਹੋਵੇ ਮੋੜੀਏ। ਤਿੰਨ ਮਹੀਨੇ ਬਾਅਦ ਇੱਕ ਪਠਾਨ ਆਪਣਾ ਖੇਤ ਵੱਢਣ ਲੱਗਿਆ, ਜਾਂ ਚਰੀ ਵੱਢਦਾ ਵੱਢਦਾ ਅੱਗੇ ਗਿਆ, ਕੀ ਦੇਖਦਾ ਇੱਕ ਬੰਦਾ ਚੌਂਕੜਾ ਮਾਰੀ ਬੈਠਾ ਤੇ ਉਸ ਨੂੰ ਸਿਉਂਕ ਲੱਗੀ ਹੋਈ ਹੈ, ਉਹਦੇ ਹੇਠਲੇ ਕੱਪੜੇ ਸਾਰੇ ਹੀ ਖਾ ਲਏ ਤੇ ਉੱਪਰ ਖਾਕੀ ਕੱਪੜਾ ਮੋਢਿਆਂ ਤੇ ਪਛਾਣ ਲਿਆ ਵੀ ਕੋਈ ਫੌਜੀ ਹੈ। ਫੌਜ ਵਿੱਚ ਆ ਕੇ ਉਸਨੇ ਦੱਸਿਆ ਕਿ ਭਾਈ ਤੁਹਾਡਾ ਕੋਈ ਬੰਦਾ ਗੁੰਮ ਹੋਇਆ। ਕਹਿੰਦੇ ਹਾਂ, ਤਿੰਨ ਮਹੀਨੇ ਹੋ ਗਏ, ਬਾਬਾ ਕਰਮ ਸਿੰਘ ਦਾ ਨਹੀਂ ਪਤਾ ਲੱਗਦਾ। ਉਹ ਕਹਿਣ ਲੱਗੇ ਮੇਰੀ ਚਰੀ ਵਿੱਚ ਹੈ, ਚਰੀ ਛੋਟੀ ਹੋਣੀ ਹੈ ਜਦ ਆਪ ਬੈਠੇ ਨੇ, ਉਹਦੇ ਬਾਅਦ ਵੱਡੀ ਹੋਈ, ਛਿੱਟੇ ਆਏ ਪੱਕੀ, ਫਿਰ ਉਹਨੇ ਵੱਢੀ। ਉਸ ਵੇਲੇ ਗਏ ਮਿਲਟਰੀ ਦੇ ਪਾਲਕੀ ਲੈ ਕੇ ਬਾਬਾ ਜੀ ਨੂੰ ਬਿਠਾ ਕੇ ਲਿਆਏ। ਯਾਨੀ ਐਸੀ ਘੋਰ ਤਪੱਸਿਆ ਜਿਹਨੂੰ ਅਸੀਂ ਸੁਣ ਕੇ ਹੀ ਹੈਰਾਨ ਹੋ ਜਾਂਦੇ ਹਾਂ ਵੀ ਇਹ ਹੋ ਵੀ ਸਕਦੀ ਹੈ ਸਾਡੇ ਲੋਕਾਂ ਤੇ। ਸੋ ਐਸਾ ਆਪਦਾ ਜੀਵਨ ਸੀ ਤੇ ਬੇਪਰਵਾਹ ਸੀਗੇ, ਪਰਵਾਹ ਨਹੀਂ ਸੀ ਕਿਸੇ ਚੀਜ਼ ਦੀ ਵੀ ਉਹਨਾਂ ਨੂੰ। ਸਰਵ ਕਲਾ ਸਮਰੱਥ ਸੀ, ਪੂਰੀਆਂ ਸ਼ਕਤੀਆਂ ਵਾਲੇ। ਇੱਕ ਵਾਰੀ ਕਮਾਂਡੈਂਟ ਆਇਆ, ਜਨਰਲ ਆਇਆ ਅੰਗਰੇਜ਼, ਉਹਦੇ ਕੋਲ ਛੋਟੇ ਅਫਸਰਾਂ ਨੇ ਤਾਰੀਫ ਕਰੀ, ਕਹਿੰਦੇ ਜਨਰਲ ਸਾਹਿਬ ਇੱਥੇ ਇੱਕ ਹਮਾਰਾ ਸਿਪਾਹੀ ਹੈ। ਉਹ ਸਿਪਾਹੀ ਨਹੀਂ ਹੈ, ਉਹ ਤਾਂ ਕਹਿੰਦੇ ਈਸਾ ਜੀ ਬਣ ਗਿਆ। ਜੋ ਸ਼ਕਤੀਆਂ ਈਸਾ ਜੀ ਸੀ ਉਸ ਤਰ੍ਹਾਂ ਦੀਆਂ। ਕਹਿਣ ਲੱਗਿਆ ਫਿਰ ਮੈਨੂੰ ਵੀ ਦਿਖਾਓ। ਪਰ ਇੱਕ ਗੱਲ ਹੈ ਕਿ ਮੈਂ ਉਹਦੇ ਕੋਲੋਂ ਖਰਬੂਜੇ ਖਾਊਂਗਾ। ਉਹਨਾਂ ਦਿਨਾਂ 'ਚ ਸਰਦੀ ਦੀ ਰੁੱਤ ਸੀ ਤੇ ਬਾਬਾ ਜੀ ਨੂੰ ਜਾ ਕੇ ਕਿਸੇ ਨੇ ਦੱਸਿਆ ਕਿ ਬਾਬਾ ਜੀ ਅੱਜ ਵੱਡਾ ਜਰਨੈਲ ਅੰਗਰੇਜ਼ ਜਿਹੜਾ ਆਇਆ ਹੋਇਆ ਜਨਰਲ, ਉਹ ਆਪਦੇ ਦਰਸ਼ਨ ਨੂੰ ਆ ਰਿਹਾ ਤੇ ਨਾਲ ਆਹ ਗੱਲ ਕਹਿਤੀ। ਮਹਾਰਾਜ ਕਹਿੰਦੇ ਭਾਈ ਉਹਦੀ ਭਾਵਨਾ, ਜੇ ਭਾਵਨਾ ਖਰਬੂਜਾ ਹੀ ਖਾ ਲੂ ਤਾਂ ਕੀ ਫਰਕ ਪੈਂਦਾ। ਉਹ ਜਿਸ ਵਕਤ ਆਇਆ ਬਾਬਾ ਜੀ ਦੀ ਕੁਟੀਆ ਦੇ ਪਿਛਲੇ ਪਾਸੇ ਕੀ ਦੇਖਦਾ, ਖਰਬੂਜੇ ਹੀ ਖਰਬੂਜੇ ਪੱਕੇ ਪਏ ਨੇ ਬੇਲਾਂ ਨਾਲ ਲੱਗੇ। ਉਹ ਜਿਹੜਾ ਕਰਨਲ ਸੀ ਉਹ ਕਹਿਣ ਲੱਗਿਆ ਵੀ ਆਹ ਦੇਖੋ ਮੈਲਨ, ਅੰਗਰੇਜ਼ੀ ਜੀ ਕਹਿੰਦੇ ਨੇ, ਕਹਿੰਦੇ ਦੇਖੋ ਮੈਲਨ ਤੋੜ ਕੇ ਲਿਆਂਦੇ ਤੇ ਉੱਥੇ ਹੀ ਕਹਿੰਦਾ ਇਹ ਤਾਂ ਬਹੁਤ ਮਿੱਠੇ ਨੇ, ਤੇ ਜਾਂਦੇ ਹੋਏ ਆਪਾਂ ਮੇਮ ਸਾਹਿਬ ਵਾਸਤੇ ਲੈ ਕੇ ਜਾਵਾਂਗੇ, ਚਲੋ ਬਾਬਾ ਜੀ ਦੇ ਦਰਸ਼ਨ ਕਰੀਏ। ਦਰਸ਼ਨ ਕਰੇ, ਵਚਨ ਸੁਣੇ, ਉਹਦੇ ਬਾਅਦ ਜਦ ਵਾਪਸ ਜਾਣ ਲੱਗਿਆ ਕਰਨਲ ਨੂੰ ਕਹਿਣ ਲੱਗਿਆ ਉਹ ਰਸਤਾ ਕਿੱਧਰ ਹੈ ਜਿੱਧਰ ਸੀ। ਕਹਿੰਦਾ ਆਪਾਂ ਖਰਬੂਜੇ ਵਾਲੇ ਆਏ ਸੀ। ਕਹਿੰਦੇ ਜੀ ਹੁਣ ਤਾਂ ਖਰਬੂਜੇ ਨਜ਼ਰ ਨਹੀਂ ਆਉਂਦੇ, ਰਸਤਾ ਆਹੀ ਸੀਗਾ। ਸੁਤੇ ਉਹਨਾਂ ਦੇ ਵਿੱਚ ਐਸੀਆਂ ਸ਼ਕਤੀਆਂ ਸੀ। ਆਪ ਤੋਂ 101 ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ। ਮਹਾਰਾਜ ਜੀ ਦੱਸਦੇ ਸੀ ਕਿ ਪੰਜਾਬ ਦੇ ਅੰਦਰ ਜਿੰਨੇ ਵੱਡੇ ਵੱਡੇ ਮਹਾਂਪੁਰਸ਼ ਨੇ ਸਾਰਿਆਂ ਨੂੰ ਲਾਗ ਉਹਨਾਂ ਤੋਂ ਲੱਗੀ ਹੈ। 101 ਦੱਸਦੇ ਸੀ, ਜਿਹਨਾਂ ਚੋਂ ਕੁਛ ਤਾਂ ਆਪਣਾ ਆਨੰਦ ਮਾਣਦੇ ਸੀ, ਆਤਮ ਆਨੰਦ ਮਾਣਦੇ ਸੀ, ਕੁਛ ਪ੍ਰਚਾਰ ਕਰਦੇ ਸੀ। ਸੋ ਇਸ ਤਰ੍ਹਾਂ ਦੇ ਨਾਲ ਆਪ ਸੰਗਤਾਂ ਦਾ ਉਧਾਰ ਕਰਦੇ। ਇੱਕ ਵਾਰੀ ਆਪਦੇ ਪਾਸ ਇੱਕ ਜੱਜ ਵੱਡਾ ਅਫਸਰ ਆ ਗਿਆ, ਉਹਨੇ ਆ ਕੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਬਹੁਤ ਵੱਡੀ ਰਕਮ ਰੱਖ ਦਿੱਤੀ ਨੋਟ। ਮਹਾਰਾਜ ਜੀ ਨੇ ਦੇਖੇ ਹੀ ਨਾ, ਬਾਬਾ ਜੀ ਨੇ ਪੈਰ ਦੀ ਨੋਕ ਨਾਲ ਜੁੱਤੀ ਪਾਈ ਸੀ ਆਪਦੇ, ਜੁੱਤੀ ਦੀ ਨੋਕ ਨਾਲ ਪਰੇ ਮਾਰੇ ਵਗਾ ਕੇ, ਤੇ ਇਹਨੇ ਨੂੰ ਉਹ ਫੇਰ ਦੇਖਦਾ। ਕਈ ਵਾਰੀ ਕੋਸ਼ਿਸ਼ ਕਰੀ ਵੀ ਮੈਂ ਬਾਬਾ ਜੀ ਨੂੰ ਦੱਸਦਾ ਵੀ ਆਪਦੇ ਚਰਨਾਂ 'ਚ ਇੱਕ ਬਹੁਤ ਵੱਡੀ ਰਕਮ ਪਈ ਹੈ। ਉਹ ਹੌਸਲਾ ਨਾ ਪਵੇ, ਉਹਦਾ ਗਿਲਟੀ ਸੀ ਅੰਦਰੋਂ। ਉਸ ਵੇਲੇ ਕੀ ਦੇਖਦੇ ਨੇ, ਸੰਗਤ ਦੇ ਵਿੱਚ ਇੱਕ ਮਾਈ ਆ ਗਈ, ਮੈਲੇ ਕੱਪੜੇ, ਧੂੜੇ ਧੂੜ ਪਈ ਹੋਈ ਉਹਦੇ ਉੱਤੇ। ਉਹ ਖੜ ਕੇ ਦੂਰ ਖੜ ਗਈ, ਜੱਕ ਗਈ ਵੀ ਮੇਰੇ ਕੱਪੜੇ ਵੀ ਮੈਲੇ ਨੇ, ਇੱਥੇ ਤਾਂ ਆਲੇ ਦੁਆਲੇ 'ਚ ਬਹੁਤ ਚੰਗੇ ਚੰਗੇ ਬੰਦੇ ਬੈਠੇ ਨੇ, ਮੈਂ ਕੀ ਭੇਟਾ ਕਰਾਂ। ਲੀਰ ਕੱਢ ਲਈ ਉਹਨੇ, 6 ਗੰਢਾਂ ਦਿੱਤੀਆਂ ਹੋਈਆਂ ਨੂੰ। ਜੱਕ ਗਈ, ਜੱਕੀ ਨੂੰ ਬਾਬਾ ਜੀ ਕਹਿਣ ਲੱਗੇ ਮਾਤਾ ਸਾਡੇ ਵਾਸਤੇ ਕੀ ਲੈ ਕੇ ਆਈ ਹੈ, ਲਿਆ ਨਿਸ਼ੰਗ ਹੋ ਕੇ, ਫਿਕਰ ਨਾ ਕਰ। 5 ਪੈਸੇ ਨਿਕਲੇ ਉਹਦੇ ਵਿੱਚੋਂ। ਬਾਬਾ ਜੀ ਨੇ ਅੱਗੇ ਹੱਥ ਬੜਾਇਆ ਵਧਾਇਆ ਹੱਥ, 5 ਪੈਸੇ ਲੈ ਲਏ ਹੱਥ ਦੇ ਉੱਤੇ। ਉਹ ਜਿਹੜਾ ਅਫਸਰ ਬੈਠਾ ਸੀ ਹੇਠਾਂ, ਉਹ ਕਹਿਣ ਲੱਗਿਆ ਵੀ ਇਹ 5 ਪੈਸੇ ਫੜ ਲਏ ਹੱਥ ਵਿੱਚ, ਕਦੇ ਸੱਜੇ 'ਚ ਕਰਦੇ ਨੇ, ਕਦੇ ਖੱਬੇ 'ਚ ਕਰਦੇ ਨੇ, ਤੇ ਮੇਰੇ ਪੈਸਿਆਂ ਵੱਲ ਧਿਆਨ ਵੀ ਨਹੀਂ ਦਿੰਦੇ। ਫੁਰਨਾ ਹੋ ਗਿਆ ਉਹਦਾ। ਬਾਬਾ ਜੀ ਨੇ ਉਹਦੇ ਵੱਲ ਦੇਖਿਆ, ਦੇਖ ਕੇ ਕਹਿਣ ਲੱਗੇ ਕੀ ਫੁਰਨੇ ਕਰੀ ਜਾਂਦੇ, ਠੇਡਾ ਮਾਰਿਆ ਉਸਨੂੰ। ਕਹਿੰਦੇ ਚੱਕ ਆਪਣਾ ਰੁਪਈਆ। ਕਹਿੰਦੇ ਸੱਚ ਦੱਸ ਕਿੱਥੋਂ ਲਿਆਇਆ। ਲੋਕਾਂ ਦੇ ਕਹਿੰਦਾ ਕਤਲਾਂ 'ਚ ਬਾਬਾ ਜੀ ਕਹਿਣ ਲੱਗੇ ਤੂੰ ਰਿਸ਼ਵਤ ਲਈ ਹੈ ਤੇ ਉਹਦਾ ਭਾਗੀ ਸੰਤਾਂ ਨੂੰ ਬਣਾਉਣਾ ਹੈ ਤੂੰ, ਇਹ ਇੰਨਾ ਮਾੜਿਆ ਪੈਸਾ ਖਾ ਕੇ ਸੰਤਾਂ ਦੀ ਬਿਰਤੀ ਟਿਕੀ ਰਹਿ ਜਾਏਗੀ।
ਆਹ ਮਾਈ ਦੀ ਗੱਲ ਕਰਦਾ, ਦਸ ਮਾਈ ਆਹ ਪੰਜ ਪੈਸੇ ਕਿਵੇਂ ਲਿਆਈਏ? ਕਹਿੰਦੀ ਬਾਬਾ ਜੀ ਮੇਰੀ ਉਮਰ 90 ਸਾਲ ਦੀ ਹੈ, ਬਾਲ ਬੱਚਾ ਮੇਰਾ ਕੋਈ ਨਹੀਂ ਸੰਭਾਲਣ ਵਾਲਾ, ਅਤੇ ਮੈਂ ਹੱਠ ਦੇ ਨਾਲ ਚੱਕੀ ਚਲਾ ਦਿੰਦੀ ਹਾਂ ਅਤੇ ਥੌਂ ਲਿਪ ਦਿੰਦੀ ਹਾਂ, ਬੱਚਿਆਂ ਨੂੰ ਘਲਾ ਦਿੰਦੀ ਹਾਂ, ਅਤੇ ਮੈਨੂੰ ਰੋਟੀ ਕੱਪੜਾ ਮਿਲਦਾ ਰਹਿੰਦਾ। ਕਦੇ ਕੋਈ ਦਿਨ ਹੋਇਆ, ਦੀਵਾਲੀ ਹੋਈ, ਦੁਸਹਿਰਾ ਹੋਇਆ ਤਾਂ ਇੱਕ ਅੱਧਾ ਪੈਸਾ ਮਿਲ ਜਾਂਦਾ, ਅਤੇ ਮੈਂ ਇੱਕ ਸਾਲ ਦੇ ਵਿੱਚ ਇਹ ਜੋੜੇ ਨੇ 5 ਪੈਸੇ, ਅਤੇ ਹੁਣ ਮੈਂ 30 ਕੋਹ ਤੋਂ ਆਈ ਹਾਂ, 10-10 ਕੋਹ ਰੋਜ਼ ਕਰਦੀ ਸੀ, ਅਤੇ ਫਿਰ ਮੈਂ ਸਵਾਰੀ 'ਤੇ ਚੜ੍ਹ ਨਹੀਂ ਸਕਦੀ, ਤਾਂ ਮਹਾਰਾਜ ਮੈਂ ਇਸ ਤਰ੍ਹਾਂ ਨਾਲ ਪੈਸੇ ਲਏ। ਉਹਨੂੰ ਕਹਿਣ ਲੱਗੇ, ਦੱਸ ਇਹ ਕਿੱਡੀ ਹੱਕ ਦੀ ਕਮਾਈ ਹੈ, ਅਤੇ ਸਾਡੇ ਗੁਰੂ ਨਾਨਕ ਕਹਿੰਦੇ ਆ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ। ਜਿਹੜੇ ਹੱਕ ਦੀ ਕਿਰਤ ਕਰਕੇ ਦਾਨ ਦਿੰਦੇ ਆ ਉਹਨਾਂ ਨੂੰ ਰਾਹ ਦਾ ਪਤਾ ਲੱਗਦਾ, ਅਤੇ ਤੂੰ ਰਿਸ਼ਵਤ ਦੇ ਪੈਸੇ ਸਾਡੇ ਦੇ ਰਹੇ, ਚੱਕ ਆਪਣੇ ਪੈਸੇ। ਸੋ ਇਸ ਤਰ੍ਹਾਂ ਬਾਬਾ ਜੀ ਦਾ ਜਿਹੜਾ ਜੀਵਨ ਹੈ ਸਾਨੂੰ ਹਰ ਥਾਂ ਦੇ ਉੱਤੇ ਚਾਨਣਾ ਦਿੰਦਾ। ਜਿਹੜੇ ਵੀ ਮੰਨਦੇ ਆ, ਜਿਹੜੇ ਵੀ ਸ਼ਰਦੇ ਨੇ, ਰਿਸ਼ਵਤਾਂ ਲੈਂਦੇ ਨੇ, ਲਿਆ ਕੇ ਦਾਨ ਕਰ ਦਿੰਦੇ ਨੇ ਵੱਡੇ ਵੱਡੇ, ਨਾਲੇ ਸੰਤ ਗਿਲਟੀ ਹੋ ਜਾਂਦੇ ਨੇ, ਨਾਲੇ ਆਪ ਐ ਤਾਂ ਨਹੀਂ ਛੁੱਟਦਾ। ਮਹਾਰਾਜ ਕਹਿੰਦੇ ਪਿਆਰਿਓ, ਇਹ ਤਾਂ ਜਿਹੜਾ ਬੀਜਿਆ ਇਹ ਤਾਂ ਵੱਢਣਾ ਹੀ ਪੈਣਾ ਤੁਹਾਨੂੰ। ਇਹ ਨਹੀਂ ਹੈ ਵੀ ਚੋਰੀ ਕਰਕੇ ਦਾਨ ਕਰਤਾ ਫਿਰ ਇਹ ਪੁੰਨ ਬਣ ਜੂ, ਕਦੇ ਪਾਪ ਨੂੰ ਵੀ ਪੁੰਨ ਦਾ ਫਲ ਲੱਗਿਆ। ਕਿੱਕਰਾਂ ਬੀਜ ਕੇ ਕਦੇ ਕਿਸੇ ਨੇ ਅੰਗੂਰ ਖਾਧੇ ਨੇ? ਇਹ ਤਾਂ ਜਿਹਾ ਬੀਜਿਆ ਸੋ ਰੋਣਾ ਹੈ, ਕਰਮਾਂ ਸੰਗਲਾ ਖਾਤ ਖੇਤ। ਸੋ ਇਸ ਤਰ੍ਹਾਂ ਅੱਜ ਆਪਨੇ ਸਾਰਿਆਂ ਨੂੰ ਲੈਟਰਾਂ ਲਿਖਤੀਆਂ, ਚਿੱਠੀਆਂ ਲਿਖਤੀਆਂ, ਮਹਾਰਾਜ ਜੀ ਵੀ ਪਹੁੰਚ ਜਾਂਦੇ ਨੇ ਉਸ ਵੇਲੇ, ਵੱਡੇ ਮਹਾਰਾਜ ਪਹੁੰਚਦੇ ਆ, ਛੋਟੇ ਅਜੇ ਨਹੀਂ ਸੀ ਉੱਥੇ ਗਏ। ਉੱਥੇ ਜਦ ਸੰਗਤ ਸਾਰੀ ਇਕੱਠੀ ਹੋ ਗਈ ਤਾਂ ਇਕੱਠੇ ਕਰਕੇ ਕਹਿਣ ਲੱਗੇ, ਪਿਆਰਿਓ, ਕਹਿੰਦੇ ਹੁਣ ਸਾਡਾ ਸਮਾਂ ਖਤਮ ਹੋ ਗਿਆ, ਸੰਸਾਰ ਤੋਂ ਅਸੀਂ ਚਲੇ ਜਾਣਾ, ਕਿਉਂਕਿ ਜੋ ਚੋਲਾ ਸਾਨੂੰ ਪ੍ਰਾਪਤ ਹੋਇਆ ਹੈ ਇਹ ਹੁਣ ਪੁਰਾਣਾ ਹੋ ਗਿਆ। ਇੱਥੇ ਸੰਸਾਰ 'ਤੇ ਜਿਹੜਾ ਵੀ ਆਇਆ ਸੰਸਾਰ ਤੋਂ ਚਲਾ ਜਾਂਦਾ, ਅਤੇ ਹੁਣ ਬਹੁਤਾ ਅਰਸਾ ਨਹੀਂ ਹੈ, ਬਹੁਤ ਥੋੜਾ ਟਾਈਮ ਰਹਿ ਗਿਆ। ਇਸ ਤਰ੍ਹਾਂ ਪੜ੍ਹ ਲਓ,
ਦਿਨ ਥੋੜੇ ਰਹਿ ਗਏ ਪਿਆ
ਦੱਸ ਕੇ ਪੜਾਉਣ ਲੱਗ ਗਏ। ਧਨ ਜੋਬ ਨਾਰ ਫੁੱਲੜਾ ਨੱਠ ਜੜੇ ਦਿਨ ਚਾਰ, ਪਵਣ ਘੇਰੇ ਪੱਤ ਜਿਉ ਢਲ ਢੁਲ ਜੰਮਣ ਹਾਰ, ਰੰਗ ਮਾਲ ਲੈ ਪਿਆਰਿਆ ਜਾਂ ਜੋਬਨ ਨਾ ਹੁਰਲਾ, ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ। ਸੰਗਤ ਵਿੱਚ ਵਿਰਾਗ ਵੱਧਦਾ ਚਲਿਆ ਗਿਆ। ਬਾਬਾ ਜੀ ਨੇ ਸਾਰਿਆਂ ਨੂੰ ਇਕੱਠੇ ਕਰ ਲਿਆ, ਕਹਿਣ ਲੱਗੇ, ਸਾਧ ਸੰਗਤ ਜੀ, ਤੁਸੀਂ ਸਾਰੀ ਜ਼ਿੰਦਗੀ ਸਾਡੇ ਕੋਲ ਆਉਂਦੇ ਰਹੇ ਹੋ, ਕਿਸੇ ਦੀ ਕੋਈ ਵਾਸ਼ਨਾ ਹੋਵੇ, ਕਿਸੇ ਨੇ ਕੁਛ ਪੁੱਛਣਾ ਹੋਵੇ, ਕਿਸੇ ਨੂੰ ਕੋਈ ਸੰਸਾ ਹੋਵੇ, ਉਹ ਸਾਤੇ ਹੁਣ ਨਿਵਿਰਤ ਕਰਾ ਲਓ, ਅਤੇ ਸਾਡਾ ਕੱਲ੍ਹ ਨੂੰ 4:30 ਵਜੇ ਸਰੀਰ ਛੁੱਟ ਜਾਣਾ,
ਤੇ ਉਸ ਤੋਂ ਬਾਅਦ ਤੁਹਾਡੇ ਮਨਾਂ 'ਚ ਨਾ ਰਹਿ ਜਾਵੇ। ਵਿਰਾਗ ਤੋਂ ਤੁਸੀਂ ਉੱਤੇ ਹੋ, ਪੁੱਛੋ ਕੰਮ ਦੀ ਗੱਲ ਸੱਤ। ਲੇਕਿਨ ਵਿਰਾਗ ਦਾ ਐਡਾ ਬਲ ਸੀ, ਕੁਛ ਨਹੀਂ ਸੀ ਕਿਸੇ ਨੂੰ ਸੋਚ ਰਿਹਾ। ਸਾਰੀ ਰਾਤ ਇਸ ਤਰ੍ਹਾਂ ਨੇਤਰਾਂ ਦੇ ਵਿੱਚੋਂ ਜਲ ਗਿਰਦਾ ਰਿਹਾ ਸਾਰਿਆਂ ਦੇ, ਕਿਉਂਕਿ ਹੁਕਮ ਅਸੀਂ ਕਹਿ ਦਿੰਦੇ ਹਾਂ, ਹੁਕਮ ਮੰਨ ਲੈ। ਬੜਾ ਸੁਖਾਲਾ ਹੈ, ਲੇਕਿਨ ਹੁਕਮ ਜਦ ਪਿਆਰਾ ਵਿਛੜਦਾ ਨਾ, ਉਸ ਵੇਲੇ ਇੱਕ ਵਾਰੀ ਤਾਂ ਝਟਕਾ ਪੈਂਦਾ ਪੂਰਾ। ਜਿਸ ਪਿਆਰੇ ਸੇ ਹੁੰਦੇ ਹੋ ਤੇ ਸੱਗਾ ਮਰ ਚੱਲੀ ਹੈ, ਤਿਰਕ ਜੀਵਨ ਸੰਸਾਰ ਤਾਂ ਕਹਿ ਪਾਤਸ਼ਾਹ ਜੀਵਨ। ਬਾਬਾ ਲਾਲ ਸਿੰਘ ਜੀ ਦੇ ਪਾਸ ਗਏ, ਆਪ ਲੰਗਰ ਦੇ ਵਿੱਚ ਸੇਵਾ ਕਰ ਰਹੇ ਸੀ। ਕਹਿਣ ਲੱਗੇ, ਬਾਬਾ ਜੀ ਤੁਸੀਂ ਤਾਂ ਸਮਰੱਥ ਪੁਰਸ਼ ਹੋ, ਕਿਰਪਾ ਕਰੋ। ਆਪ ਸਾਰੀ ਜ਼ਿੰਦਗੀ ਆਪ ਮਹਾਂਪੁਰਸ਼ਾਂ ਦੇ ਨਾਲ ਰਹੇ ਹੋ, ਤੇ ਆਪ ਕਿਰਪਾ ਕਰੋ, ਉਹਨਾਂ ਨੂੰ ਬੇਨਤੀ ਕਰੋ ਸੰਗਤ ਨੂੰ ਨਾਲ ਲੈ ਕੇ ਕਿ ਬਾਬਾ ਜੀ ਆਪ ਥੋੜਾ ਚਿਰ ਹੋਰ ਰਹੋ, ਅਜੇ ਨਾ ਜਾਓ। ਸਰਹੱਦੀ ਇਲਾਕਾ ਹੈ, ਮੁਸ਼ਕਲ ਦੇ ਨਾਲ ਅਜੇ ਸਿੱਖੀ ਦੀ ਜੜ ਲੱਗੀ ਹੈ, ਤੇ ਬਾਅਦ ਵਿੱਚ ਬੜਾ ਮੁਸ਼ਕਲ ਹੋ ਜਾਏਗਾ। ਸੰਗਤਾਂ ਦੇ ਨਾਲ ਬਾਬਾ ਜੀ ਵੀ ਚਲੇ ਗਏ, ਆਪਦੇ ਵੀ ਨੇਤਰਾਂ ਚੋਂ ਜਲ ਜਾਂਦਾ ਹੈ। ਕਹਿਣ ਲੱਗੇ, ਲਾਲ ਸਿੰਘ ਕੀ ਗੱਲ ਹੈ, ਸੰਗਤ ਲੈ ਕੇ ਆਇਆ? ਕਹਿੰਦੇ, ਬਾਬਾ ਜੀ ਸੰਗਤ ਬਹੁਤ ਵਿਰਾਗ ਕਰਦੀ ਹੈ, ਕਿਰਪਾ ਕਰੋ ਆਪ, ਹੋਰ ਦਰਸ਼ਨ ਦਿਓ। ਬਾਬਾ ਜੀ ਕਹਿਣ ਲੱਗੇ, ਦੇਖੋ ਗੁਰੂ ਘਰ ਦੇ ਅੰਦਰ ਐਸੀ ਬਾਤ ਕੋਈ ਔਖੀ ਨਹੀਂ ਹੈ ਕਿ ਰਹਿ ਲਈਏ, ਜਿੰਨਾ ਚਿਰ ਰਹਿ ਲਈਏ ਮਰਜ਼ੀ ਹੈ, ਜਿੰਨਾ ਚਿਰ ਸਾਲ, ਦੋ ਸਾਲ, ਚਾਰ ਸਾਲ, ਦਸ ਸਾਲ, ਪਰ ਇਹ ਚੀਜ਼ਾਂ ਜਿਹੜੀਆਂ ਨੇ ਗੁਰੂ ਛੇਵੇਂ ਪਾਤਸ਼ਾਹ ਵੇਲੇ ਬਾਬੇ ਅਟਲ ਜੀ ਨੇ ਮੋਹਨ ਨੂੰ ਜਿਉਂਦਾ ਕਰ ਦਿੱਤਾ ਸੀ। ਬਾਬੇ ਅਟਲ ਨੂੰ ਆਪਣਾ ਸਰੀਰ ਦੇਣਾ ਪਿਆ ਉਹਨੂੰ ਰੱਖਣ ਵਾਸਤੇ, ਤੇ ਭਾਈ ਬ੍ਰਾਹਮਣ ਦਾ ਲੜਕਾ ਲਿਆ ਕੇ ਗੁਰੂ ਹਰ ਰਾਏ ਸਾਹਿਬ ਦੇ ਅੱਗੇ ਧੀਰਮਲ ਨੇ ਸਿਖਾ ਕੇ ਪਾਤਾ, ਤੇ ਚਿਖਾ ਲਾ ਲਈ ਬ੍ਰਾਹਮਣ ਨੇ, ਹੱਠ ਤੇ ਆ ਗਿਆ ਵੀ ਜਾਂ ਮੇਰਾ ਬੱਚਾ ਜਿਉਂਦਾ ਕਰੋ ਤੇ ਨਹੀਂ ਮੈਂ ਇੱਥੇ ਜਲ ਕੇ ਮਰ ਜਾਣਾ। ਸਾਰੀ ਸੰਗਤ ਨੇ ਮਹਾਰਾਜ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਇਸ ਵੇਲੇ ਗੁਰੂ ਘਰ ਦੀ ਇੱਜ਼ਤ ਦਾ ਸਵਾਲ ਹੈ, ਜੇ ਜਿਉਂਦਾ ਨਾ ਕਰਿਆ ਤਾਂ ਲੋਕ ਕਹਿਣਗੇ ਵੀ ਗੁਰੂ ਘਰ 'ਚ ਸੱਤਿਆ ਨਹੀਂ ਰਹੀ। ਮਹਾਰਾਜ ਕਹਿੰਦੇ, ਮੁਗਲਾਂ ਦਾ ਰਾਜ ਚੱਲਦਾ, ਮੁਰਦੇ ਲਿਆ ਇੱਥੇ ਢੇਰੀ ਲਾ ਦਿਆ ਕਰਨਗੇ, ਅਸੀਂ ਫਿਰ ਰੱਬ ਦੇ ਸ਼ਰੀਕ ਬਣੇ ਰਹਾਂਗੇ, ਇਹ ਗੱਲ ਨਹੀਂ ਹੁੰਦੀ। ਵਾਰ ਵਾਰ ਜਦ ਆਪ ਸਾਰੀ ਸੰਗਤ ਨੇ ਕਿਹਾ, ਕਹਿਣ ਲੱਗੇ, ਚੰਗਾ ਇਹਦੀ ਥਾਂ ਤੇ ਹੋਰ ਚਲੇ ਜਾਓ, ਇਹ ਜਿਉਂਦਾ ਹੋ ਜਾਏਗਾ। ਉਸ ਵੇਲੇ ਭਾਈ ਜੀਵਨ, ਭਾਈ ਭਗਤੂ ਦਾ ਪੁੱਤਰ ਛੋਟਾ, ਜੋ ਬਹੁਤ ਹੀ ਪਿਆਰਾ ਸੀ ਗੁਰੂ ਹਰ ਰਾਏ ਸਾਹਿਬ ਨੂੰ, ਬੰਦਗੀ ਵਾਲੀ ਰੂਹ ਸੀ, ਉਸੇ ਵੇਲੇ ਚਾਦਰ ਲਈ ਉੱਤੇ ਜਾ ਕੇ ਬਾਹਰ ਕਾਫੂਸ ਵਿਛਾਇਆ ਹੇਠਾਂ ਤੇ ਸਰੀਰ ਛੱਡਤਾ, ਤੇ ਇੱਧਰ ਬ੍ਰਾਹਮਣ ਦਾ ਲੜਕਾ ਜਿਉਂਦਾ ਹੋ ਗਿਆ। ਖੁਸ਼ੀਆਂ ਹੋ ਗਈਆਂ ਕਿ ਜਿਉਂਦਾ ਹੋ ਗਿਆ। ਮਹਾਰਾਜ ਕਹਿੰਦੇ, ਕਿਹੜਾ ਮੇਰਾ ਪਿਆਰਾ ਪੁੱਤਰ ਇਹਦੀ ਥਾਂ ਤੇ ਗਿਆ? ਤਲਾਸ਼ ਕਰੀ, ਕਹਿੰਦੇ ਮਹਾਰਾਜ ਭਾਈ ਜੀਵਨ ਚਲਿਆ ਗਿਆ। ਕਹਿੰਦੇ, ਮੇਰਾ ਪੁੱਤਰ ਮਾਰ ਕੇ ਤੁਸੀਂ ਬ੍ਰਾਹਮਣ ਦਾ ਪੁੱਤਰ ਜਵਾਇਆ, ਚੰਗਾ ਨਾ ਕਰਿਆ ਤੁਸੀਂ। ਬਾਬਾ ਜੀ ਕਹਿਣ ਲੱਗੇ, ਲਾਲ ਸਿੰਘ ਜੀ ਇਸ ਤਰ੍ਹਾਂ ਦਾ ਹੋ ਸਕਦਾ ਹੈ ਕਿ ਤੁਹਾਡੇ 2 ਸਾਲ 2 ਮਹੀਨੇ 2 ਦਿਨ ਰਹਿੰਦੇ ਨੇ, ਤੁਸੀਂ ਸਾਡੇ ਥਾਂ ਤੇ ਚਲੇ ਜਾਓ ਅੱਜ 4:30 ਵਜੇ ਤੇ ਅਸੀਂ ਤੁਹਾਡੇ ਥਾਂ ਤੇ ਚਲੇ ਜਾਵਾਂਗੇ। ਉਸ ਵੇਲੇ ਬਾਬਾ ਲਾਲ ਸਿੰਘ ਜੀ ਕਹਿਣ ਲੱਗੇ, ਚੰਗਾ ਮਹਾਰਾਜ ਮੈਂ ਚਲਿਆ ਜਾਂਦਾ। ਆਪ ਲੰਗਰ 'ਚ ਚਲੇ ਗਏ, ਬੜੇ ਪਿਆਰ ਦੇ ਸ਼ਬਦ ਪੜ੍ਹਦੇ। ਬਾਬਾ ਜੀ ਨੇ ਸੁਨੇਹਾ ਭੇਜਿਆ 3 ਵਜੇ ਕਿ ਲਾਲ ਸਿੰਘ ਉਹਨਾਂ ਨੂੰ ਕਹੋ, ਟਾਈਮ ਤਾਂ ਆ ਗਿਆ, 4:30 ਵਜੇ ਬਕਸਾ ਬਣਾਇਆ ਪਿਆ ਤਿਆਰ, ਅੰਗਰੇਜ਼ ਆਏ ਬੈਠੇ ਨੇ ਦੇਖਣ ਵਾਸਤੇ ਵੀ ਇਹ ਕਿਵੇਂ ਕਰ ਲੈਂਦੇ ਨੇ, ਕਿਵੇਂ ਸਰੀਰ 'ਚੋਂ ਨਿਕਲ ਜਾਂਦੇ। ਉਸ ਵੇਲੇ ਜਦੋਂ ਬਾਬਾ ਜੀ ਨੇ ਸੁਨੇਹਾ ਭੇਜਿਆ, ਆਪਣੇ ਇਸ਼ਨਾਨ ਕਰਿਆ, ਸਫੈਦ ਵਸਤਰ ਪਹਿਨੇ, ਕੇਸੀ ਇਸ਼ਨਾਨ ਕਰਕੇ ਬਾਬਾ ਜੀ ਨੂੰ ਆ ਕੇ ਨਮਸਕਾਰ ਕਰੀ, ਬੜੇ ਪਿਆਰ ਦੇ ਸ਼ਬਦ ਪੜੇ। ਉਹਦੇ ਬਾਅਦ ਆਪ ਨੇ ਜਪਜੀ ਸਾਹਿਬ ਦਾ ਪਾਠ ਕਰਿਆ, 4:27 ਹੋ ਗਏ। ਫਤਿਹ ਬੁਲਾਈ, ਬਹੁਤ ਬੇਨਤੀਆਂ ਕਰੀਆਂ ਕਿ ਮਹਾਰਾਜ ਬੇਅੰਤ ਪੁੱਲਾਂ ਕਰਤੀਆਂ ਹੋਣਗੀਆਂ, ਬੇਅੰਤ ਆਪਦੀਆਂ ਬੇਅਦਬੀਆਂ ਕਰਤੀਆਂ ਹੋਣਗੀਆਂ, ਤੇ ਆਪ ਮਸਤਕ ਨਵਾ ਕੇ ਗੁਰੂ ਗ੍ਰੰਥ ਸਾਹਿਬ ਨੂੰ, ਬਾਬਾ ਜੀ ਨੂੰ ਮੱਥਾ ਟੇਕਿਆ, ਸਾਰੀ ਸੰਗਤ ਨੂੰ ਮਸਤਕ ਨਵਾਇਆ। ਉਹਦੇ ਬਾਅਦ ਸਾਰਿਆਂ ਦੇ ਸਾਹਮਣੇ ਉਸ ਬਕਸੇ ਦੇ ਵਿੱਚ ਜਾ ਕੇ ਲੰਮੇ ਪੈ ਗਏ। ਬਾਬਾ ਜੀ ਥੋੜੇ ਦੇਰ ਮੌਨ ਰਹੇ ਤੇ ਉਹਦੇ ਬਾਅਦ ਆਪ ਕਹਿਣ ਲੱਗੇ ਵੀ ਦੇਖੋ ਭਾਈ ਲਾਲ ਸਿੰਘ ਚਲੇ ਗਏ, ਡਾਕਟਰ ਵੀ ਕੋਲ ਸੀ, ਡਾਕਟਰ ਨੇ ਦੇਖਿਆ ਕਹਿੰਦੇ ਹਾਂ ਜੀ ਉਹ ਤਾਂ ਚਲਿਆ ਗਿਆ ਸਰੀਰ ਛੱਡ ਕੇ, ਕਿਉਂਕਿ ਗੁਰਮੁਖਾਂ ਨੂੰ ਸਾਧੂ ਜਨਾਂ ਨੂੰ ਆਉਣ ਤੇ ਜਾਣ ਦੇ ਵਿੱਚ ਕੋਈ ਬੰਧਨ ਨਹੀਂ ਹੈ। ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਿਆ,
ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ ਆਵੇ ਜਾਏ ਨਸੰਗ ਗੁਰਮੁਖ ਪਿਆਰਾ।
ਮਿਸਾਲਾਂ ਬੰਦਗੀ ਕਰਨ ਵਾਲੇ ਆਉਂਦੀਆਂ, ਜਿੱਥੇ ਮਰਜ਼ੀ ਦੇ ਨਾਲ ਸਰੀਰ ਛੱਡਦੇ ਹਾਂ, ਕਿਉਂਕਿ ਮਹਾਰਾਜ ਦਾ ਫਰਮਾਨ ਹੈ ਪ੍ਰਭ ਕਹਿ ਸਿਮਰਨ ਕਾਲ ਪਰ ਹਰ ਹੈ। ਆਉਂਦੇ ਕਾਲ ਨੂੰ ਗੁਰਮੁਖ ਪਿਆਰਾ ਗੁਰਸਿੱਖ ਰੋਕ ਦਿੰਦਾ ਵੀ ਠਹਿਰ ਜਾ, ਜੇ ਨਹੀਂ ਮੈਂ ਜਾਣਾ ਆ ਤੁਹਾਡੀ ਸੰਗਤ ਦੇ ਅੰਦਰ। ਬਿਲਾਸਪੁਰ ਤੋਂ ਤੁਸੀਂ ਆਏ ਹੋ ਬੇਅੰਤ, ਅਤੇ ਜਦ ਮੈਂ ਉੱਥੇ ਸੀ ਦੀਵਾਨ ਲੱਗਦੇ ਹੁੰਦੇ ਉੱਥੇ ਧਨੌਰਾ ਫਾਰਮ ਵਾਲਿਆਂ ਦੇ ਹਰਬੰਸ ਸਿੰਘ ਦੇ ਰਿਸ਼ਤੇਦਾਰੀ ਹੈ ਇੱਥੇ ਰਾਜਪੁਰੇ ਦੇ ਨੇੜੇ, ਉੱਥੇ ਇੱਕ ਲੜਕੀ ਸੀ ਗੁਰਮੀਤ, ਉਹਦਾ ਨਾਮ ਸੀ, ਮੀਤੋ ਕਹਿੰਦੇ ਹੁੰਦੇ ਹਨ। ਉਹ ਭਜਨ ਬੰਦਗੀ ਬਚਪਨ ਤੋਂ ਕਰਦੀ ਸੀ, ਅਤੇ ਉਹਨੇ ਆਪਣੇ ਪਿਤਾ ਨੂੰ ਕਿਹਾ ਕਿ ਮੇਰਾ ਮੰਗਣਾ ਨਾ ਕਰੀ, ਮੈਂ 24 ਸਾਲ ਦੀ ਉਮਰ 'ਚ 15 ਹਾੜ ਨੂੰ ਸਰੀਰ ਛੱਡ ਦੇਣਾ। ਅਤੇ ਉਹਨੂੰ ਕਮਲੀ ਕਹਿਣ ਲੱਗ ਗਏ ਸੀ ਵੀ ਐਵੇਂ ਝੱਲੀ ਹੈ, ਇੱਕੋ ਹੀ ਗੱਲ ਲੱਟੀ ਜਾਂਦੀ ਹੈ। ਕਈ ਥਾਵਾਂ ਤੇ ਪਿਤਾ ਉਹਦਾ ਮੰਗਣਾ ਕਰਨ ਵਾਸਤੇ ਜਾਂਦਾ, ਰੋਕ ਦਿੰਦੀ ਹੈ ਵੀ ਪਿਤਾ ਜੀ ਜਾਈ ਨਾ, ਮੈਂ ਚਲੀ ਜਾਣਾ। ਜਿਸ ਦਿਨ ਦਿਨ ਆ ਗਿਆ ਵੀ ਕੱਲ ਨੂੰ ਕਰਨਾ, ਉੱਥੇ ਸੰਤ ਸੀ ਨਾਲ ਸਾਧੂ ਗੜ, ਉੱਥੇ ਜਾ ਕੇ ਅਖੰਡ ਪਾਠ ਬਹੁਤ ਵਧੀਆ ਕਰਦੀ ਸੀ, ਕਹਿੰਦੀ ਬਾਬਾ ਜੀ ਮੈਂ ਚੜ੍ਹਾਈ ਕਰ ਜਾਣਾ ਕੱਲ ਨੂੰ, ਅਤੇ ਜਦ ਮੇਰਾ ਸੰਸਕਾਰ ਹੋਊ ਨਾ ਤੁਸੀਂ ਕੀਰਤਨ ਸੋਲਾ ਪੜਿਓ। ਕਹਿੰਦੀ ਇੱਕ ਗੱਲ ਮੈਨੂੰ ਆਉਂਦੀ ਹੈ ਵੀ ਤੁਸੀਂ ਪਹਿਲੀ ਵਾਰੀ ਭੁੱਲ ਜਾਣਾ, ਦੂਜੀ ਵਾਰੀ ਪੜੋਂਗੇ ਫਿਰ ਭੁੱਲ ਜਾਓਗੇ, ਤੀਜੀ ਵਾਰੀ ਸਹੀ ਪੜੋਂਗੇ, ਸਹੀ ਪੜਿਓ ਹਟਿਓ ਨਾ ਪੜਨ ਤੇ। ਉਸ ਵੇਲੇ ਇੱਥੇ ਆਈ ਸਰਾਂ ਆਪਣੇ ਫਤਿਹਗੜ੍ਹ ਸਾਹਿਬ, ਅੰਮ੍ਰਿਤ ਦਾ ਵਾਟਾ ਤਿਆਰ ਸੀ, ਕਹਿਣ ਲੱਗੀ ਮੇਰੇ ਤੇ ਪਤਾ ਨਹੀਂ ਕਿੰਨੀਆਂ ਭੁੱਲੀਆਂ ਹੋਈਆਂ ਅਤੇ ਮੈਂ ਹੁਣ ਜਾਣਾ, ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਘਰ ਆ ਗਈ, ਆ ਕੇ ਸ਼ਾਮ ਨੂੰ ਕੰਧਾਂ ਦੇ ਨਾਲ ਮੂੰਹ ਲਾ ਕੇ, ਮੂੰਹ ਕੰਧਾਂ ਵੱਲ ਕਰਕੇ ਰਹਿਰਾਸ ਪੜ ਰਹੀ ਹੈ। ਮਾਂ ਕਹਿਣ ਲੱਗੀ ਮੀਤੋ ਆ ਕੀ ਕਰਦੀ ਹੈ ਤੂੰ, ਬੈਠ ਕੇ ਰਹਿਰਾਸ ਨਹੀਂ ਪੜ੍ਹਦੀ? ਕਹਿੰਦੀ ਮਾਂ ਜੀ ਮੈਂ ਅੱਜ ਚਲੇ ਜਾਣਾ ਕੱਲ ਨੂੰ, ਅਤੇ ਇਸ ਕਰਕੇ ਮੈਂ ਚਾਹੁੰਦੀ ਹਾਂ ਵੀ ਕੰਧਾਂ ਦੇ ਨਾਲ ਨਾਲ ਮੈਂ ਪੜ੍ਹਾਂ, ਕੰਧਾਂ ਵੀ ਪਵਿੱਤਰ ਹੋ ਜਾਣ, ਬਾਕੀ ਤੂੰ ਆ ਕੰਮ ਛੱਡ ਕੇ ਚਾਬੀਆਂ ਸਾਰੀਆਂ ਸੰਭਾਲਤੀਆਂ ਟਰਾਂਕਾਂ ਦੀਆਂ, ਵੀ ਆਹ ਲੱਗਦੀ ਹੈ ਇਹਨੂੰ, ਆ ਇਹਨੂੰ ਸਾਰਾ ਕੰਮ ਸੰਭਾਲਤਾ, ਅਤੇ ਨਾਲ ਦੇਗ ਵਾਸਤੇ ਸਾਰੀ ਰਸ ਤੋਲ ਕੇ ਰੱਖ ਲਈ, ਕੜਾਹੀ ਮਾਂਜ ਲਈ। ਸਵੇਰੇ ਪਿਤਾ ਨੇ ਗੱਡਾ ਭਰ ਲਿਆ, ਰਾਜਪੁਰੇ ਜਾਣਾ ਸੀ ਕਣਕ ਵੇਚਣ, ਕਹਿੰਦੀ ਪਿਤਾ ਜੀ ਜਾਇਓ ਨਾ, ਮੈਂ 12 ਵਜੇ ਅੱਜ ਚਲੀ ਜਾਣਾ। ਕਹਿੰਦਾ ਤੇਰੀਆਂ ਗੱਲਾਂ ਸੁਣਦੇ ਤਾਂ ਮੈਂ ਕੰਮ ਵੀ ਥੱਕ ਗਏ ਮੇਰੇ। ਉਹਦੇ ਬਾਅਦ ਜਦੋਂ ਸਾਰੇ ਪਿੰਡ 'ਚ ਮਿਲੇ ਆਈ, ਕਹਿੰਦੀ ਮੈਂ 12 ਵਜੇ ਆ ਜਾਣਾ, ਪਿੰਡ ਸਾਰਾ ਇਕੱਠਾ ਹੋ ਗਿਆ। ਜਦ 12 ਵਜੇ ਚਾਰਪਾਈ ਵਿਛਾਤੀ ਉਹਨੇ, ਅਤੇ ਕਹਿਣ ਲੱਗੀ ਹੁਣ ਆਉਣਗੇ ਬਾਬਾ ਜੀ ਮੈਨੂੰ ਲੈਣ, ਅਤੇ ਮੈਂ ਫਿਰ ਚਲੀ ਜਾਣਾ। ਜਿਸ ਵਕਤ ਉਹ ਆ ਗਏ ਜਕਾਰੇ ਬੁਲਾਈ ਜਾਵੇ, ਕਿਸੇ ਨੂੰ ਤਾਂ ਨਜ਼ਰ ਨਾ ਆਵੇ ਉਹਨੂੰ ਨਜ਼ਰ ਆਉਣ, ਅਤੇ ਕੁਛ ਗੱਲਬਾਤ ਹੋਈ, ਉਹਨੇ ਕਿਹਾ ਵੀ ਮੈਂ ਹਾਰੇ ਨਹੀਂ ਜਾਣਾ, ਤੁਸੀਂ ਦੁਬਾਰਾ ਆ ਜਾਇਓ, ਪਿਤਾ ਜੀ ਨੂੰ ਮਿਲ ਕੇ ਜਾਊਂ ਮੈਂ। ਅਤੇ ਨਾਲ ਬੇਨਤੀ ਕਰੀ ਕਿ ਬਾਬਾ ਜੀ ਅੰਦਰ ਲੰਘੋ, ਤੁਸੀਂ ਪਲੰਘ ਦੇ ਉੱਤੇ ਬੈਠੋ, ਕਿਸੇ ਨੂੰ ਕੁਛ ਨਹੀਂ ਦਿਸਦਾ ਵੀ ਇਹ ਕੀ ਡਰਾਮਾ ਕਰੀ ਜਾਂਦੀ ਹੈ। ਅੰਦਰ ਵੀ ਚਲੀ ਗਈ, ਜਾ ਕੇ ਬੇਨਤੀ ਵੀ ਕਰਨ ਲੱਗ ਗਈ ਪਲੰਘ ਤੇ ਬਿਠਾ ਕੇ, ਕਹਿੰਦੇ ਤੁਸੀਂ 10 ਵਜੇ ਆ ਜਾਇਓ ਰਾਤ ਨੂੰ। ਜਦ ਪਿਤਾ ਆਇਆ ਰਾਜਪੁਰੇ ਤੋਂ, ਬੜੀ ਨਾਰਾਜ਼ ਹੋਈ, ਕਹਿੰਦੀ ਬਾਬਾ ਜੀ ਆ ਕੇ ਮੁੜ ਗਏ, ਪਿਤਾ ਜੀ ਤੁਸੀਂ ਉੱਥੇ ਚਲੇ ਗਏ, ਹੁਣ ਉਹ 10 ਵਜੇ ਆਉਣਗੇ। ਫਿਰ ਤਿਆਰੀ ਕਰ ਲਈ ਤੇ ਫਿਰ ਪਿੰਡ ਇਕੱਠਾ ਹੋ ਗਿਆ। ਕਹਿਣ ਲੱਗੀ ਮੈਨੂੰ ਇੱਕ ਉਲਟੀ ਆਏਗੀ, ਡਰਿਓ ਨਾ ਤੁਸੀਂ, ਉਹਦੇ ਬਾਅਦ ਮੈਂ ਚਲੀ ਜਾਣਾ। ਸਮਾਂ ਦੇਖਦੇ ਰਹੇ, ਉਹਦੇ ਬਾਅਦ ਉਲਟੀ ਆਈ, ਆਪੇ ਹੀ ਚੱਕ ਕੇ ਸਿੱਟਿਆ ਹੀ ਬਾਹਰ ਸੁਆਹ, ਤੇ ਨਾਲ ਹੀ ਹੱਥ ਪੈਰ ਮੂੰਹ ਕੁੱਲੀ ਧੋ ਕੇ ਆ ਕੇ ਲੰਮੀ ਪੈ ਗਈ। ਤੇ ਉਸ ਵੇਲੇ ਪਈ ਨੇ ਜਕਾਰਾ ਬੁਲਾਇਆ ਵੀ ਬਾਬਾ ਜੀ ਆ ਜਾਓ, ਹੁਣ ਮੈਂ ਚੱਲੂ। ਥੋੜ੍ਹੀ ਦੇਰ ਬਾਅਦ ਸਰੀਰ ਛੱਡ ਦਿੱਤਾ। ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਜਿਹੜੇ ਬੰਦਗੀ ਕਰਦੇ ਨੇ, ਮਹਾਤਮਾ ਦੀ ਗੱਲ ਤਾਂ ਤੁਸੀਂ ਛੱਡੋ, ਉਹ ਤਾਂ ਬਹੁਤ ਵੱਡੀ ਬਾਤ ਹੁੰਦੀ ਹੈ। ਆਮ ਬੰਦਗੀ ਕਰਨ ਵਾਲਾ ਵੀ ਕਾਲ ਨੂੰ ਕਹਿੰਦਾ ਵੀ ਠਹਿਰ ਜਾ। ਸੋ ਬਾਬਾ ਜੀ, ਬਾਬਾ ਲਾਲ ਸਿੰਘ ਜੀ ਨੇ ਸਰੀਰ ਛੱਡ ਦਿੱਤਾ ਤੇ ਉਹਦੀ ਥਾਂ ਦੇ ਉੱਤੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਵਾਨ ਵਾਲੇ, ਜਦੋਂ 2 ਸਾਲ 2 ਮਹੀਨੇ ਹੋ ਗਏ, ਆਪ ਨੇ ਸਾਰੀ ਸੰਗਤ ਨੂੰ ਕਿਹਾ ਕਿ ਭਾਈ ਸੈਦੋ ਨੂੰ ਚਲੋ। ਉਸ ਵੇਲੇ ਮਹਾਰਾਜ ਜੀ ਦੱਸਦੇ ਸੀ, ਕਹਿੰਦੇ ਅਸੀਂ ਵੀ ਨਾਲ ਸੀਗੇ। ਉੱਥੇ ਜਾ ਕੇ ਆਪ ਤਾਂ ਅੰਦਰ ਹੋ ਗਏ, ਸਾਨੂੰ ਹੁਕਮ ਹੋ ਗਿਆ ਕਿ ਬਾਹਰ ਕੀਰਤਨ ਕਰੋ। ਉੱਥੇ ਇੱਕ ਮਾਈ ਸੀ, ਮਾਈ ਦੇ ਘਰ ਚਲੇ ਗਏ, ਜਾ ਕੇ ਕਹਿਣ ਲੱਗੇ ਮਾਈ ਉਹ ਜਿਹੜਾ ਵਸਤਰ ਸਾਡੇ ਵਾਸਤੇ ਬਣਾਇਆ ਤੂੰ ਲਿਆ ਉਹਨੂੰ, ਤੇਰਾ ਵਸਤਰ ਅਸੀਂ ਅੰਤ ਸਮੇਂ ਪਹਿਨਾਂਗੇ। ਮਾਈ ਨੇ ਚੋਲਾ ਬਣਾਇਆ ਹੋਇਆ ਸੀ, ਵੱਡੀ ਉਮਰ ਦੀ ਸੀ ਮਾਈ, ਚੋਲਾ ਲਿਆ ਕੇ ਭੇਟ ਕਰਿਆ, ਬੜੀ ਬੰਦਗੀ ਬੇਨਤੀਆਂ ਕਰੀਆਂ, ਨਮਸਕਾਰਾਂ ਕਰੀਆਂ, ਮਹਾਤਮਾ ਨੂੰ ਦਿਆ ਜੀ ਮਹਾਂਪੁਰਸ਼ਾਂ ਨੂੰ। ਕਹਿਣ ਲੱਗੇ ਮਾਈ ਤੈਂ ਕੀ ਹਨੇਰੇ 'ਚ ਜਾਣਾ, ਸਾਡੇ ਨਾਲੇ ਚੱਲੀ, ਅਸੀਂ ਤੈਨੂੰ ਚਾਨਣੇ ਚਾਨਣੇ ਲੈ ਚੱਲਾਂਗੇ। ਤੇ ਬਾਹਰ ਮਹਾਰਾਜ ਜੀ ਕਹਿੰਦੇ ਅਸੀਂ ਬੈਠੇ ਕੀਰਤਨ ਕਰਦੇ ਸੀ, ਜਿਸ ਵਾਰ 2 ਵਜੇ ਉਸ ਵੇਲੇ ਅਚਾਨਕ ਆਕਾਸ਼ ਦੇ ਵਿੱਚ ਪ੍ਰਕਾਸ਼ ਹੋ ਗਿਆ ਤੇ ਕੀਰਤਨ ਬੰਦ ਹੋ ਗਿਆ। ਤੇ ਅਸੀਂ ਹੈਰਾਨ ਹੋ ਗਏ ਕਿ ਕੀਰਤਨ ਦੀਆਂ ਧੁਨੀਆਂ ਤਾਂ ਕਿਸੇ ਹੋਰ ਮੰਡਲ ਚੋਂ, ਆਕਾਸ਼ ਮੰਡਲ ਚੋਂ ਸੁਣੀਆਂ ਜਾ ਰਹੀਆਂ। ਸੋ ਗੁਰਮੁਖਾਂ ਦਾ ਆਉਣਾ ਜਾਣਾ ਅਜੀਬ ਹੋਇਆ ਕਰਦਾ। ਹਰ ਕੇ ਸੇਵਕ ਜੋ ਹਰ ਪਾਏ, ਤਿਨਕੀ ਕਥਾ ਨਰਾਰੀ ਰੇ, ਆਵੇ ਨਾ ਜਾਏ ਨਾ ਕਹੂੰ ਮਰਤੇ ਪਾਰ ਬ੍ਰਹਮ ਸੁੰਗਾਰੇ। ਇਸੇ ਤਰ੍ਹਾਂ ਮਹਾਰਾਜ ਜੀ ਬਾਬਾ ਅਤਰ ਸਿੰਘ ਜੀ, ਉਹਨਾਂ ਨੇ ਵੀ ਆਪਣਾ ਸਰੀਰ ਕਹਿ ਕੇ ਛੱਡਿਆ, ਦੱਸ ਕੇ ਛੱਡਿਆ, ਕਿਉਂਕਿ ਆਪ ਹੋਤੀ ਮਰਦਾਨ ਆ ਗਏ ਸੀ। ਜਿੱਥੇ ਮਹਾਂਪੁਰਸ਼ਾਂ ਦਾ ਸਰੀਰ ਜਲ ਪ੍ਰਵਾਹ ਹੋਇਆ ਸੀ ਉੱਥੇ ਆ ਗਏ। ਉੱਥੇ ਆ ਕੇ ਆਪ ਨੇ ਆਪਣਾ ਇਰਾਦਾ, ਜੈਲਦਾਰ ਸੀ ਉਹਨੂੰ ਜ਼ਾਹਰ ਕਰਿਆ। ਉਹ ਲੈਣ ਵਾਸਤੇ ਜਾਂਦੇ ਨੇ ਰਾਮਪੁਰ ਵਾਲੇ, ਤੇ ਉਹਨੂੰ ਇੱਕ ਪਾਸੇ ਉਹ ਕਹਿਣ ਲੱਗੇ ਕਿ ਭਾਈ ਅਸੀਂ ਸਰੀਰ ਛੱਡਣਾ ਹੈ ਤੇ ਅਸੀਂ ਇੱਥੇ ਜਲ ਪ੍ਰਵਾਹ ਕਰਾਉਣਾ। ਕਹਿਣ ਲੱਗੇ ਬਾਬਾ ਜੀ ਮੈਂ ਇਹ ਕੰਮ ਸਾਰਾ ਨਿਭਾਵਾਂਗਾ, ਤੁਸੀਂ ਫਿਕਰ ਨਾ ਕਰੋ। ਤੇ ਬਾਬਾ ਜੀ ਨੇ ਆਪ ਵਾਪਸ ਆ ਗਏ ਤੇ ਉੱਥੇ ਆ ਕੇ ਗੁਪਤ ਤਰੀਕੇ ਨਾਲ ਆਪਣਾ ਬਕਸਾ ਬਣਾ ਲਿਆ, ਪਿੰਡ ਦੇ ਦਰਵਾਜ਼ੇ ਅੱਗੇ ਚੜਾ ਸੀ, ਸਾਰਾ ਦਿਨ ਕਰਦੇ। ਮਹਾਰਾਜ ਜੀ ਕਹਿੰਦੇ ਜਿਸ ਵਕਤ ਸ਼ਾਮ ਪਈ ਮੈਂ ਸੇਵਾ ਸੀ, ਕਹਿਣ ਲੱਗੇ ਦੇਖ ਤਾਂ ਸਾਡਾ ਸਰੀਰ ਕਿਵੇਂ ਹੈ। ਕਹਿੰਦੇ ਮੈਂ ਕਿਹਾ ਮਹਾਰਾਜ ਥੋੜ੍ਹੀ ਜਿਹੀ ਭੱਖ ਜਿਹੀ ਲੱਗਦੀ ਹੈ। ਕਹਿੰਦੇ ਭੱਖ ਚੰਗਾ, ਕਹਿੰਦੇ ਉਦਾਸ ਨਾ ਹੋਈ, ਹੁਣ ਅਸੀਂ ਚਲੇ ਜਾਣਾ। ਸੋ ਆਪ ਚਲੇ ਜਾਂਦੇ ਨੇ, ਮਹਾਰਾਜ ਜੀ ਦੇ ਉੱਤੇ ਬਹੁਤ ਅਸਰ ਪਿਆ ਇਸ ਗੱਲ ਦਾ, ਵਿਰਾਗੀ ਹੋ ਗਏ। ਛੋਟੇ ਮਹਾਰਾਜ ਨਾਲ ਹੋ ਗਏ ਤੇ ਆਪ ਫਿਰਦੇ ਫਿਰਦੇ ਜੋ ਟੱਕੀ ਹੈ ਇਸ ਦੇ ਵਿੱਚ ਆ ਗਏ। ਆਪ ਇੱਥੇ ਆ ਕੇ ਆਪ ਦੇ ਜਿਹੜਾ ਕੀਰਤਨ ਸੀ ਬਹੁਤ ਹੀ ਸੋਹਣਾ ਸੀ, ਤੇ ਬਾਬਾ ਜਵਾਲਾ ਸਿੰਘ ਜੀ ਬਰਸੀ ਤੇ ਆਏ ਹੋਏ ਸੀ ਰੇਰੂ ਸਾਹਿਬ, ਤੇ ਮਹਾਰਾਜ ਜੀ ਨੇ ਰੱਥ ਭੇਜਿਆ, ਰੱਥ ਭੇਜ ਕੇ ਮੰਗਾ ਲਏ। ਮੰਗਾ ਕੇ ਘੋੜੇ ਦੇ ਅੰਦਰ ਦੋਵੇਂ ਮਹਾਤਮਾ 3 ਘੰਟੇ ਬੈਠੇ ਰਹੇ, ਤੇ ਬਾਹਰ ਜਿਸ ਵਕਤ ਆਏ ਤਾਂ ਗਿਆਨੀ ਜੋਤ ਸਿੰਘ ਤੇ ਬਾਬਾ ਜੀ ਉਹਨਾਂ ਦੇ ਜੋ ਪ੍ਰਮੁੱਖ ਸੇਵਕ ਸੀ ਉਹ ਕਹਿਣ ਲੱਗੇ ਬਾਬਾ ਜੀ ਕਹਿੰਦੇ ਅੱਜ ਕੀ ਗੱਲਬਾਤ ਕਰੀ ਤੁਸੀਂ ਦੋਹਾਂ ਮਹਾਤਮਾ ਨੇ। ਕਹਿਣ ਲੱਗੇ ਗੱਲਬਾਤ ਤਾਂ ਠੀਕ ਹੈ, ਪਰ ਇਹ ਹੈ ਕਿ ਹੁਣ ਉਹ 3 ਸਾਲ ਉਹਨਾਂ ਨੇ ਬੋਲਣਾ ਨਹੀਂ ਹੈ, ਭੋਰੇ ਦੇ ਅੰਦਰ ਹੀ ਰਹਿਣਗੇ। ਤਿੰਨ ਸਾਲ ਜਿਸ ਵਕਤ ਬੀਤ ਗਏ ਤਾਂ ਮਹਾਰਾਜ ਜੀ ਨੂੰ ਫਿਰ ਪਤਾ ਲੱਗਿਆ ਕਿ ਬਾਬਾ ਜਵਾਲਾ ਸਿੰਘ ਆਏ ਨੇ, ਉਹਨਾਂ ਨੂੰ ਰੱਥ ਭੇਜ ਕੇ ਫਿਰ ਮੰਗਾ ਲਿਆ। ਇਹ ਸਾਰੇ ਹੀ ਸਿੰਘ ਨਾਲ ਸੀਗੇ, ਇਹ ਫਿਰ ਚਲੇ ਗਏ ਅਤੇ ਫਿਰ ਮਹਾਂਪੁਰਸ਼ 2 ਘੰਟੇ ਅੰਦਰ ਰਹੇ ਦੋਏ। ਫਿਰ ਪੁੱਛਿਆ ਵੀ ਮਹਾਰਾਜ ਕੀ ਗੱਲਬਾਤ ਹੋਈ ਆਪਦੀ? ਕਹਿੰਦੇ ਗੱਲਬਾਤ ਤਾਂ ਜਿਹੜੀ ਹੋਈ ਉਹ ਤਾਂ ਹੋਈ, ਪਰ ਹੁਣ ਇਹਨਾਂ ਨੇ 1 ਘੰਟਾ ਬਾਹਰ ਆਇਆ ਕਰਨਗੇ, 1 ਘੰਟਾ ਸਵੇਰੇ 1 ਘੰਟਾ ਸ਼ਾਮ ਨੂੰ। 3 ਸਾਲ ਇਹ ਕਿਰਿਆ ਰੱਖੀ। 3 ਸਾਲ ਤੋਂ ਬਾਅਦ ਫਿਰ ਬਾਬਾ ਜੀ ਮਿਲੇ ਅਤੇ ਫਿਰ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਘੋੜੇ 'ਚ ਨਾ ਬੈਠੋ, ਤੁਸੀਂ ਬਾਹਰ ਬੈਠ ਕੀਰਤਨ ਕਰਿਆ ਕਰੋ। ਅਤੇ ਇਸੇ ਸੰਬੰਧ ਬਹੁਤ ਘੋਰ ਤਪੱਸਿਆ ਕਰੀ ਮਹਾਰਾਜ ਜੀ ਨੇ। ਇੰਨੀ ਕੋਈ ਕਰ ਨਹੀਂ ਸਕਦਾ। 4 ਫੁੱਟ ਮੁਰੱਬਾ ਦਾ ਟੋਆ ਹੁੰਦਾ ਸੀ, ਉਹਦੇ ਵਿੱਚ ਰਾਤ ਕੱਟਿਆ ਕਰਦੇ ਸੀ। ਸਾਰੇ ਹੀ ਕੱਟਦੇ ਸੀ, ਜਿਹੜੇ ਛੋਟੇ ਸੰਤ ਵੀ ਉਸੇ ਤਰ੍ਹਾਂ ਦੇ ਸੀ। ਇਹ ਵੀ ਜਿਹੜੇ ਕੋਈ ਮਹਿਮਾਨ ਆ ਗਿਆ ਉਹ ਵੀ 4 ਫੁੱਟ ਦੇ ਟੋਏ 'ਚ ਰਹਿੰਦਾ ਸੀ। ਸੁੱਖ ਨਹੀਂ ਸੀ ਬਈ ਉੱਥੇ ਮੰਜੇ 'ਤੇ ਪਲੰਘ ਪਾਲਦੇ ਆ। ਹੁਣ ਦੇ ਸੰਤਾਂ ਕਹਿੰਦੇ ਇੱਥੇ ਸਹੂਲਤਾਂ ਹੀ ਨਹੀਂ ਹੈ, ਸਾਨੂੰ ਤਾਂ ਫਲੱਸ਼ ਵੀ ਨਾਲ ਲੱਗੀ ਚਾਹੀਦੀ ਹੈ, ਸਾਨੂੰ ਆਹ ਵੀ ਚਾਹੀਦਾ, ਉਹ ਵੀ ਚਾਹੀਦਾ। ਉਹ ਸਾਧੂਆਂ ਵਾਲੀ ਗੱਲ ਗਈ ਆਈ, ਖਤਮ ਹੋ ਗਈ। ਉਹ ਤਪ ਤਿਕਸ਼ਾ ਨਹੀਂ ਰਹੀ, ਕੋਈ ਬਿਰਲਾ ਰਹਿ ਗਿਆ, ਸਾਰੇ ਨਹੀਂ। ਐਵੇਂ ਨਹੀਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾ ਹੁੰਦੀਆਂ, ਉਹ ਸਦਾ ਜਿਉਂਦੇ ਨੇ, ਕਦੇ ਵੀ ਅੱਖਾਂ ਤੋਂ ਓਹਲੇ ਨਹੀਂ ਹੁੰਦੇ। ਆਹ ਜਿਹੜਾ ਤੁਸੀਂ ਦੇਖਦੇ ਹੋ ਸਮਾਗਮ, ਮੈਂ ਸਵੇਰੇ ਵੀ ਬੇਨਤੀ ਕਰੀ ਸੀ, ਇਹਦੇ 'ਚ ਮੇਰਾ ਕੋਈ ਵੀ ਨਹੀਂ ਹੈ ਐਫਰਟਸ, ਮੈਂ ਸੱਚ ਬੋਲਦਾ। ਮੈਂ ਤਾਂ ਖੁਦ ਹੈਰਾਨ ਹਾਂ, ਮੈਨੂੰ ਐਂ ਲੱਗਦਾ ਵੀ ਜਿੰਨੇ ਮਹਾਂਪੁਰਸ਼ਾਂ ਦੀ ਅਸੀਂ ਯਾਦ ਬਣਾਉਂਦੇ ਹਾਂ ਨਾ, ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਇੱਥੇ ਭੇਜ ਦਿੱਤਾ। ਇਹ ਕੋਈ ਕਲਾ ਵਰਤੀ ਹੈ ਇਹੋ ਜਿਹੇ ਰੋਹੀ ਦੇ ਮੈਦਾਨ ਦੇ ਅੰਦਰ, ਜਿੱਥੇ ਨਾ ਕੋਈ ਸੜਕ ਹੈ ਨਾ ਕੋਈ ਜਾਣ ਜਾਣ ਦਾ ਸਾਧਨ ਹੈ, ਉੱਥੇ ਤੁਸੀਂ ਇੰਨੇ ਲੱਖਾਂ ਦੀ ਤਾਦਾਦ 'ਚ ਆਏ, ਇੰਨੀਆਂ ਸਵਾਰੀਆਂ 'ਚ ਆਏ, ਸਾਰਾ ਦਿਨ ਮੱਥਾ ਟੇਕਦੇ ਰਹੇ, 45 ਫੁੱਟ ਜਗ੍ਹਾ ਮੱਥਾ ਟੇਕਣ ਨੂੰ ਕਰੀ, ਤਾਂ ਜਾ ਕੇ ਸੰਗਤ ਪਿੱਛੋਂ ਤਾਂਤੇ ਟੁੱਟੇ ਨਹੀਂ, ਟੁੱਟਦਾ ਹੀ ਨਹੀਂ ਸੀ, ਐਡੀ ਬੜੀ ਲਾਈਨ ਸੰਘਣੀ ਲੱਗ ਗਈ। ਸੋ ਇਹ ਸਾਰੀ ਕਿਰਪਾ ਉਹਨਾਂ ਮਹਾਂਪੁਰਸ਼ਾਂ ਦੀ ਹੈ, ਉਹ ਸਦ ਜਿਉਂਦੇ ਨੇ, ਜਿਨ੍ਹਾਂ ਨੂੰ ਜਿੰਦਾ ਪੀਰ ਕਹਿੰਦੇ ਨੇ। ਇਹ ਜਿੰਦਾ ਪੀਰ ਹੋਇਆ ਕਰਦੇ ਨੇ ਮਹਾਂਪੁਰਸ਼, ਜਾਇਆ ਨਹੀਂ ਕਰਦੇ ਕਿਤੇ ਵੀ, ਸੰਗਤਾਂ ਨੂੰ ਸੰਭਾਲਣਾ। ਮਹਾਰਾਜ ਨੇ ਕਿਹਾ ਪੰਥ ਖਾਲਸਾ ਖੇਤੀ ਮੇਰੀ ਕਰੋ ਸੰਭਾਲ ਮੈਂ ਤੇ ਸਕੇਰੀ, ਸਿੰਘੋ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਰਿਹਾ, ਤੁਹਾਡੇ ਵਿੱਚ ਵਰਤਾਂਗਾ ਤੇ ਤੁਹਾਡੀ ਮੈਂ ਸੰਭਾਲ ਕਰਦਾ ਰਹਾਂਗਾ ਸਮੇਂ ਸਮੇਂ ਸਿਰ। ਸੋ ਮਹਾਂਪੁਰਸ਼ ਜਾਂਦੇ ਨਹੀਂ, ਕਿਉਂਕਿ ਇਹ ਕੰਮ ਪਰਮੇਸ਼ਰ ਨੇ ਰੰਭਿਆ ਹੈ, ਪਰਮੇਸ਼ਰ ਦੇ ਕੰਮ ਤੋਂ ਪਿੱਠ ਨਹੀਂ ਦਿੰਦੇ ਤੇ ਪਰਵਕਾਰ ਦੇ ਵਿੱਚ ਰਹਿੰਦੇ ਨੇ ਹਰ ਵਕਤ। ਸੋ ਉਹਨਾਂ ਨੇ ਹੀ ਤੁਹਾਨੂੰ ਇੱਥੇ ਐਡੀ ਦੂਰ ਦਰਾਜ ਤੋਂ ਭੇਜਿਆ। ਇੱਥੇ ਮੇਰੇ 'ਚ ਤਾਂ ਕੋਈ ਗੁਣ ਨਹੀਂ ਹੈ ਵੀ ਤੁਸੀਂ ਕੋਈ ਸਿੱਖਣ ਵਾਸਤੇ ਆਏ ਹੋ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਬਹੁਤ ਤਪ ਕਰਿਆ, ਸਖ਼ਤ ਤਪ ਕਰਿਆ। ਜੇ ਉਹਨਾਂ ਹੀ ਦਿਨਾਂ 'ਚ ਗੁਜਰਵਾਲ ਤੋਂ ਇੱਕ ਮਕਾਨ ਆ ਗਈ। ਮਹਾਰਾਜ ਜੀ ਨੇ ਕਿਹਾ ਵੀ ਅੱਜ ਭਾਈ ਦੇਗ ਬਣਾਇਓ, ਲੰਗਰ 'ਚ ਦੇਗ ਬਣਾਇਓ, ਪੁੱਕੜਾ ਪ੍ਰਸ਼ਾਦ ਬਣਾ ਕੇ ਛਕਾਇਓ। ਉਹ ਥੋੜ੍ਹੇ ਜਿਹੇ ਸਿੰਘ ਸੀ, ਪ੍ਰਸ਼ਾਦ ਬਣਾ ਕੇ ਛਕਾਤਾ, ਕੋਈ ਅੱਧਾ ਕੁ ਬਾਟਾ ਬਾਕੀ ਬਚ ਗਿਆ। ਉਹ ਜਦ ਮਹਾਰਾਜ ਜੀ ਦੇ ਕੋਲ ਆਏ, ਮਹਾਰਾਜ ਕਹਿੰਦੇ ਤੁਸੀਂ ਪ੍ਰਸ਼ਾਦ ਛਕ ਕੇ ਜਾਇਓ। ਲਾਂਗੜੀ ਸਿੰਘ ਨੂੰ ਬੁਲਾ ਲਿਆ, ਕਹਿਣ ਲੱਗੇ ਤੇ ਪ੍ਰਸ਼ਾਦ ਛਕਾ ਦਿਓ ਇਹਨਾਂ। ਚੁੱਪ ਕਰ ਗਿਆ ਤੇ ਛੋਟੇ ਸੰਤਾਂ ਕੋਲ ਆਇਆ, ਕਹਿੰਦਾ ਮਹਾਰਾਜ ਜੀ, ਬਾਬਾ ਜੀ ਨੇ ਹੁਕਮ ਦੇ ਤਾ ਵੱਡੇ ਮਹਾਂਪੁਰਸ਼ਾਂ ਨੇ ਵੀ ਪ੍ਰਸ਼ਾਦ ਹੀ ਖਾਓ, ਪ੍ਰਸ਼ਾਦ ਦਾ ਤਾਂ ਅੱਧਾ ਹੀ ਵੱਟਾ ਹੈ। ਉਹ ਕਹਿੰਦੇ ਤੂੰ ਉਹਨਾਂ ਕੋਲ ਜਾ। ਉੱਥੇ ਗਿਆ ਤਾਂ ਫਿਰ ਹਿੰਮਤ ਨਾ ਕਹੀ, ਕਹਿੰਦੇ ਭਾਈ ਪ੍ਰਸ਼ਾਦ ਛਕਾ, ਛੋਟਿਆਂ ਕੋਲ ਫਿਰ ਆ ਗਿਆ। ਆ ਕੇ ਅੰਦਰ ਬਹਿ ਗਿਆ, ਬਾਬਾ ਜੀ ਕਹਿੰਦੇ ਪ੍ਰਸ਼ਾਦ ਛਕਾ ਦੇ, ਬਾਹਰ ਨਹੀਂ ਨਿਕਲਦਾ, ਸੰਗਤ ਦੀ ਪੰਗਤ ਲੱਗੀ ਬੈਠੀ ਹੈ। ਉਸ ਵੇਲੇ ਮਹਾਂਪੁਰਸ਼ਾਂ ਕੋਲ ਗਿਆ ਕਿ ਮਹਾਰਾਜ ਮੇਰੇ 'ਚ ਤਾਂ ਤਾਕਤ ਨਹੀਂ, ਮੈਂ ਤਾਂ ਵਰਤਾ ਨਹੀਂ ਸਕਦਾ, ਕਿਹਨੂੰ ਦਊਂਗਾ ਕਿਹਨੂੰ ਨਹੀਂ ਦਊਂਗਾ। ਕਹਿੰਦੇ ਚੰਗਾ, ਕੱਪੜਾ ਪਾ ਲਾ ਉੱਤੇ, ਅਸੀਂ ਬਹਿ ਜਾਂਦੇ ਹਾਂ। ਬਰਾਬਰ ਆ ਕੇ ਬੈਠ ਗਏ। ਕਹਿੰਦੇ ਕੱਪੜਾ ਚੱਕ ਕੇ ਨਾ ਦੇਖੀ, ਕੱਢੀ ਜਾਏਗੀ ਜਿੰਨਾ ਤੇਰਾ ਜੀ ਗੱਲ। 100 ਸਿੰਘ ਉਹ ਸੀਗਾ ਗੁਜਰਵਾਲ ਦਾ, ਉਹਨੂੰ ਪ੍ਰਸ਼ਾਦ ਛਕਾਇਆ ਤੇ ਬਾਹਰ ਮੁੰਡੇ ਜਿਹੜੇ ਡੰਗਰ ਚਾਰਦੇ ਸੀ ਕਹਿਣ ਲੱਗੇ ਅੱਜ ਰਾੜੇ ਵਾਲੇ ਸੰਤਾਂ ਦੇ ਕੜਾਹ ਪ੍ਰਸ਼ਾਦ ਵਰਤ ਰਿਹਾ, ਉਹ ਵੀ ਆ ਗਏ, ਖੇਤਾਂ ਵਿੱਚੋਂ ਵੀ ਆ ਗਏ। 4 ਵੱਜ ਗਏ, ਮੁੱਕਿਆ ਹੀ ਨਹੀਂ। ਸ਼ਬਦ ਖੁੱਟ ਬਾਬਾ ਨਾਨਕਾ, ਖਾਹ ਖਰਚ ਧੰਨਵਾਦ। ਸੋ ਇਸ ਤਰ੍ਹਾਂ ਆਪਨੇ ਬਹੁਤ ਵੱਡੇ ਵੱਡੇ ਕੌਤਕ ਸੰਸਾਰ ਦੇ ਅੰਦਰ ਕਰੇ, ਬੜਾ ਹੀ ਪ੍ਰਚਾਰ ਕਰਿਆ ਸਾਰੇ ਇਲਾਕੇ ਦੇ ਅੰਦਰ, ਥਾਂ ਥਾਂ ਤੇ ਜਾ ਕੇ ਆਪਦੇ ਕੀਰਤਨ ਹੁੰਦੇ ਸਾਡੇ ਪਾਸ ਵੀ ਇੱਥੇ ਚੰਡੀਗੜ੍ਹ ਚ ਮਹਾਰਾਜ ਜੀ ਨੇ ਉਹਨਾਂ ਪਹਿਲਾਂ ਪਟਿਆਲੇ ਆਇਆ ਕਰਦੇ ਸੀ, ਇੱਥੋਂ ਮੇਰੇ ਪਾਸੋਂ ਦੀਵਾਨ ਲਾ ਕੇ 27 ਦਿਨ ਤੋਂ ਬਾਅਦ ਆਪ ਭੀਮਤਾਲ ਨੂੰ ਜਾ ਰਹੇ ਨੇ ਤੇ ਜਾਂਦੇ ਜਾਂਦੇ ਮੁਰਾਦਾਬਾਦ ਉੱਥੇ ਚੰਨਣ ਸਿੰਘ ਹੋਣੀ ਸੀਗੇ ਖੱਟੜਾ ਟਰਾਂਸਪੋਰਟ ਵਾਲੇ, ਸੁਰਜੀਤ ਸਿੰਘ ਨੇ ਮਹਾਰਾਜ ਜੀ ਨੂੰ ਰੋਕ ਲਿਆ ਕਿ ਸੱਚੇ ਪਾਤਸ਼ਾਹ ਤੁਸੀਂ ਦੁਪਹਿਰਾ ਕੱਟ ਕੇ ਜਾਓ। ਮਹਾਰਾਜ ਜੀ ਨੂੰ ਰਮੇਸ਼ ਕੁਮਾਰ ਸਾਹੂ ਦੇ ਜਿਹੜਾ ਮਹਾਲ ਸੀ ਉਹਦੇ ਵਿੱਚ ਉਤਾਰਾ ਕਰਾ ਦਿੱਤਾ। ਉਹ ਜਦ ਰਮੇਸ਼ ਕੁਮਾਰ ਨੇ ਪੁੱਛਿਆ ਸੁਰਜੀਤ ਸਿੰਘ ਨੂੰ, ਕਹਿਣ ਲੱਗਿਆ ਵੀ ਮਹਾਤਮਾ ਕਿਹੋ ਜਿਹੇ ਨੇ ਇਹ? ਕਹਿੰਦਾ ਮਹਾਤਮਾ ਤੈਨੂੰ ਕਿਹੋ ਜਿਹੇ ਚਾਹੀਦੇ ਨੇ? ਕਹਿੰਦਾ ਜਿਹੜੇ ਸਹੀ ਹੋਣ ਮਹਾਤਮਾ। ਕਹਿੰਦੇ ਕੀ ਗੱਲ? ਕਹਿੰਦਾ ਤੈਨੂੰ ਪਤਾ ਵੀ 25 ਸਾਲ ਦੀ ਲੜਕੀ ਹੋ ਗਈ ਤੇ ਮੁੜ ਕੇ ਕੋਈ ਪੁੱਤਰ ਨਹੀਂ ਹੋਇਆ। ਉਹ ਕਹਿਣ ਲੱਗੇ ਤਾਂ ਗੱਲੇ ਨਹੀਂ ਹੈ, ਤੈਂ ਮਹਾਰਾਜ ਦਾ ਕੀਰਤਨ ਨਹੀਂ ਸੁਣਿਆ? ਇੱਥੇ ਪਹਿਲਾਂ ਆ ਕੇ ਕੀਰਤਨ ਕਰਦੇ ਨੇ ਤੇ ਸਾਰੀਆਂ ਸੰਗਤਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਆ। ਜਿੱਦਾਂ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਦੀ ਰਾਤ ਮੈਨੂੰ ਬਖਸ਼ ਦੇਣਗੇ। ਕਹਿ ਸੁਰਜੀਤ ਸਿੰਘ ਬੜਾ ਖੁੱਲਾ ਸੀ, ਕਹਿੰਦਾ ਤੂੰ ਚੱਲ ਤਾਂ ਸਹੀ ਮਹਾਂਪੁਰਸ਼ਾਂ ਦੇ ਕੋਲ। ਉਸ ਵੇਲੇ ਉਸਨੇ ਇਸ਼ਨਾਨ ਕਰਿਆ, ਰਾਣੀ ਨੂੰ ਕਿਹਾ ਤੂੰ ਵੀ ਇਸ਼ਨਾਨ ਕਰ। ਮਰਿਆਦਾ ਪੁਰਸ਼ੋਤਮ ਸੀਗੇ ਤੇ ਘਾ ਲਿਆ, ਘਾ ਲੈ ਕੇ ਗਲ ਚ ਪੱਲੇ ਪਾਏ ਤੇ ਬੜੀ ਦੀਨ ਜੀ ਦਸ਼ਾ ਬਣਾ ਕੇ ਉੱਪਰ ਠਹਿਰੇ ਹੋਏ ਸੀ ਮਹਾਰਾਜ। ਪੌੜੀਆਂ ਚੜ ਕੇ ਉਹ ਜਾਣ ਦੀ ਤਿਆਰੀ ਕਰੀ ਸੀ ਜਾਣਾ ਸੀ ਭੀਮਤਾਲ ਨੂੰ ਤੇ ਇਹ ਆ ਗਿਆ। ਮਹਾਰਾਜ ਜੀ ਕਹਿਣ ਲੱਗੇ ਕੌਣ ਭਾਈ ਇਹ? ਸੁਰਜੀਤ ਸਿੰਘ ਕਹਿਣ ਲੱਗਿਆ ਕਿ ਮਹਾਰਾਜ ਇਹ ਰਾਜਾ ਰਮੇਸ਼ ਕੁਮਾਰ ਸਾਹੂ ਹੈ। ਰਾਜ ਹੁੰਦਾ ਸੀ ਪਰ ਜਦੋਂ ਰਾਜਿਆਂ ਦੇ ਰਾਜ ਖੋਏ ਨੇ ਇਹਦਾ ਵੀ ਖੋਹ ਲਿਆ ਤੇ ਹੁਣ ਇਹ ਮੁਰਾਦਾਬਾਦ ਦੇ ਰਹਿੰਦੇ ਨੇ, ਉਹਨਾਂ ਦੀ ਕੋਠੀ 'ਚ ਆਪਾਂ ਠਹਿਰੇ ਹੋਏ। ਮਹਾਰਾਜ ਜੀ ਕਹਿਣ ਲੱਗੇ ਕੀ ਗੱਲ ਹੈ ਭਾਈ? ਕਹਿਣ ਲੱਗੇ ਮਹਾਰਾਜ ਝੋਲੀ ਅੱਡ ਕੇ ਆਇਆ ਤੇਰੇ ਦਰ ਤੇ, ਇੱਕ ਦਾਤ ਪਾ ਦੇ ਇੱਕ ਪੁੱਤਰ ਦੀ। ਮਹਾਰਾਜ ਕਹਿੰਦੇ ਪਹਿਲਾਂ ਕੀ ਕਰਿਆ ਤਾਂ ਹੁਣ ਸਹੀ? ਕਹਿੰਦਾ ਮਹਾਰਾਜ ਮੈਂ ਸਾਰੇ ਇਲਾਜ ਕਰਾ ਲਏ, ਡਾਕਟਰੀ ਇਲਾਜ ਵੀ ਕਰਾ ਲਏ, ਦਵਾਈਆਂ ਵੀ ਖਾ ਲਈਆਂ, ਫਿਰ ਮੈਨੂੰ ਦੱਸਿਆ ਕਿ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰ, ਵਿਧੀ ਪੂਰਵਕ ਦਾਨ ਦੇ, ਫਿਰ ਪੁੱਤਰ ਹੋਏਗਾ। ਉਹ ਵੀ ਮੈਂ ਕਰ ਲਿਆ, 68 ਤੀਰਥਾਂ ਤੇ ਇਸ਼ਨਾਨ ਕਰ ਲਿਆ, ਵਿਧੀ ਪੂਰਵਕ ਦਾਨ ਦੇ ਤੇ, ਫਿਰ ਮੈਂ ਮਹਾਰਾਜ ਸਾਧੂਆਂ ਨੂੰ ਬੁਲਾ ਕੇ ਜਗਰਾਤੇ ਵੀ ਕਰਾਉਂਦਾ ਰਿਹਾ, ਸਾਰੀ ਸਾਰੀ ਰਾਤ ਦੇ ਕੀਰਤਨ ਕਰਾਏ, ਲੇਕਿਨ ਅਜੇ ਤੱਕ ਮੇਰੀ ਝੋਲੀ ਜਿਹੜੀ ਹੈ ਖਾਲੀ ਹੈ। ਮਹਾਰਾਜ ਚੁੱਪ ਕਰ ਗਏ, ਹੱਥ ਵਿੱਚ ਖੁੰਡੀ ਸੀ ਉਹਦੇ ਤੇ ਦੋਵੇਂ ਹੱਥ ਰੱਖ ਲਏ ਆਪਣੇ, ਇਸ ਤਰ੍ਹਾਂ ਬੈਠੇ ਨੇ ਚੁੱਪ ਕਰੇ। ਕਹਿਣ ਲੱਗੇ ਕੋਈ ਭਜਨ ਬੰਦਗੀ ਵੀ ਕਰਦਾ ਹੁੰਦਾ? ਕਹਿੰਦਾ ਹਾਂ ਮਹਾਰਾਜ ਮੈਂ ਉਪਾਸ਼ਨਾ ਕਰਦਾ ਹੁੰਦਾ। ਕਿਹਦੀ ਕਰਦਾ ਹੁੰਦਾ? ਕਹਿੰਦੇ ਵਿਸ਼ਨੂੰ ਜੀ ਦੀ ਕਰਦਾ ਹੁੰਦਾ। ਕਹਿੰਦੇ ਐਂ ਕਰ, ਫਿਰ ਫਕੀਰ ਦੀ ਤਾਂ ਹੁੰਦੀ ਹੈ ਦੁਆ, ਦੇਣ ਵਾਲਾ ਹੈਗਾ ਮਹਾਰਾਜ, ਤੇ ਉਹ ਵਿਸ਼ਨੂੰ ਜੀ ਦੀ ਜਿਹੜੀ ਤਸਵੀਰ ਹੈ ਨਾ ਉਹਨੂੰ ਤਾਂ ਤੂੰ ਪਾਸੇ ਕਰ ਦੇ, ਉਹਦੀ ਥਾਂ ਤੇ ਗੁਰੂ ਨਾਨਕ ਪਾਤਸ਼ਾਹ ਦਾ ਰਾਜ ਹੈ, ਉਹਨਾਂ ਦੀ ਤਸਵੀਰ ਰੱਖ ਲੈ, ਤੇ ਜਿਹੜੇ ਤਰੀਕੇ ਨਾਲ ਤੂੰ ਪਹਿਲਾਂ ਪੂਜਾ ਕਰਦਾ ਹੈ ਉਪਾਸ਼ਨਾ ਕਰਦਾ ਉਵੇਂ ਟੱਲੀਆਂ ਟੁੱਲੀਆਂ ਖੜਕਾ ਕੇ ਕਰੀ ਜਾ, ਤੇ ਤੂੰ ਵੀ ਮੰਗ ਅਸੀਂ ਵੀ ਮੰਗ ਦਿੰਦੇ ਹਾਂ, ਵਾਹਿਗੁਰੂ ਦੀ ਖੁਸ਼ੀ ਹੋ ਗਈ, ਤੇਰੇ ਘਰ ਵਿੱਚ ਔਲਾਦ ਆ ਜਾਏਗੀ। ਮਹਾਰਾਜ ਜੀ ਇਹ ਕਹਿ ਕੇ ਭੀਮਤਾਲ ਨੂੰ ਚਲੇ ਗਏ। ਉਹਦੇ ਬਾਅਦ ਵਾਪਸ ਆ ਗਏ, ਵਾਪਸ ਆਏ ਹੋਏ ਦੂਸਰੀ ਵਾਰੀ ਜਿਸ ਵਕਤ ਮੁਰਾਦਾਬਾਦ ਵਾਲਿਆਂ ਨੇ ਮਹਾਰਾਜ ਜੀ ਨੂੰ ਬੁਲਾਇਆ, ਉਸ ਵੇਲੇ ਮਹਾਰਾਜ ਜੀ ਨੇ ਉਹਦੇ ਘਰ ਵਿੱਚ ਇੱਕ ਪੁੱਤਰ ਬਖਸ਼ ਦਿੱਤਾ, 50 ਸਾਲ ਦੀ ਉਮਰ ਸੀ ਉਹਦੀ, ਦੋਹਾਂ ਜਣਿਆਂ ਦੀ 25 ਸਾਲ ਦੀ ਲੜਕੀ ਹੋ ਗਈ ਸੀ। ਤੇ ਜਦ ਮੈਂ ਉੱਥੇ ਸੀ ਮੈਨੂੰ ਦਿਖਾਇਆ, ਕਹਿੰਦੇ ਆਹ ਜਿਹੜਾ ਪ੍ਰਸ਼ਾਦਾ ਵੰਡਦਾ ਫਿਰਦਾ ਇਹ ਮਹਾਰਾਜ ਜੀ ਦੇ ਹੁਕਮ ਨਾਲ ਹੋਇਆ। ਸੋ ਇਹ ਮਾਮੂਲੀ ਗੱਲਾਂ ਹੁੰਦੀਆਂ ਮਹਾਂਪੁਰਸ਼ਾਂ ਦੇ ਕੋਲ। ਬਾਬਾ ਅਤਰ ਸਿੰਘ ਜੀ ਮਹਾਰਾਜ ਕਲਪਾਣੀ ਨਦੀ ਦੇ ਕੰਢੇ ਬੈਠੇ ਬੰਦਗੀ ਕਰ ਰਹੇ ਨੇ, ਬਰੇਤੀ ਤੇ ਬੈਠੇ। ਰਾਤ ਵੱਡੀ ਹੋ ਗਈ ਹੈ ਤੇ ਇੱਕ ਲਾਲਟੈਨ ਚਮਕਦੀ ਹੋਈ ਬਾਬਾ ਜੀ ਵੱਲ ਨੂੰ ਆਈ। ਸੇਵਾਦਾਰ ਨੇ ਕਿਹਾ ਬਾਬਾ ਜੀ ਪਤਾ ਨਹੀਂ ਕੋਈ ਕਬੈਲੀ ਆ ਰਿਹਾ ਆਪਣੇ ਵੱਲ ਨੂੰ, ਆਪਾਂ ਉੱਠ ਚੱਲੀਏ ਇੱਥੋਂ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਨਹੀਂ ਭਾਈ, ਪਿਆਰ ਦੀ ਸੁਗੰਧੀ ਆ ਰਹੀ ਹੈ, ਵੈਰ ਦੀ ਸੁਗੰਧੀ ਨਹੀਂ ਹੈ। ਨੇੜੇ ਆ ਗਿਆ ਤਾਂ ਕੀ ਦੇਖਿਆ, ਇੱਕ ਬਿਰਧ ਪਠਾਨ ਹੱਥ ਵਿੱਚ ਲਾਲਟੈਨ ਹੈ ਤੇ ਕੱਪੜੇ ਪਾਏ ਹੋਏ ਨੇ, ਸਰਦੀ ਦਾ ਮਹੀਨਾ ਹੈ, ਆ ਕੇ ਸਿਜਦਾ ਕਰਕੇ ਚਰਨਾਂ ਤੇ ਸੀਸ ਰੱਖ ਕੇ ਪੈ ਗਿਆ। ਕਹਿੰਦਾ ਪੀਰ ਜੀ ਮੈਂ ਚੋਰੀ ਆਇਆ ਆਪਣੇ ਮਜ਼ਹਬ ਤੋਂ, ਕਿਉਂਕਿ ਸਾਡਾ ਮਜ਼ਹਬ ਜਿਹੜਾ ਬੜਾ ਗਲਤ ਹੈ, ਇਹ ਫਤਵਾ ਦੇ ਦਿੰਦੇ ਨੇ, ਮੈਂ ਆਪਦੇ ਘਰ ਆਪਦੇ ਪਾਸ ਚੋਰੀ ਆਇਆ। ਕੀ ਗੱਲ ਬਾਬਾ? ਕਹਿੰਦਾ ਮਹਾਰਾਜ ਮੇਰੇ 7 ਖੂਹ ਲੱਗੇ ਹੋਏ ਨੇ ਤੇ ਮੇਰੇ ਘਰ ਪੁੱਤਰ ਦੀ ਰਾਤ ਅਜੇ ਤੱਕ ਨਹੀਂ ਮਿਲੀ। ਕਹਿੰਦੇ ਉਮਰ ਤੇਰੀ ਕਿੰਨੀ ਹੈ? ਕਹਿੰਦੇ ਮਹਾਰਾਜ ਮੇਰੀ ਉਮਰ ਤਾਂ 90 ਸਾਲ ਦੀ ਹੋ ਗਈ। ਕੋਈ ਯਤਨ ਵੀ ਕਰਿਆ? ਕਹਿੰਦੇ ਮੈਂ 5 ਵਿਆਹ ਕਰਾਏ ਸੀਗੇ, ਜਿਹਨਾਂ 'ਚੋਂ 2 ਮਰ ਗਈਆਂ, 3 ਜਿਉਂਦੀਆਂ ਨੇ। ਕਹਿੰਦੇ ਇਹਨਾਂ 'ਚੋਂ ਜਿਹੜੀ ਬੜੀ ਹੈ ਉਹਦੀ ਉਮਰ ਕਿੰਨੀ ਹੈ? ਕਹਿੰਦੇ 70 ਸਾਲ ਦੀ। ਚੁੱਪ ਕਰਕੇ ਗੰਭੀਰ ਹੋ ਗਏ, ਕਹਿਣ ਲੱਗੇ ਅੱਛਾ ਖਾਨ ਸਾਹਿਬ, ਜੇ ਗੁਰੂ ਨਾਨਕ ਦੇ ਘਰ ਤੋਂ ਦਵਾਉਣਾ ਹੈ ਤਾਂ ਤੇਰੀ ਵੀ ਉਮਰ ਵੱਡੀ ਹੈ ਤੇ ਤੇਰੀ ਵੱਡੀ ਬੇਗਮ ਦਾ ਹੀ ਪੁੱਤਰ ਹੋਏਗਾ 70 ਸਾਲ ਵਾਲੀ ਦੇ। ਕਹਿੰਦਾ ਮਹਾਰਾਜ ਜਦ ਮੇਰੇ ਪੁੱਤਰ ਹੋ ਜਾਏਗਾ ਫਿਰ ਮੈਂ ਪਰਦਾ ਲਾ ਕੇ ਆਊਂਗਾ, ਫਿਰ ਨਹੀਂ ਮੈਂ ਆਉਂਦਾ ਡਰ ਕੇ, ਫਿਰ ਮੈਂ ਬੈਂਡ ਬਾਜੇ ਵਜਾਉਂਦਾ ਹਾਂ। ਦੂਸਰੇ ਸਾਲ ਜਦ ਮਹਾਂਪੁਰਸ਼ ਗਏ ਉੱਥੇ, ਉਹੀ ਅਜ਼ੀਮ ਖਾਨ ਬੈਂਡ ਬਾਜੇ ਵੱਜਦੇ ਨੇ, ਪੁੱਤਰ ਲਿਆ ਹੋਇਆ, ਸਾਰਾ ਭਾਈਚਾਰਾ ਨਾਲ ਲਿਆ ਹੋਇਆ ਤੇ ਲਿਆ ਕੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਭੇਟਾ ਕਰਤਾ। ਕਹਿੰਦੇ ਕੀ ਗੱਲ ਹੈ ਬਾਬਾ? ਕਹਿੰਦਾ ਮਹਾਰਾਜ ਤੁਹਾਡੀ ਦਾਤ ਇਹ ਦਿੱਤੀ ਹੋਈ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੇ ਜੀਵਨ ਇਹ ਤਾਂ ਹੈਗੀਆਂ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ, ਦੂਸਰਾ ਪਾਸਾ ਹੁੰਦਾ ਭਜਨ ਬੰਦਗੀ ਦਾ। ਇਹ ਜੀਵ ਨੂੰ ਜੀਵ ਪੁਣੇ ਤੋਂ ਚੁੱਕ ਕੇ ਪਰਮੇਸ਼ੁਰ ਦੇ ਰੂਪ ਦੇ ਵਿੱਚ ਬਦਲ ਦੇਣਾ, ਪਰਮੇਸ਼ੁਰ ਬਣਾ ਦੇਣਾ। ਪਰਮੇਸ਼ੁਰ ਦਾ ਤੇ ਜੀਵ ਦਾ ਫਰਕ ਕੇਵਲ ਵਿਚਾਲੇ ਹਉਮੈ ਦੀ ਕੰਧ ਹੈ। ਹਉਮੈ ਦੀ ਕੰਧ ਨਾਮ ਤੋਂ ਬਗੈਰ ਨਹੀਂ ਟੁੱਟਦੀ। ਪੜ੍ਹ ਲਓ ਜਿੰਨਾ ਪੜ੍ਹਨਾ। ਇੱਥੋਂ ਹੁਣੇ ਗਏ ਸੀ ਤੁਹਾਡੇ ਲੈਕਚਰ ਦੇ ਕੇ ਭਗਤ ਸਿੰਘ ਹੀਰਾ, ਉੱਥੇ ਬਹਿ ਗਏ ਮੇਰੇ ਕੋਲ। ਮੈਂ ਕਿਹਾ ਜਿਹੜਾ ਹੈ ਨਾ ਪੜ੍ਹਾਈਆਂ ਦੀ ਕਿਤਾਬਾਂ ਦੀ ਵਿੱਦਿਆ, ਇਹ ਵਿੱਦਿਆ ਹੈ ਤਾਂ ਬਹੁਤ ਵਧੀਆ, ਲੇਕਿਨ ਇਹਦੇ ਨਾਲ ਅਗਿਆਨ ਦਾ ਨਾਸ਼ ਨਹੀਂ ਹੋਇਆ ਕਰਦਾ। ਅਗਿਆਨ ਦਾ ਨਾਸ਼ ਹਮੇਸ਼ਾ ਭਜਨ ਨਾਲ ਹੁੰਦਾ, ਬੰਦਗੀ ਨਾਲ ਹੁੰਦਾ, ਤੇ ਨਾਮ ਜਪਣਾ ਪੈਂਦਾ। ਕੇਵਲ ਪੜ੍ਹਾਈ ਦੇ ਨਾਲ, ਸੋਚ ਨਾਲ ਨਹੀਂ ਹੁੰਦਾ। ਜੇ ਸੋਚ ਨਾਲ ਹੋ ਜਾਂਦਾ ਤਾਂ ਮਹਾਰਾਜ ਨਾ ਕਹਿੰਦੇ ਸੋਚਿਆ ਸੋਚਣਾ ਹੋਵੇ, ਜੇ ਸੋਚੀ ਲਖਵਾ। ਵਾਰ ਵਾਰ ਇਹ ਸੋਚਣ ਦੇ ਨਾਲ ਕਿ ਮੈਂ ਆਤਮਾ ਮੈਂ ਆਤਮਾ ਮੈਂ ਆਤਮਾ, ਇਹ ਅਧਿਆਸ ਨਹੀਂ ਟੁੱਟਦਾ। ਇਹ ਤਾਂ ਨਾਮ ਨੇ ਹਉਮੈ ਨੂੰ ਹੋਣਾ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਵਸੇ ਇੱਕ ਠਾਏ। ਜਦੋਂ ਹਉਮੈ ਚਲੇ ਜਾਏਗੀ ਉਸ ਵੇਲੇ ਨਾਮ ਪ੍ਰਗਟ ਹੋ ਜਾਏ, ਜਦੋਂ ਨਾਮ ਪ੍ਰਗਟ ਹੋ ਗਿਆ ਮੈਂ ਮਰ ਗਈ ਤਾਂ ਫਿਰ ਪਰਮੇਸ਼ੁਰ ਹੈ ਗਿਆ ਹੀ, ਮਿਲਣਾ ਮਿਲਾਉਣਾ ਕਿਹਨੂੰ ਹੈ ਕਿਹਨੇ। ਉਹ ਜਿਹੜੀ ਝੂਠੀ ਚੀਜ਼ ਸੀ ਉਹ ਮਰ ਗਈ, ਅਸਲੀ ਚੀਜ਼ ਹੈਗੀ ਉਹ ਹੈਗੀ। ਸੋ ਇਹਦੇ ਵਾਸਤੇ ਮਹਾਰਾਜ ਜੀ ਕਿੰਨੀ ਵਾਰੀ ਦੱਸਿਆ ਕਰਦੇ ਸੀ ਕਿ ਪਿਆਰਿਓ ਨਾਮ ਜਪਣ ਦੀ ਯੁਗਤੀ ਜਿਹੜੀ ਹੁੰਦੀ ਹੈ, ਜਦ ਥਾਈ ਤੁਸੀਂ ਉਸ ਤਰੀਕੇ ਨਾਲ ਨਾਮ ਨਹੀਂ ਜਪਦੇ, ਪੂਰੀ ਲਗਨ ਦੇ ਨਾਲ ਨਹੀਂ ਜਪਦੇ, ਤੇ ਉਸ ਵੇਲੇ ਥਾਈ ਤੁਸੀਂ ਪਹੁੰਚ ਨਹੀਂ ਸਕਦੇ। ਸੋ ਉਸ ਵੇਲੇ ਆਪਨੇ ਕਈ ਵਾਰੀ ਸੰਗਤ ਨੇ ਪੁੱਛਣਾ ਕਿ ਮਹਾਰਾਜ ਸਾਨੂੰ ਨਾਮ ਜਪਣ ਦੀ ਯੁਗਤੀ ਕਿਸ ਤਰ੍ਹਾਂ ਨਾਮ ਜਪੀਏ। ਮਹਾਰਾਜ ਕਹਿੰਦੇ ਪਹਿਲਾਂ ਨਾਮ ਰਸਨਾ ਨਾਲ ਜਪ ਹੁੰਦਾ, ਮਾਲਾ ਦੀ ਮਦਦ ਨਾਲ ਜਪ ਹੁੰਦਾ, ਰਸਨਾ ਨਾਲ ਜਪ ਹੁੰਦਾ। ਰਸਨਾ ਵਾਲੇ ਮਹਾਰਾਜ ਨੇ ਕਿਹਾ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਰੇ ਜੇ ਪਾ ਕਰੋ ਸ਼ਤਖੰਡ ਜਾਮ ਨਾ ਉਚਰੋ ਸ੍ਰੀ ਗੋਬਿੰਦ। ਉਹਦੇ ਬਾਅਦ ਰਸਨਾ ਤੇ ਚਾਰ ਬਾਣੀਆਂ ਨੇ, ਪਰਾ ਬਾਣੀ ਹੈ, ਬਸੰਤੀ ਬਾਣੀ ਹੈ, ਮਧਵਾ ਬਾਣੀ ਹੈ ਤੇ ਬੈਖਰੀ ਬਾਣੀ। ਮੈਖਰੀ ਬਾਣੀ ਨਾਲੋਂ ਮਧਵਾ ਬਾਣੀ ਵਿੱਚ 10 ਗੁਣਾ ਫਲ ਵੱਧ ਜਾਂਦਾ ਕੰਠ ਵਿੱਚ ਜਾ ਕੇ। ਉਸ ਵੇਲੇ ਸਵਾਸ ਦੇ ਨਾਲ ਨਾਮ ਜਪ ਹੁੰਦਾ, ਅੰਦਰ ਨੂੰ ਜਾਂਦਾ ਤਾਂ ਵੀ ਨਾਮ ਦਾ ਭਰਿਆ ਹੋਇਆ, ਬਾਹਰ ਨੂੰ ਆਉਂਦਾ ਤਾਂ ਵੀ ਭਰਿਆ ਹੋਇਆ। ਉਹਦੇ ਬਾਰੇ ਇਸ ਤਰ੍ਹਾਂ ਨਾਲ ਬਾਣੀ ਦੇ ਵਿੱਚ ਫਰਮਾਨ ਹੈ, ਪੜ੍ਹੋ।
ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ,
ਸਵਾਸ ਦੇ ਨਾਲ ਨਾਮ ਜਪਣਾ। ਪਤਾ ਨਹੀਂ ਲੱਗਦਾ ਵੀ ਅਸੀਂ ਨਾਮ ਸਵਾਸ ਨਾਲ ਕਿਵੇਂ ਜਪੀਏ, ਸੁਣਦੇ ਤਾਂ ਅਸੀਂ ਹੈਗੇ ਲੇਕਿਨ ਸਾਨੂੰ ਸੋਝੀ ਨਹੀਂ ਪੈਂਦੀ। ਨਾਮ ਜਪਣ ਦੀ ਲਗਨ ਤਾਂ ਸਾਡੇ ਅੰਦਰ ਹੈ ਪਰ ਪਤਾ ਨਹੀਂ ਹੈ, ਤਰੀਕਾ ਹੁੰਦਾ। ਕਈ ਪ੍ਰੇਮੀ ਕਹਿੰਦੇ ਨੇ ਜੀ ਮਨ ਨਹੀਂ ਟਿਕਦਾ, ਮਨ ਜਿਹੜਾ ਹੈ ਸਵਾਸਾਂ ਦਾ, ਸਵਾਸ ਇਹਦਾ ਘੋੜਾ ਨੇ, ਸਵਾਸ ਨੂੰ ਕੰਟਰੋਲ ਕਰ ਲਓ ਮਨ ਕੰਟਰੋਲ ਹੋ ਜਾਂਦਾ। ਬੀਬੀ ਸੂਈ ਚ ਧਾਗਾ ਪਾਉਂਦੀ ਹੈ, ਉਹ ਥੋੜਾ ਜਿਹਾ ਸਾਹ ਨੂੰ ਰੋਕਦੀ ਹੈ, ਉਹ ਸੂਈ ਚ ਧਾਗਾ ਪੈ ਜਾਂਦਾ। ਰਾਈਫਲ ਚਲਾਉਂਦਾ ਹੈ, ਗੁਲਜਰੀ ਚ ਗੋਲੀ ਮਾਰਨੀ ਹੈ, ਜੇ ਤਾਂ ਸਾਹ ਉਵੇਂ ਜਿਵੇਂ ਆਈ ਜਾਵੇ ਫਿਰ ਤਾਂ ਨਹੀਂ ਲੱਗਦੀ, ਜੇ ਸਾਹ ਰੋਕ ਲੋ ਸਿੱਧਾ ਗੋਲੀ ਗੁਲਜਰੀ ਚ ਮਾਰਦਾ ਆਦਮੀ। ਇਸੇ ਤਰ੍ਹਾਂ ਦੇ ਨਾਲ ਜੇ ਮਨ ਨਹੀਂ ਟਿਕਦਾ ਤਾਂ ਪਹਿਲਾਂ ਅੰਦਰ ਨੂੰ ਸਾਹ ਜਾਂਦਾ ਤੇ ਬਾਹਰ ਨੂੰ ਆਉਂਦਾ, ਦੇਖੋ ਚੈੱਕ ਕਰੋ ਵੀ ਮੇਰਾ ਹੁਣ ਅੰਦਰ ਨੂੰ ਜਾ ਰਿਹਾ ਹੁਣ ਬਾਹਰ ਨੂੰ ਆ ਰਿਹਾ ਕਰਕੇ ਦੇਖਿਓ, ਜਿਹਨਾਂ ਨੂੰ ਸ਼ੌਕ ਹੈ। ਫਿਰ ਇਸੇ ਸਵਾਸ ਦੇ ਨਾਲ ਬੇਅੰਤ ਤਰੀਕੇ ਨੇ, ਕੋਈ 150 ਤਰੀਕਾ ਹੈ ਇਹਦਾ, ਜਿਹਨੂੰ ਪ੍ਰਾਣਾਯਾਮ ਕਹਿੰਦੇ ਨੇ, ਛੋਟਾ ਪ੍ਰਾਣਾਯਾਮ ਹੁੰਦਾ ਹੈ। ਤੇ ਉਹਦੇ ਨਾਲ ਅੰਦਰ ਨੂੰ ਸਾਹ ਜਾਂਦੇ ਵੀ ਤੇ ਬਾਹਰ ਨੂੰ ਵੀ ਜਾਂਦੇ। ਸਾਰਿਆਂ ਨਾਲੋਂ ਜਿਹੜਾ ਸੁਖਾਲਾ ਤਰੀਕਾ ਹੈ ਬਿਰਤੀ ਇਕਾਗਰ ਕਰਨ ਦਾ, ਉਹਦੇ ਬਾਰੇ ਮਹਾਤਮਾ ਇਸ ਤਰ੍ਹਾਂ ਨਾਲ ਦੱਸਦੇ ਨੇ, ਸਾਰੇ ਬੋਲਿਓ ਜੇ ਮੇਰੇ ਮਗਰ ਮੇਰੇ ਨਾਲ ਬੋਲਿਓ। ਜਿਹੜੀ ਆਪਾਂ ਬੋਲੇ ਹਾਂ ਨਾ ਇਹਨੂੰ ਧੁਨ ਕਹਿੰਦੇ ਨੇ। ਇਹ ਧਿਆਨ ਦੀ ਜਦੋਂ ਅਵਸਥਾ ਹੁੰਦੀ ਆ, ਉਪਾਸ਼ਨਾ ਦੇ ਹੁੰਦੀ ਆ, ਚਾਰ ਕਿਸਮ ਦਾ ਧਿਆਨ ਹੁੰਦਾ। ਮੋਟਾ ਜਿਹਦੀ ਬਿਰਤੀ ਹੋਵੇ ਉਹ ਸਾਕਾਰ ਦਾ ਧਿਆਨ ਧਰਨਾ ਪੈਂਦਾ ਉਹਨੂੰ। ਜਿਹਦੀ ਬਿਰਤੀ ਨਾਮ ਜਪ ਕੇ ਸੂਕਸ਼ਮ ਹੋ ਜਾਵੇ ਉਹਨੂੰ ਸਾਊਂਡ ਦਾ ਸ਼ਬਦ ਦਾ ਧਿਆਨ ਧਰਨਾ ਪੈਂਦਾ। ਜਿਹੜਾ ਆਵਾਜ਼ ਆ ਜਿਹੜੀ ਆਪਾਂ ਹੁਣ ਕੱਢੀ ਅੰਦਰ ਕਰਕੇ ਦੇਖ ਲਓ ਗੂੰਜਦੀ ਹੈ, ਬੈਠ ਕੇ ਦੇਖੋ ਇੱਕ ਮਿੰਟ, ਚੁੱਪ ਕਰਕੇ ਦੋ ਮਿੰਟ ਉਹੀ ਆਵਾਜ਼ ਸੁਣੋ ਅੰਦਰ। ਸੋ ਇਸ ਤਰ੍ਹਾਂ ਕਰਨ ਦੇ ਨਾਲ ਮਨ ਨਹੀਂ ਦੌੜਿਆ ਕਰਦਾ। ਇਹਨੂੰ ਸਵਾਸ ਦਾ ਨਾਮ ਕਹਿੰਦੇ, ਹਿਰਦੇ ਦਾ ਨਾਮ ਹੁੰਦਾ, ਨਾਭੀ ਦਾ ਨਾਮ ਹੁੰਦਾ ਤੇ ਆਗਿਆ ਚੱਕਰ ਚ ਆਉਂਦਾ ਹੈ। ਆਗਿਆ ਚੱਕਰ ਦੇ ਅੰਦਰ ਸਾਡੀ ਜਿਹੜੀ ਸੁਰਤ ਹੈ ਇਹਦਾ ਮਿਲਾਪ ਹੋ ਜਾਂਦਾ ਸ਼ਬਦ ਦੇ ਨਾਲ, ਫਿਰ ਸ਼ਬਦ ਜਿਹੜਾ ਹੈ ਸੁਰਤ ਨੂੰ ਫੜ ਲੈਂਦਾ, ਰਸ ਆ ਜਾਂਦਾ, ਫਿਰ ਨਹੀਂ ਇਹ ਛੱਡਦਾ, ਫਿਰ ਜਿੱਥੋਂ ਸ਼ਬਦ ਆਉਂਦਾ ਉੱਧਰ ਨੂੰ ਲੈ ਕੇ ਚੱਲ ਪੈਂਦਾ। ਸੋ ਆਗਿਆ ਚੱਕਰ ਦਾ ਤ੍ਰਿਪਟੀ ਦਾ ਨਾਮ ਹੈ, ਦਸਵੇਂ ਦੁਆਰ ਦਾ ਨਾਮ ਹੈ। ਇਹਦੇ ਬਾਅਦ ਵਿਵੇਕ ਬਿਰਤੀ ਜਾਗ ਪੈਂਦੀ ਹੈ। ਵਿਵੇਕ ਬਿਰਤੀ ਦੇ ਅੰਦਰ ਸੱਤ ਤੇ ਅਸੱਤ ਦੀ ਵਿਚਾਰ ਆਪੇ ਹੀ ਅੰਦਰ ਚੱਲਣ ਲੱਗ ਜਾਂਦੀ ਹੈ, ਆਪੇ ਹੀ ਉਹਦਾ ਜਵਾਬ ਆਉਂਦਾ। ਸੋ ਇਸ ਤਰ੍ਹਾਂ ਅਭਿਆਸ ਕਰਨ ਦੇ ਨਾਲ ਹਉਮੈ ਦਾ ਨਾਸ਼ ਹੁੰਦਾ। ਅਭਿਆਸ ਦੀ ਸਾਡੇ ਅੰਦਰ ਬਹੁਤ ਘਾਟ ਹੈ। ਬਾਣੀ ਤਾਂ ਅਸੀਂ ਪੜ੍ਹਦੇ ਹਾਂ, ਬਾਣੀ ਸਾਨੂੰ ਵਾਰ ਵਾਰ ਪ੍ਰੇਰਦੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਏ ਮਿਟਾਓ। ਉਹ ਸਿਮਰਨ ਦੀ ਅਵਸਥਾ ਨਹੀਂ ਸਾਡੀ ਬਣਦੀ। ਸਿਮਰਨ ਕਹਿੰਦੇ ਨੇ ਯਾਦ ਨੂੰ, ਜਦ ਹਰ ਵਕਤ ਚੀਜ਼ ਯਾਦ ਰਹੇ। ਉਹ ਯਾਦ ਦੀ ਅਵਸਥਾ ਚ ਜਾਣ ਵਾਸਤੇ ਸਾਨੂੰ ਇਸੇ ਤਰ੍ਹਾਂ ਦੇ ਨਾਲ ਸਵਾਸ ਨਾਲ ਨਾਮ ਜਪਣਾ ਪੈਣਾ। ਬਿਨ ਜੇਬਾ ਜੋ ਜਪੇ ਆਓ ਕੋਈ ਜਾਣੇ ਕੈਸਾ ਨਾ, ਬਗੈਰ ਜੇਬਾ ਤੋਂ ਜਪਣਾ ਪੈਣਾ। ਅਗਿਆ ਚੱਕਰ ਜਪਾ ਜਾਪ ਜਪਣਾ ਕਰਨਾ ਪੈਣਾ, ਜਪਾ ਜਾਪ ਨਾ ਵਿਸਰਾ ਆਪ ਜਗਾ ਸਮਾਏ। ਸੋ ਹੌਲੀ ਹੌਲੀ ਅੰਦਰ ਇੰਨੀ ਤਾਕਤ ਆ ਜਾਏਗੀ, ਇੰਨਾ ਦ੍ਰਿੜ ਇਰਾਦਾ ਬਣਦਾ ਜਾਏਗਾ ਕਿ ਮੈਂ ਮਿਟਦੀ ਜਾਏਗੀ ਤੇ ਉਹ ਪ੍ਰਗਟ ਹੁੰਦਾ ਜਾਏਗਾ। ਸੋ ਸਾਧ ਜੀ, ਇਹ ਸਾਡਾ ਲਕਸ਼ ਹੈ ਜੋ ਮਹਾਂਪੁਰਸ਼ਾਂ ਤੋਂ ਪ੍ਰਾਪਤ ਕਰਦੇ ਹਾਂ, ਤੇ ਤੁਹਾਡੇ ਆਉਣਾ ਵੀ ਸਫਲ ਹੋ ਜਾਏ ਜੇ ਤੁਸੀਂ ਇਸ ਨਾਮ ਨੂੰ ਪੱਕਾ ਕਰ ਲਓ ਅੰਦਰ ਤੇ ਆਪਣਾ ਜੀਵਨ ਸਫਲ ਕਰ ਲਓ। ਕੋਈ ਗੱਲ ਨਹੀਂ, ਤੁਸੀਂ ਖੇਚਲਾਂ ਸਹਿਲੀਆਂ, ਲੇਕਿਨ ਨਾਮ ਜਿਹੜਾ ਇਹ ਬੜੀ ਕੀਮਤੀ ਚੀਜ਼ ਹੈ। ਜੁਗਤ ਤੋਂ ਬਗੈਰ ਚੱਲਦਾ ਨਹੀਂ ਹੈ, ਕੋਈ ਵੀ ਫਾਰਮੂਲੇ ਤੋਂ ਬਗੈਰ ਸਵਾਲ ਨਹੀਂ ਕੱਢਿਆ ਜਾਂਦਾ। ਇਸੇ ਕਰਕੇ ਸਾਧੂਆਂ ਦੀ ਸੰਗਤ ਹੁੰਦੀ ਹੈ, ਸਾਧੂ ਗੁਰੂ ਨਹੀਂ ਬਣਦੇ ਹੁੰਦੇ, ਉਹ ਸੀਨੀਅਰ ਸਟੂਡੈਂਟ ਹੁੰਦੇ ਨੇ। ਉਹ ਦੂਜੇ ਜਿਹਨੂੰ ਸਵਾਲ ਕੱਢਣਾ ਨਾ ਆਵੇ ਉਹਨੂੰ ਸਵਾਲ ਕਢਾ ਦਿੰਦੇ ਵੀ ਐਂ ਕੱਢ ਲੈ ਤੂੰ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੀ ਆਪਾਂ ਯਾਦ ਮਨਾ ਰਹੇ ਹਾਂ। ਜਾਣਾ ਸਭ ਨੇ ਹੈ, ਉਹ ਵੀ ਚਲੇ ਗਏ, ਦੂਜਿਆਂ ਨੇ ਵੀ ਜਿਹੜੇ ਅੱਜ ਤੁਹਾਨੂੰ ਨਜ਼ਰ ਆਉਂਦੇ ਇਹ ਵੀ ਸੰਸਾਰ ਤੋਂ ਚਲੇ ਜਾਣੇ ਆ, ਇਹ ਤਾਂ ਆਉਣਾ ਜਾਣਾ ਬਣਿਆ ਹੀ ਹੋਇਆ, ਇੱਥੇ ਕੋਈ ਥਿਰ ਨਹੀਂ ਰਹਿੰਦਾ। ਸੋ ਇਸ ਕਰਕੇ ਤੁਹਾਡਾ ਆਉਣਾ ਅਤੇ ਇਸ ਤਰ੍ਹਾਂ ਰਾਤ ਵਿੱਚ ਟਿਕ ਕੇ ਬਹਿ ਜਾਣਾ, ਇਹ ਦੱਸਦਾ ਕਿ ਕਿੰਨੀ ਲਗਨ ਹੈ ਤੁਹਾਡੇ ਮਨ ਦੀਆਂ। ਸੋ ਹੁਣ ਮੇਰੀ ਬੇਨਤੀ ਹੈ ਕਿ ਤੁਸੀਂ ਨਾਮ ਨਾ ਭੁੱਲੋ, ਬਾਣੀ ਦਾ ਪਾਠ ਕਰੋ, ਪੰਜ ਬਾਣੀਆਂ ਦਾ ਪਾਠ ਘੱਟ ਤੇ ਘੱਟ ਕਰਨਾ ਚਾਹੀਦਾ, ਬਾਕੀ ਹੈ ਵੱਧ ਪੜ੍ਹੋ, ਸੁਖਨੀ ਸਾਹਿਬ ਪੜ੍ਹੋ, ਵਿਚਾਰ ਕੇ ਪੜ੍ਹੋ। ਪੜ੍ਹਨ ਪੜ੍ਹਨ ਚ ਫਰਕ ਹੈ, ਇੱਕ ਪੜ੍ਹਦਾ ਸੋਧਤ 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 ਸੀਜਿਆ ਗੁਰ ਪ੍ਰਸ਼ਾਦ ਤਤ ਸਭ ਬੂਝਿਆ, ਜਬ ਦੇਖੋ ਤਾਂ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸੂਲ। ਉਹ ਇੱਥੇ ਰੁਕ ਜਾਂਦਾ, ਗਾਹਾਂ ਤੁਰ ਨਹੀਂ ਹੁੰਦਾ ਉੱਥੇ, ਵੀ ਜਿਹੜਾ ਸੂਖਮ ਸੀ ਉਹ ਸਥੂਲ ਹੋ ਗਿਆ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਕਰ ਰੱਖੇ ਤੈਸਾ ਤੈਨਾ, ਆਪੇ ਕਰਨ ਕਰਾਵਨ ਜੋ ਪ੍ਰਭ ਭਾਵੈ ਸੋਈ ਹੁਣ ਹੋ, ਪਸਰਿਓ ਆਪ ਹੋਏ ਅਨਕ ਤਰੰਗ, ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ। ਵਾਹਿਗੁਰੂ ਆਪੇ ਪਸਰ ਗਿਆ, ਆਪੇ ਹੀ ਬਣ ਗਿਆ, ਵਿਵੇਕ ਬਿਰਤੀ ਚ ਜਾ ਕੇ ਇਹਦਾ ਭੇਤ ਖੁੱਲਦਾ। ਸੋ ਇਹ ਹੌਲੀ ਹੌਲੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਸਾਨੂੰ ਰਾਹ ਦੱਸਦੀ ਜਾਂਦੀ ਹੈ, ਚਾਨਣਾ ਹੈ ਬਾਣੀ, ਇਹਦੇ ਚਾਨਣੇ ਚ ਅਸੀਂ ਤੁਰਨਾ ਤੇ ਅਭਿਆਸ ਅਸੀਂ ਕਰਨਾ। ਇਹ ਜੇ ਇਹ ਗੱਲ ਕਰੇ ਵੀ ਵਾਹਿਗੁਰੂ ਅਭਿਆਸ ਕਰਾਊ ਤਾਂ ਕਰਾਂਗੇ, ਵਾਹਿਗੁਰੂ ਨਾਮ ਜਪਾਊ ਤਾਂ ਕਰਾਂਗੇ, ਇਹ ਗੱਲ ਤਾਂ ਬਣਦੀ ਨਹੀਂ ਜਦ ਤੁਸੀਂ ਬਾਕੀ ਸਾਰੇ ਕੰਮ ਕਰਦੇ ਹੋ। ਕਹਿੰਦੇ ਹੋਮੇ ਦੇ ਅੰਦਰ ਇਲਾਜ ਹੈ, ਹੋਮੇ ਦੇ ਅੰਦਰ ਦਾਰੂ ਵੀ ਸਮਾਏ, ਮੈਂ ਦੇ ਵਿੱਚ ਇਹ ਦਾਰੂ ਰੱਖੀ ਹੈ। ਜਦ ਤੁਸੀਂ ਸਾਰੇ ਕੰਮ ਮੈਂ ਕਹਿ ਕੇ ਕਰਦੇ ਹੋ, ਜਦ ਨਾਮ ਜਪਣ ਦੀ ਵੇਲਾ ਆਉਂਦਾ, ਕਹਿੰਦੇ ਜੀ ਵਾਹਿਗੁਰੂ ਜਪਾਊ ਤਾਂ ਜਪਾਂਗੇ। ਉਹ ਹੋਮੇ ਵਾਲੇ ਬੰਦੇ ਦੇ ਮੂੰਹ ਤੋਂ ਇਹ ਗੱਲ ਸੱਚਦੀ ਨਹੀਂ ਹੈ। ਜੇ ਭਲਾ ਉਹਦੇ ਕੋਈ ਚਾਰ ਥੱਪੜ ਲਾ ਦੇਵੇ ਤੇ ਨਾਲ ਕਹਿੰਦੇ ਵਾਹਿਗੁਰੂ ਨੇ ਮੇਰੇ ਤੇਰੇ ਲਵਾ ਦਿੱਤੇ, ਫਿਰ ਉਹ ਮੰਨ ਜੂ ਕਹੇ ਤੂੰ ਮਾਰੇ ਨੇ। ਉਹ ਗੱਲਾਂ ਨਾਲ ਨਹੀਂ ਗਿਆਨ ਹੁੰਦਾ, ਇਹ ਕੋ ਇਹ ਕਹੇ ਸਭ ਕੋਏ ਹੋਮੇ ਗਰਭ ਵਿਆਪੇ। ਇਹ ਤਾਂ ਪ੍ਰੈਕਟਿਸ ਕਰਨੀ ਪੈਂਦੀ ਹੈ, ਨਾਮ ਜਪਣਾ ਪੈਂਦਾ, ਨਾਮ ਆਪ ਜਪਣਾ ਪੈਂਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ, ਉੱਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾ। ਸਾਡੇ ਅੰਦਰ ਅੰਮ੍ਰਿਤ ਸਰੋਵਰ ਭਰਿਆ ਪਿਆ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਉਹਦੇ ਵਿੱਚ ਇਸ਼ਨਾਨ ਕਰਨਾ ਲਿਖਿਆ ਦੋ ਤਰ੍ਹਾਂ ਦਾ, ਇੱਕ ਤਾਂ ਹੁੰਦਾ ਬਾਣੀ ਅੰਮ੍ਰਿਤ, ਗੁਰਬਾਣੀ ਜਿਹੜੀ ਹੈ ਇਹ ਅੰਮ੍ਰਿਤ ਹੈ, ਅੰਮ੍ਰਿਤ ਦੇ ਨਾਲ ਮਨ ਦਾ ਇਸ਼ਨਾਨ ਹੁੰਦਾ, ਪਾਣੀ ਦੇ ਨਾਲ ਤੰਦਾ ਹੁੰਦਾ। ਸੋ ਨਾਮ ਵੀ ਜਪਣਾ ਤੇ ਇਹ ਤਾਂ ਕੋਟੀਆਂ ਜਿਹੀਆਂ ਮੰਗਦੇ ਆ। ਤੁਸੀਂ ਜੇ ਪੁੱਛਣਾ ਸੰਤਾਂ ਨੂੰ, ਪੁੱਛੋ ਨਾਮ ਤਾਂ ਮੇਰਾ ਚੱਲਦਾ ਨਹੀਂ ਹੈ ਜੀ, ਮਨ ਨਹੀਂ ਮੇਰਾ ਟਿਕਦਾ, ਮੇਰੀ ਬਿਰਤੀ ਇੱਥੇ ਪਹੁੰਚ ਗਈ, ਮੈਨੂੰ ਗਾਹਾਂ ਕਿਸੇ ਰਸਤੇ ਚ ਪਾਓ। ਉਹ ਸੰਤ ਇਹ ਚੀਜ਼ਾਂ ਕਰਨ ਵਾਸਤੇ ਆਉਂਦੇ ਆ, ਰਾਮ ਜੇ ਦਾਤਾ ਮੁਕਤ ਕੋ ਸੰਤ ਜਪਾਵ ਹੈ ਨਾ। ਸੋ ਇਸ ਤਰ੍ਹਾਂ ਦੇ ਨਾਲ ਆਪ ਸਾਰੇ ਮੇਰੀ ਜੋ ਬੇਨਤੀ ਹੈ ਇਸ ਨੂੰ ਮੰਨੋ, ਬੜੀ ਫਲਦਾਇਕ ਹੈ, ਬੜਾ ਸੁਖ ਦੇਵੇਗੀ। ਇੱਥੇ ਆਇਓ, ਇਰਾਦਾ ਕਰੋ ਵੀ ਅਸੀਂ ਅੰਮ੍ਰਿਤ ਵੇਲੇ ਜਾਗਣਾ, ਨਾਮ ਜਪਣਾ। ਨਾਮ ਜਪਣ ਵਾਸਤੇ ਪਹਿਲਾਂ ਹੱਠ ਕਰਨਾ ਪੈਂਦਾ, ਐ ਨਹੀਂ ਵੀ ਸਖਾਲਾ ਜਿਹਾ ਹੀ ਹੋ ਜਾਏ। ਸਹਿਜ ਦੀ ਗੱਲ ਤਾਂ ਪਿੱਛੋਂ ਆਉਂਦੀ ਹੈ, ਪਹਿਲਾਂ ਤਾਂ ਜ਼ੋਰ ਲਾਉਣਾ ਪੈਂਦਾ। ਮਹਾਤਮਾ ਕਿੰਨਾ ਕਿੰਨਾ, ਮਹਾਰਾਜ 9 ਸਾਲ ਮੈਨੂੰ ਦੱਸਣ ਲੱਗੇ, ਕਹਿੰਦੇ ਅਸੀਂ ਪਿੱਠ ਨਹੀਂ ਲਾਈ ਧਰਤੀ ਨਾਲ। ਮੈਂ ਹੈਰਾਨ ਹੋ ਗਿਆ ਵੀ ਸੌਂਦੇ ਕਿਵੇਂ ਹੋਣੇ ਨੇ। ਮਹਾਰਾਜ ਫਿਰ ਨੀਂਦ ਕਿਵੇਂ ਆਉਂਦੀ ਸੀ? ਕਹਿੰਦੇ ਨੀਂਦ ਯੋਗਕ ਨੀਂਦ ਹੁੰਦੀ ਹੈ, 5 ਮਿੰਟ ਆ ਜਾਵੇ 24 ਘੰਟੇ ਦੀ ਨੀਂਦ ਆ ਜਾਂਦੀ ਹੈ, ਗਾਹਾਂ ਜਾ ਕੇ ਨੀਂਦ ਦੀ ਲੋੜ ਹੀ ਨਹੀਂ। ਕਹਿੰਦੇ ਕੋਈ ਵੀ ਇੱਕ ਐਸੀ ਅਵਸਥਾ ਵੀ ਆਉਂਦੀ ਹੈ ਜਿੱਥੇ ਬਿਲਕੁਲ ਨੀਂਦ ਦੀ ਲੋੜ ਨਹੀਂ ਹੈ, ਸਰੀਰ ਸੌਂ ਜਾਂਦਾ ਭਈ ਤੇ ਬਾਕੀ ਸੁਰਤ ਜਾਗਦੀ ਰਹਿੰਦੀ ਹੈ। ਜਦ ਤੱਕ ਸੁਰਤ ਅੰਦਰੋਂ ਨਹੀਂ ਜਾਗਦੀ, ਸੁਰਤ ਸੌਂਦੀ ਹੈ ਉਹਨਾਂ ਚਿਰ ਅਗਿਆਨ ਦਾ ਅਸਰ ਰਹਿੰਦਾ। ਜਦੋਂ ਸੁਰਤ ਜਾਗ ਪਵੇ ਫਿਰ ਨਹੀਂ ਅਗਿਆਨ ਆਉਂਦਾ, ਸੁਪਨੇ ਹਟ ਜਾਂਦੇ ਨੇ, ਪਰਮੇਸ਼ੁਰ ਦੇ ਵਿੱਚ ਗਿਆਨ ਉਸੇ ਤਰ੍ਹਾਂ ਰਹਿੰਦਾ। ਸੋ ਇਹ ਮਹਾਤਮਾ ਦੀਆਂ ਕਰਨੀਆਂ ਕਮਾਈਆਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਹੁਣ ਟਾਈਮ ਬਹੁਤ ਹੋ ਗਿਆ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਗੁਰੂ ਨਾਨਕ ਰੂਪ ਚ ਸਾਨੂੰ ਦਰਸ਼ਨ ਦਿੱਤੇ ਨੇ, ਤੇ ਆਪਣਾ ਸਾਰਿਆਂ ਨੇ ਪਿਆਰ ਦਿੱਤਾ ਤੇ ਰਾਤ ਭਰ ਬੈਠੇ ਨੇ ਸਾਰੇ, ਪਿਆਰ ਤੋਂ ਬਿਨਾਂ ਕੋਈ ਬੈਠ ਸਕਦਾ? ਸੋ ਅਸੀਂ ਬਹੁਤ ਰਿਣੀ ਆਪ ਦੇ, ਤੇ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਬੰਦਗੀ ਕਰੋ, ਨਾਮ ਜਪੋ, ਤਾਂ ਕਿ ਜਿਹੜੇ ਸਾਡੇ ਕਸ਼ਟ ਨੇ ਸਾਰੇ ਦੂਰ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਰੀ ਸਾਧ ਸੰਗਤ ਫਤਿਹ ਦਾ ਜਵਾਬ ਜ਼ਰੂਰ ਦਿਆ ਕਰੇ। Yeah. ਠਾਕੁਰ ਜੀ ਕਾ ਖਾਲਸਾ ਸ੍ਰੀ ਰਾਧਾ ਜੀ ਕੀ ਫਤਿਹ। ਆਤਮ ਰਸਿਓ ਇੱਕ ਦਸ਼ੋ ਦਿਸ਼ਾ ਇੰਦਰੀ ਹੈ ਕੰਨ, ਦਸ਼ੋ ਦਿਸ਼ਾ ਇੰਦਰੀ ਹੈ ਕੰਨ। ਕੰਨ 2 ਇੰਚ ਚੌੜਾ ਹੈ, ਜਿਹੜੀ ਇਹਦੇ ਨਾਲ ਚਿੱਲੀ ਹੈ ਨਾ ਥੱਲੇ, ਉਹਦੇ ਨਾਲ ਜਿਸਲੇ ਆਵਾਜ਼ ਠੋਕਰਦੀ ਹੈ ਤੇ ਆਵਾਜ਼ ਨੂੰ ਉਹ 3 ਨਾਲੀਆਂ ਬਰੀਕ ਹਨ ਜਿਹੜੀਆਂ ਦਿਮਾਗ ਨਾਲ ਸੰਬੰਧ ਰੱਖਦੀਆਂ ਹਨ। ਮੈਂ ਫਿਰ ਬੇਨਤੀ ਕਰ ਲਵਾਂ, ਹਾਂਜੀ, ਜਿਹੜੇ ਸੱਜਣ ਬੈਠੇ ਹਨ ਉਹਨਾਂ ਦਾ ਕੰਨ ਇਧਰ ਨਹੀਂ, ਉਹਨਾਂ ਦੇ ਪੱਲੇ ਕੁਛ ਨਹੀਂ ਪੈਣਾ। ਮੈਂ ਬੇਨਤੀ ਕੀਤੀ ਸੀ ਕਿ ਆਹ ਸਾਡਾ 2 ਇੰਚ ਕੰਨ ਚੌੜਾ ਹੈ, 2.5 ਇੰਚ, ਇਹ ਆਵਾਜ਼ ਨੂੰ ਬਾਹਰੋਂ ਕੈਚ ਕਰਦਾ ਜਿਸ ਤਰ੍ਹਾਂ ਮੈਕ ਕਰਦਾ ਹੈ, ਤਾਂ ਇਹਦੇ ਨਾਲ ਇਹ ਅੰਦਰ ਜਿਹੜੀ ਹੈ ਛੋਟਾ ਜਿਹਾ ਪੜਦਾ ਹੈ ਚਿੱਲੀ, ਇਹਦੇ ਨਾਲ ਜਿਸਲੇ ਆਵਾਜ਼ ਠੋਕਰਦੀ ਹੈ ਟਕਰਾਉਂਦੀ ਹੈ ਤੇ ਅੰਦਰ 3 ਨਾਲੀਆਂ ਬਿਲਕੁਲ ਬਰੀਕ ਹੈਗੀਆਂ ਸੂਖਮ ਨਾਲੀਆਂ, ਜਿਨ੍ਹਾਂ ਨੂੰ ਅਸੀਂ ਗੁਰਬਾਣੀ ਵਿਚ ਕਹਿੰਦੇ ਹਾਂ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਉਹ ਜਿਹੜੀ ਸੂਖਮ ਸ਼ਕਤੀ ਹੈ ਜਿਸਲੇ ਉਹ ਉਪਰ ਜਾਂਦੀ ਹੈ ਆਵਾਜ਼ ਹੈ ਤੇ ਉਸ ਆਵਾਜ਼ ਨੂੰ ਉਪਰ ਜਾ ਕੇ ਤੇ ਉਹ ਅਮਰ ਹੋ ਜਾਂਦੀ ਹੈ, ਮਰਨ ਤੋਂ ਰਹਿਤ ਹੋ ਜਾਂਦੀ ਹੈ। ਜਿਨ੍ਹਾਂ ਨੂੰ ਮਰਨ ਦਾ ਖਤਰਾ ਹੈ ਉਨਾ ਚਿਰ ਹੈ ਜਿੰਨਾ ਚਿਰ ਉਹ ਦੇਹ ਇਤਿਹਾਸ ਨੂੰ ਨਹੀਂ ਛੱਡਦੇ, ਜਿੰਨਾ ਚਿਰ ਉਨ੍ਹਾਂ ਦੇ ਅੰਦਰ ਦੇਹ ਦੀ ਕਲਪਨਾ ਹੈ, ਦੇਹ ਦਾ ਖਾਣਾ ਪੀਣਾ ਪਹਿਨਣਾ ਹੰਡਾਉਣਾ ਜਿੰਨਾ ਚਿਰ ਉਨ੍ਹਾਂ ਦੇ ਅੰਦਰ ਹੈਗਾ ਹੈ, ਇਹ ਸਵਾਸੇ ਸੁਣਤੇ ਪਨੀਤ, ਸੁਣਨ ਵਾਲੇ ਦਾ ਬੜਾ ਵੱਡਾ ਅਧਿਕਾਰ ਹੈ, ਇਹ ਹੈ ਈਸ਼ਰ ਪ੍ਰਕਾਸ਼। ਈਸ਼ਰ ਪ੍ਰਕਾਸ਼ ਸਮਝਿਆ ਹੋਵੇ ਤੁਸੀਂ, ਈਸ਼ਵਰ ਦਾ ਪ੍ਰਕਾਸ਼। ਈਸ਼ਵਰ ਨੇ ਕਿਸੇ ਸਰੀਰ ਦੇ ਅੰਦਰ ਆ ਕੇ ਤੋ ਸਾਰੀਆਂ ਕੌਮਾਂ ਮਜ਼ਹਬਾਂ ਨੂੰ ਇਕੱਠੀਆਂ ਕਰਕੇ ਇਕੱਤਰ ਕਰਕੇ ਤੇ ਆਪਣਾ ਆਪ ਪ੍ਰਕਾਸ਼ ਦਿੱਤਾ ਹੈ, ਜਿਹਨੂੰ ਜਿਹੜੀ ਦਿਵ ਚਕਸ਼ੂ ਆਖਦੀ ਹੈ ਗੁਰਬਾਣੀ। ਹੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਹੇ ਨੇਤਰ ਤੁਸੀਂ ਅੰਧੇ ਹੋ, ਸਤਿਗੁਰੂ ਦੇ ਨਾਲ ਮਿਲ ਕਰਕੇ ਤੁਹਾਡੀ ਦਿਵ ਨੇਤਰ ਜਿਹੜੀ ਅੰਦਰ ਦੀ ਅੱਖ ਹੈ।